दिल वाली गल। मैं थोड़ा होस्ट कॉफ सार्बर तो अमनदीप, सिडनी तो अमरीक फलोरा।
मैं अमरीक फलोरा सिडनी तो सारे श्रोतिया नु सत श्री अकाल।
एडलेट तो मिंटू ग्राम
प्रोग्राम दिल वाली गल सुन वाले श्रोतिया नु भी प्यार भरी सत श्री अकाल जी।
अते तुसी दुनिया दे किसी भी शहर या पिंड करते हैं रल के दिल वाली गल हर शनिचरवार अते ऐतवार सिद्धे समय सवेरे 9 बजे। दिल वाली गल
दिल नाल दिल मिले ताइयों गल बनदी आ। यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल। आपां रल मिल करांगे दिल वाली गल। की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया किते धरना, किदी बन गई सरकार। विच मिठे मिठे गीत होणगे ते सजणा दा सत्कार, फिर तीर सिद्धे होणगे मुश्किलां दे वल। वीकेंड ते सुबह करांगे आपां जदों दिल वाली गल।
हरमन रेडियो ते आप जी दा स्वागत है। आप सब नूं बहुत प्यार भरी सत श्री अकाल, गुड मॉर्निंग, वाहिगुरु जी का खालसा, वाहिगुरु जी की फतेह। जी आया नूं कॉफ सार्बर तो मैं हाजिर हां तुहाडा होस्ट अमनदीप सिद्धू प्रोग्राम दिल वाली गल लैके। और अज दिन एतवार है, 4 फरवरी 2018, 9:02 घड़ी दे उत्ते हो गए ने ईस्टर्न आस्ट्रेलियन डे लाइट सेविंग दे हिसाब दे नाल। और ईस्टर्न आस्ट्रेलियन स्टैंडर्ड टाइम ब्रिस्बेन क्वींसलैंड दे विच चल रहा है ते उत्थे इस वेले 8:02 होए ने। एडलेड दे विच 8:32, पर्थ दे विच होए ने सुबह दे 6:02। बहुत सारे स्रोते आस्ट्रेलिया तो जुड़ चुके ने साडे नाल, पर देश विदेश तो भी जुड़दे ने, पॉडकास्ट दे विच भी सुनदे ने। सो समा इस वेले भारत दे विच बड़ा तड़का 3:32, लंडन दे विच शनिचरवार दी रात चल रही है 10:02 हो गए ने, न्यूयॉर्क 5:02 ते लॉस एंजलिस वैनकूवर दोपहर दे 2:02 होए ने। सो आओ आपां पहलां सारे रलिए, रल के तह दिल तो अरदास करिए, नानक नाम चढ़दी कला तेरे पाणे सरबत दा भला। अज दे प्रोग्राम दे विच बहुत सारा मैटर लैके आए हां। अज सीट बैल्टां ला लो क्योंकि प्रोग्राम बड़ा तेज चलना ते काफी सज्जण मित्र आए ने। कल गुरप्रीत गिल घूम रहे सी नैशनल पार्क दे विच बड़ी तेज पराडो दे विच, सो सीट बैल्टां लाणियां बनदियां क्योंकि ओह भी प्रोग्राम दे विच आउणगे। पर नाल दी नाल हरमिंदर कंग हुणी भी अज प्रोग्राम दे विच शामिल होणगे। भारत दा उहनां दा जिहड़ा दौरा आ उस दे बारे गल करांगे, उहनां दी ऑब्जरवेशन आपां लवांगे, ग्राउंड लैवल दी गल्लबात होएगी पंजाब दी भारत दी। सो हरमिंदर कंग ते गुरप्रीत गिल प्रोग्राम दे विच अज शामिल हो रहे ने मेरे नाल। तुसीं भी शामिल हो चुके हो भी रहे हो ते सुखविंदर सौंध भाजी, सत्ती सिंह ते विजय विरदी जी शामिल हो गए ने सुनेहां दे नाल। अपने दिल वाली गल साडे नाल सांझी करो, फोटोआं भेजो, सुनेहे भेजो, अपने विचार भेजो, असीं शेयर करांगे अपने स्रोतियां दे नाल। मैसेज बहुत पहलां आया सी अज गौरव शर्मा होणां दा ते कहिंदे पॉडकास्ट सुन रहे हैं क्योंकि इंडिया आए हुए ने ते पिछले हफ्ते असीं उह जुमलावती दी फोटो लाती सीगी ते उहदे प्रति उहनां ने थोड़ा जिहा रोसा जाहिर कीता कि रेडियो दी पॉलिसी दे अनुकूल नहीं है क्योंकि चेहरा विगाड़ के देश दे प्रधानमंत्री दी फोटो पेश कीती गई है। लो जी माफी चाहुंदे आ, कई वारी अपने आप नूं भी रिमाइंड करवाउणा पैंदा। सो बहुत बहुत धन्नवाद तुसीं रिमाइंड कराया ते अगे वास्ते कोशिश करांगे कि इस तरह ना होवे। गुरनेक सिंह जी तुहाडा भी स्वागत है प्रोग्राम च। ਤੇ ਅੱਜ ਕੌਸਾਰਵਰ ਦੇ ਵਿਚ ਮੀਂਹ ਪੈ ਰਿਹਾ, ਸਵੇਰੇ ਮੀਂਹ ਪੈ ਰਿਹਾ ਸੀ, ਫਿਰ ਇਕਦਮ ਧੁੱਪ ਨਿਕਲੇ, ਲੈ ਵੀ ਹੁਣ ਕੰਮ ਤੇ ਜਾਣ ਵਾਲਾ ਟਾਈਮ ਹੋ ਗਿਆ, ਪਰ ਹੁਣ ਫੇਰ ਇਕਦਮ ਝੜੀ ਲੱਗ ਗਈ ਹੈ। ਇਹੋ ਜਿਹਾ ਮੌਸਮ ਹੈ, ਮੌਸਮ ਤੇ ਗੱਲ ਕਰਾਂਗੇ, ਕਾਫੀ ਖ਼ਬਰਾਂ ਵੀ ਬਣ ਰਹੀਆਂ ਨੇ ਮੌਸਮ ਦੇ ਸੰਬੰਧ ਦੇ ਵਿਚ, ਦੁਨੀਆਂ ਦਾ ਮੌਸਮ ਉਹਦੇ ਗੱਲ ਕਰਾਂਗੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਇਕ ਖੂਬਸੂਰਤ ਵਿਚਾਰ ਦੇ ਨਾਲ ਹੁੰਦੀ ਹੈ ਤੇ ਅੱਜ ਜਿਹੜਾ ਵਿਚਾਰ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਮੈਂ ਉਹ ਖਲੀਲ ਜ਼ਿਬਰਾਨ ਦੇ ਬਚਨ ਬਿਲਾਸ ਨੇ ਜਿਹੜੀ ਕਿ ਪਿਆਰਾ ਸਿੰਘ ਪਦਮ ਨੇ ਕਿਤਾਬ ਲਿਖੀ ਹੈ ਉਹਦੇ ਪੰਨਾ ਨੰਬਰ 97 ਦੇ ਉੱਤੇ ਇੱਕ ਵਿਚਾਰ ਹੈ 122 ਨੰਬਰ ਮਾ। ਨਹਿਰਾਂ ਨਦੀਆਂ ਨਾਲੇ ਜਿਸ ਨੂੰ ਅਸੀਂ ਅੰਗਰੇਜ਼ੀ ਵਿੱਚ ਰਿਵਰਸ ਕ੍ਰੀਕਸ ਵੀ ਕਹਿ ਦਿੰਦੇ ਹਾਂ ਉਹਦੀ ਗੱਲ ਕਰਾਂਗੇ। ਹੁਣ ਦੋ ਗੱਲਬਾਤ ਕਰ ਰਹੇ ਨੇ ਦੋ ਵਾਹ ਜਿਹਨੂੰ ਅਸੀਂ ਨਾਲੇ ਵੀ ਕਹਿ ਦਿੰਦੇ ਹਾਂ ਜਾਂ ਉਹਨੂੰ ਅਸੀਂ ਕ੍ਰੀਕਸ ਵੀ ਕਹਿ ਦਿੰਦੇ ਹਾਂ ਜਿਹੜੀਆਂ ਨਹਿਰ ਦੇ ਵਿੱਚ ਜਾ ਕੇ ਮਿਲਦੀਆਂ ਨੇ ਵੱਖ ਵੱਖ ਏਰੀਏ ਚੋਂ ਆਉਂਦੀਆਂ ਤੇ ਉਹ ਫਿਰ ਇੱਕ ਨਹਿਰ ਬਣਦੀ ਉਹਦੀ ਨਹਿਰ ਫਿਰ ਵੱਡੇ ਦਰਿਆ ਚ ਪੈਂਦੀ ਹੈ ਦਰਿਆ ਜਿਹੜੀ ਹੈ ਫਿਰ ਸਮੁੰਦਰ ਚ ਪੈਂਦਾ ਹੈ। ਸੋ ਉਹ ਜਿਹੜੀਆਂ ਦੋ ਛੋਟੀਆਂ ਕ੍ਰੀਕਸ ਨੇ ਛੋਟੇ ਵਾਹ ਨੇ ਉਹ ਆਪਸ ਦੇ ਵਿੱਚ ਜੁੜਦੇ ਨੇ ਤੇ ਜਦੋਂ ਉਹ ਆਪਸ ਦੇ ਵਿੱਚ ਮਿਲਦੇ ਨੇ ਤਾਂ ਉਹ ਇੱਕ ਦੂਜੇ ਦਾ ਦੁੱਖ ਸੁੱਖ ਜਿਹੜਾ ਉਹ ਸਾਂਝਾ ਕਰਦੇ ਨੇ ਤੇ ਬੜੇ ਖੂਬਸੂਰਤ ਤਰੀਕੇ ਨਾਲ ਖਲੀਲ ਜ਼ਬਰਾਨ ਹੁਣਾਂ ਨੇ ਇਸ ਨੂੰ ਬਿਆਨ ਕੀਤਾ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਉਹ ਕਹਿੰਦੇ ਨੇ ਕਦੀਸ਼ਾ ਦੀ ਵਾਦੀ ਵਿੱਚ ਇੱਕ ਦਰਿਆ ਵਗਦਾ ਹੈ ਜਿੱਥੇ ਕਿ ਦੋ ਵਾੜੇ ਜਾਣੀ ਕਿ ਨਾਲੇ ਆ ਕੇ ਮਿਲਦੇ ਹਨ। ਇੱਕ ਦਿਨ ਇਹ ਦੋਵੇਂ ਗੱਲਾਂ ਕਰਨ ਲੱਗੇ। ਇੱਕ ਨੇ ਕਿਹਾ, ਸੁਣਾ ਯਾਰ ਤੇਰਾ ਕੀ ਹਾਲ ਹੈ, ਤੇਰਾ ਰਾਹ ਤਾਂ ਠੀਕ ਹੈ। ਦੂਜਾ ਬੋਲਿਆ, ਕੀ ਪੁੱਛਦਾ ਹੈ, ਬੜਾ ਹੀ ਖਰਾਬ ਰਾਹ ਹੈ, ਘਰਾਟ ਦੀ ਚੱਕੀ ਦਾ ਪਹੀਆ ਟੁੱਟ ਗਿਆ ਤੇ ਉਸ ਦਾ ਮਾਲਕ ਵੀ ਮਰ ਗਿਆ ਹੈ ਜੋ ਕਿ ਮੈਨੂੰ ਆਪਣੀ ਬਗੀਚੀ ਦੇ ਬੂਟਿਆਂ ਨੂੰ ਸਿੰਜਣ ਲਈ ਅੰਦਰ ਲੈ ਜਾਂਦਾ ਸੀ। ਹੁਣ ਇਹ ਧੁੱਪ ਇਸ਼ਨਾਨ ਕਰਨ ਵਾਲੇ ਆਪਣੀ ਮੈਲ ਆਪਣੀ ਗੰਦਗੀ ਇੱਧਰ ਲਿਆ ਕੇ ਸਿੱਟਦੇ ਹਨ। ਮੈਂ ਮਸਾਂ ਮਸਾਂ ਬਚ ਕੇ ਬਚ ਬਚਾ ਕੇ ਆਇਆ ਹਾਂ, ਤੂੰ ਸੁਣਾ ਤੇਰਾ ਕੀ ਹਾਲ ਹੈ। ਦੂਜਾ ਬੋਲਿਆ, ਮੇਰਾ ਰਾਹ ਤਾਂ ਬੜਾ ਹੀ ਸੁਹਾਵਣਾ ਹੈ, ਪਹਾੜੀ ਤੋਂ ਉਤਰਦਿਆਂ ਹੀ ਮੇਰਾ ਵਾਹ ਸੁਗੰਧਤ ਵੇਲ ਬੂਟਿਆਂ ਨਾਲ ਪੈਂਦਾ ਹੈ। ਮੇਰਾ ਪਾਣੀ ਚਾਂਦੀ ਦੇ ਗਲਾਸਾਂ ਚ ਲੋਕ ਭਰ ਕੇ ਪੀਂਦੇ ਹਨ, ਨਿੱਕੇ ਨਿੱਕੇ ਬੱਚੇ ਆਪਣੇ ਗੁਲਾਬੀ ਪੈਰਾਂ ਨਾਲ ਮੇਰੇ ਵਿੱਚ ਖੇਡਦੇ ਹਨ, ਮੇਰੇ ਚੌਹੀ ਪਾਸੀ ਮੌਜ ਮੇਲਿਆਂ ਦੀ ਸ਼ਹਿਬਰ ਲੱਗੀ ਰਹਿੰਦੀ ਹੈ। ਤੇਰੇ ਤੇ ਮੈਨੂੰ ਜ਼ਰਾ ਤਰਸ ਆਉਂਦਾ ਹੈ ਕਿ ਤੇਰਾ ਰਾਹ ਕਿਉਂ ਇਤਨਾ ਬਿਖੜਾ ਹੋਇਆ ਹੈ। ਉਸ ਸਮੇਂ ਦਰਿਆ ਨੇ ਉੱਚੀ ਦੇਣੀ ਆਵਾਜ਼ ਨਾਲ ਕਿਹਾ, ਚਲੇ ਆਓ ਚਲੇ ਆਓ, ਅਸੀਂ ਸਭ ਸਾਗਰ ਵੱਲ ਜਾ ਰਹੇ ਹਾਂ, ਗੱਲਾਂ ਬਾਤਾਂ ਵਿੱਚ ਨਾ ਪਵੋ, ਤੁਰਦੇ ਆਓ, ਮੇਰੀ ਉਂਗਲ ਫੜ ਲਓ, ਮੈਨੂੰ ਮਿਲਣ ਸਾਰ ਤੁਹਾਨੂੰ ਇਹ ਦੁੱਖ ਸੁੱਖ ਸਭ ਭੁੱਲ ਜਾਣਗੇ। ਚਲੇ ਆਓ, ਬਸ ਚਲੇ ਆਓ, ਅਸੀਂ ਸਾਗਰ ਦੀ ਛੂਹ ਪਾ ਕੇ ਰਾਹ ਦੀਆਂ ਤਮਾਮ ਔਖਾਂ ਸੌਖਾਂ ਭੁਲਾ ਦਿਆਂਗੇ। ਬਹੁਤ ਹੀ ਖੂਬਸੂਰਤ ਵਿਚਾਰ ਮੈਨੂੰ ਲੱਗਿਆ ਤੇ ਮੈਨੂੰ ਯਾਦ ਆ ਗਿਆ ਇਹ ਜਦੋਂ ਮੈਂ ਵਿਚਾਰ ਪੜ੍ਹ ਰਿਹਾ ਸੀ ਕਿ ਬਾਬੇ ਨਾਨਕ ਨੇ ਵੀ ਸਾਨੂੰ ਗੁਰਬਾਣੀ ਦੇ ਵਿੱਚ ਬਹੁਤ ਕੁਛ ਨਦੀਆਂ ਦੇ ਬਾਰੇ ਨਾਲਿਆਂ ਦੇ ਬਾਰੇ ਉਦਾਹਰਣਾਂ ਦੇ ਦੇ ਕੇ ਸਮਝਾਇਆ ਹੈ। ਖਾਸ ਕਰਕੇ ਇੱਕ ਪੰਕਤੀ ਬੜੀ ਮਸ਼ਹੂਰ ਹੈ ਜਿਹੜੀ ਸਾਡੇ ਜ਼ਬਾਨੀ ਚੜੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਹਿਲੇ ਪਾਤਸ਼ਾਹ ਦੀ ਅੰਗ 438 ਦੇ ਉੱਤੇ ਆ, ਨਦੀਆਂ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ। ਦੇਖੋ ਜੋ ਹੁਣੇ ਆਪਾਂ ਵਿਚਾਰ ਪੜ੍ਹ ਕੇ ਹਟੇ ਹਾਂ, ਪਹਿਲੇ ਪਾਤਸ਼ਾਹ ਨੇ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ, ਨਦੀਆਂ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ, ਜੁਗ ਜੁਗ ਮੀਠਾ ਵਿਸ ਭਰੇ ਕੋ ਜਾਣੇ ਜੋਗੀ ਰਾਮ। ਕਹਿੰਦੇ ਕਿ ਜਿਹੜੀਆਂ ਨਦੀਆਂ ਨੇ, ਨਦੀਆਂ ਤੇ ਜਿਹੜੇ ਵਾਹ ਆ ਉਹ ਵਿਛੜੇ ਹੋਏ ਨੇ, ਉਨ੍ਹਾਂ ਦਾ ਜਿਹੜਾ ਆਪਸ ਚ ਮੇਲ ਹੈ ਉਹ ਸੰਜੋਗ ਦੇ ਨਾਲ ਹੁੰਦਾ ਹੈ, ਉਹ ਜੁਗਾਂ ਜੁਗਾਂ ਤੋਂ ਵਿਛੜੇ ਹੁੰਦੇ ਨੇ ਤੇ ਉਹਦੇ ਵਿੱਚ ਵਿਸ ਭਰਿਆ ਹੁੰਦਾ ਵਾਹਾਂ ਦੇ ਵਿੱਚ। ਜਿੱਦਾਂ ਹੁਣੇ ਦੱਸਿਆ ਕਿ ਲੋਕ ਆਪਣੀ ਮੈਲ ਉਹਦੇ ਵਿੱਚ ਕਲੀਨ ਕਰਦਾ ਆਉਂਦਾ ਹੈ, ਪਾਣੀ ਮੈਲ ਉਹਦੇ ਵਿੱਚ ਪਾਉਂਦੇ ਨੇ ਤੇ ਉਹ ਫਿਰ ਨਦੀਆਂ ਦੇ ਵਿੱਚ ਚਲੇ ਜਾਂਦੇ ਨੇ ਤੇ ਫਿਰ ਸਮੁੰਦਰ ਚ। ਕੀ ਖੂਬਸੂਰਤ ਉਹਨਾਂ ਨੇ ਵਿਚਾਰ ਸਾਰਾ ਹੀ ਇਸਦਾ ਸਾਰ ਦੋ ਲਾਈਨਾਂ ਦੇ ਵਿੱਚ ਦੇ ਦਿੱਤਾ, ਨਦੀਆਂ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ, ਜੁਗ ਜੁਗ ਮੀਠਾ ਵਿਸ ਭਰੇ ਕੋ ਜਾਣੇ ਜੋਗੀ ਰਾਮ। ਸੋ ਇਹ ਸੀ ਵਿਚਾਰ ਜਿਹੜਾ ਤੁਹਾਡੇ ਨਾਲ ਅੱਜ ਸ਼ੇਅਰ ਕਰਨਾ ਸੀ। ਪਰ ਨਾਲ ਦੀ ਨਾਲ ਇਸੇ ਹੀ ਥੀਮ ਦੇ ਉੱਤੇ ਕਈ ਗੀਤ ਵੀ ਆਏ ਨੇ। ਇੱਕ ਫਿਲਮ ਆਈ ਸੀ 1970 ਦੇ ਵਿੱਚ ਸਫ਼ਰ, ਸਫ਼ਰ ਦਾ ਇੱਕ ਗੀਤ ਬੜਾ ਮਸ਼ਹੂਰ ਹੈ ਜਿਹੜਾ ਕਿ ਮੈਨੂੰ ਯਾਦ ਆ ਗਿਆ ਵਿਚਾਰ ਪੜ੍ਹ ਕੇ ਹੀ। ਮੰਨਡੇ ਨੇ ਇਹ ਗੀਤ ਗਾਇਆ ਸੀ ਬਹੁਤ ਹੀ ਖੂਬਸੂਰਤ ਆਵਾਜ਼ ਦੇ ਵਿੱਚ ਨਦੀਆਂ ਦੇ ਬਾਰੇ, ਤੇ ਆਓ ਗੀਤ ਦਾ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਆਨੰਦ ਮਾਣਦੇ ਹਾਂ ਜੀ।
ਓ ਨਦੀਆਂ ਚੱਲੇ ਚੱਲੇ ਰੇ ਧਾਰਾ, ਓ ਨਦੀਆਂ ਚੱਲੇ ਚੱਲੇ ਰੇ ਧਾਰਾ, ਚੰਦਾ ਚੱਲੇ ਚੱਲੇ ਰੇ ਤਾਰਾ, तुझको चलना होगा, तुझको चलना होगा,
तुझको चलना होगा, तुझको चलना होगा।
कहीं भी ठहरता नहीं है जीवन, कहीं भी ठहरता नहीं है, आधी से तूफान से डरता नहीं है। तू न चलेगा तो चलते भी राह चलेगा तो चलते ही राहें, मंजिल को तरसेंगी तेरी निगाहें। तुझको चलना होगा, तुझको चलना होगा,
तुझको चलना होगा, तुझको चलना होगा।
ओ नदियां चले चले रे धारा, चन्ना चले चले रे तारा, तुझको चलना होगा, तुझको चलना होगा,
तुझको चलना होगा, तुझको चलना होगा।
पार हुआ वो रहा जो सफर में, जो भी रुका फिर गया वो भंवर में। नाव तो क्या बह जाए किनारा, ओ नाव तो क्या बह जाए किनारा। बड़ी ही तेज समय की धारा, तुझको चलना होगा, तुझको चलना होगा,
तुझको चलना होगा, तुझको चलना होगा।
ओ नदियां चले चले रे धारा, चंदा चले चले रे तारा, तुझको चलना होगा, तुझको चलना होगा,
तुझको चलना होगा, तुझको चलना होगा।
जी, पानी नहरां चलदियां रहिंदियां और चलना ही पैंदा है। सो प्रोग्राम अगे वधाउंदे आं ते कुछ सुनेहे लैंदे आं, उस तो बाद आपां मौसम दी जानकारी लवांगे। सुखविंदर सौंद भाजी प्रोग्राम दे विच आए ने, सत श्री अकाल बुलाई है उन्होंने। सत श्री अकाल भाजी, की हाल चाल है, ठीक ठाक हो तुसी? और सत्ती सिंह भी कॉफ सार्बर तो साडे नाल जुड़े ने ते उन्हां ने भी सत श्री अकाल बुलाई है, प्रोग्राम दे विच साडे नाल शामिल होए ने। विजय वर्दी जी ने फोटो भेजती अपने गार्डन की मिर्च लगी हुई है, क्या बात है जी। कहते सिडनी दे विच ब्यूटीफुल मॉर्निंग है पर कुछ कुछ हवा चल रही है, वह भी ठंडी। चलो सियाला वाला मौसम आया हुआ गर्मी च, पर यह इस तरह रहेगा नहीं। गुरनेक सिंह अकेशिया गार्डन सिडनी तो ही प्रोग्राम शामिल हुए ने, धन्यवाद कर रहे ने। कहते प्रोग्राम बड़ा वधिया चल रहा, तो बहुत बहुत शुक्रिया जी। और राज बेकरफील्ड कैलीफोर्निया साडे नाल जुड़े ने, उन्होंने सत श्री अकाल बुलाई है। उन्होंने सैटरडे चल रहा शनिचरवार, रिलैक्स कर रहे हैं जी। कल शो मिस कर गए सी, हां जी 28 मिनट का कहते पॉडकास्ट रिकॉर्ड होया सी, हां जी थोड़ी तकनीकी खराबी शायद आ गई सी, मैं दोबारा चैक करांगा। दिलप्रीत सिंह ढींसा जी, की हाल चाल है, मीह रोकण का नाम ही नहीं लैंदा, कुछ करो कहते, करना की है जी, बरसातां आ, रब दे मूहरे कोई जोर नहीं हैगा, सो ये चलना ही होगा। ਮੀਂਹ ਪੈਣਾ ਹੀ ਪੈਣਾ ਆ, ਇਹਦੇ ਨਾਲ ਸਾਨੂੰ ਐਡਜਸਟ ਕਰਨਾ ਹੀ ਪੈਣਾ। ਲਓ ਜੀ ਫਿਰ ਬਾਕੀ ਸ਼ਹਿਰਾਂ ਦੀ ਵੀ ਆਪਾਂ ਹਾਜ਼ਰੀ ਲਈਏ ਕਿ ਕਿਹੜੇ ਕਿਹੜੇ ਸ਼ਹਿਰ ਦੇ ਵਿਚ ਕੀ ਹੋ ਰਿਹਾ। ਕੇਨਸ ਦੇ ਵਿਚ 33 ਡਿਗਰੀ ਗਰਜ ਨਾਲ ਛੱਟਾਂ ਪੈਣਗੀਆਂ। ਬ੍ਰਿਸਬਨ ਦੇ ਵਿਚ ਸ਼ਾਵਰ ਅੱਜ ਦੱਸੇ ਗਏ ਨੇ 28 ਡਿਗਰੀ, ਮੀਂਹ ਪੂਰਾ ਅੱਜ ਦੱਸਿਆ ਗਿਆ। ਕੋਫ ਸਾਰਵਰ ਦੇ ਵਿਚ 25 ਡਿਗਰੀ ਜਿਹੜਾ ਕਿ ਪੈ ਵੀ ਰਿਹਾ ਤੇ ਹੁਣ ਮੈਨੂੰ ਲੱਗਦਾ ਝੜੀ ਦਾ ਰੂਪ ਧਾਰਨ ਕਰ ਚੁੱਕਾ। ਸਿਡਨੀ ਵਿਚ ਮੀਂਹ ਜ਼ਿਆਦਾ ਤੇ ਧੁੱਪ ਘੱਟ ਦੱਸੀ ਜਾ ਰਹੀ ਹੈ 25 ਡਿਗਰੀ। ਕੈਨਬਰਾ ਚ 27 ਡਿਗਰੀ, ਹਲਕੀ ਬਦਲਵਾਈ ਵੀ ਹੋ ਸਕਦੀ। ਮੈਲਬਰਨ ਬਿਲਕੁਲ ਸਾਫ਼ ਰਹੇਗਾ 27 ਡਿਗਰੀ ਤਾਪਮਾਨ ਅੱਜ ਹੋਏਗਾ। 35 ਡਿਗਰੀ ਤਾਪਮਾਨ ਐਡਲੇਡ ਚ। ਸੋ ਅਗਰ ਮੱਧ ਆਸਟ੍ਰੇਲੀਆ ਚ ਗਰਮੀ ਹੈ ਤੇ ਈਸਟ ਕੋਸਟ ਉਤੇ ਠੰਡ ਹੈ ਤਾਂ ਇਹ ਦੇਖ ਲਿਓ ਇਕ ਦੋ ਦਿਨਾਂ ਤੱਕ ਗਰਮੀ ਇਧਰ ਨੂੰ ਵੀ ਆ ਜਾਣੀ ਹੈ, ਕਿਉਂਕਿ ਆਸਟ੍ਰੇਲੀਆ ਦਾ ਮੌਸਮ ਜਿਹੜਾ ਹੈ ਨਾ ਇੰਨਾ ਖਿਆਲ, ਕਿਉਂਕਿ ਪਰਥ ਤੋਂ ਸਿਡਨੀ ਵੱਲ ਨੂੰ ਆਉਂਦਾ ਆ। ਸੋ ਪਰਥ ਦੇ ਵਿਚ 28 ਡਿਗਰੀ ਇਸ ਵੇਲੇ ਤੇ ਮੌਸਮ ਸਾਫ਼ ਰਹੇਗਾ। ਤੇ ਡਾਰਵਿਨ ਦੇ ਵਿਚ ਤਾਂ ਤੁਹਾਨੂੰ ਪਤਾ ਹੀ ਹੈ ਕਿ ਗਰਜ ਨਾਲ ਛਿੱਟਾਂ ਪੈਣੀਆਂ, ਮੀਂਹ ਪੈਣੇ ਪੈਣੇ ਨੇ, ਬਰਸਾਤਾਂ ਚੱਲ ਰਹੀਆਂ। ਮੌਨਸੂਨ 32 ਡਿਗਰੀ ਤਾਪਮਾਨ। ਮੌਸਮ ਦੇ ਸਬੰਧੀ ਇਹ ਜਾਣਕਾਰੀ। ਤੇ ਅੰਮ੍ਰਿਤਸਰ ਇਸ ਵੇਲੇ ਹਲਕੀ ਧੁੰਦ ਪਈ ਹੋਈ ਆ, 9 ਡਿਗਰੀ ਤਾਪਮਾਨ ਹੈ। ਅੱਜ ਦਿਨਾਂ ਨੂੰ 23 ਡਿਗਰੀ ਤੱਕ ਪਹੁੰਚਣ ਦੀ ਪੂਰੀ ਪੂਰੀ ਸੰਭਾਵਨਾ ਦੱਸੀ ਜਾ ਰਹੀ ਹੈ। ਸੋ ਇਹ ਸੀ ਮੌਸਮ ਦੀ ਜਾਣਕਾਰੀ ਤੇ ਨਾਲ ਮੈਸੇਜ ਸਾਨੂੰ ਆਇਆ ਜੀ ਜਗਿੰਦਰ ਸੋਹੀ ਭਾਜੀ ਦਾ, ਜਿਹੜੇ ਕਿ ਆਸਟ੍ਰੇਲੀਆ ਦੇ ਟੂਰ ਤੇ ਗਏ ਹੋਏ ਨੇ ਪਰਿਵਾਰ ਦੇ ਨਾਲ ਤੇ ਬਹੁਤ ਸੋਹਣਾ ਕਹਿੰਦੇ ਗੀਤ ਪੇਸ਼ ਹੋਇਆ ਸੁਬਹ ਸੁਬਹ। ਹਾਂਜੀ, ਬੜੇ ਖੂਬਸੂਰਤ ਗੀਤ ਨੇ ਜੀ, ਆਪਣੇ ਜ਼ਮਾਨੇ ਦੇ ਬੜੇ ਪਾਪੂਲਰ ਗੀਤ ਰਹੇ ਨੇ ਔਰ ਮੀਨਿੰਗਫੁੱਲ, ਇਨ੍ਹਾਂ ਦਾ ਕਾਫੀ ਮੀਨਿੰਗ ਵੀ ਰਿਹਾ ਕਿ ਜਿਹੜੀ ਗਾਉਣ ਵਾਲਿਆਂ ਨੇ ਵੀ ਸ਼ਿੱਦਤ ਨਾਲ ਗਾਇਆ, ਮਿਊਜ਼ਿਕ ਪਾਉਣ ਵਾਲਿਆਂ ਨੇ ਵੀ ਬੜਾ ਖੂਬਸੂਰਤ ਮਿਊਜ਼ਿਕ ਦਿੱਤਾ ਤੇ ਲਿਖਣ ਵਾਲਿਆਂ ਨੇ ਵੀ ਕੁਦਰਤ ਨੂੰ ਨਜ਼ਰ ਰੱਖ ਕੇ ਪ੍ਰੋਪਰ ਲਿਖੇ ਨੇ ਗੀਤ। ਸੋ ਅੱਜ ਦੇ ਪ੍ਰੋਗਰਾਮ ਚ ਹਰਮੰਦਰ ਕੰਗ ਔਰ ਗੁਰਪ੍ਰੀਤ ਗਿੱਲ ਸ਼ਾਮਲ ਹੋਣਗੇ ਥੋੜੀ ਦੇਰ ਬਾਅਦ। ਲਓ ਤੁਹਾਨੂੰ ਇਕ ਹੋਰ ਹੁਣ ਕਲਾਸਿਕ ਗੀਤ ਸੁਣਾਉਂਦੇ ਆ, ਲੋਕ ਗੀਤ ਨੇ, ਸੁਰਿੰਦਰ ਸ਼ਿੰਦੇ ਦਾ ਬੜਾ ਮਸ਼ਹੂਰ ਗੀਤ ਹੈ ਇਹ, ਮਿੱਤ ਕਿਸੇ ਦੇ ਨਾਂ।
ਕਿਸੇ ਦੇ ਨਾ ਤੇ ਨਾਰ ਬਗਾਨੀ ਦੇ ਅੱਖੀਆਂ ਮੀਚ ਭਰੋਸਾ ਕਰਨਾ, ਅੱਗ ਫੜਨੀ ਵਿੱਚ ਹੱਥ ਦੇ ਸੱਪਦੀ ਪੈਰ ਸਿਰੀ ਤੇ ਤਰਨਾ, ਰਾਨੀ ਅੱਖੀਆਂ ਫੇਰ ਲਵੇ, ਅੱਖੀਆਂ ਫੇਰ ਲਵੇ, ਯਾਰ ਨੂੰ ਮਾਰੇ ਦੇ ਦਿਲਾਸਾ, ਇਹ ਮਿੱਤ ਕਿਸੇ ਦੇ ਨਾ ਹੋ। ਚੋਰੀ ਦੇ ਗੱਭਰੂ ਕਦੇ ਨਾ ਹੋਣ ਸਿਆਣੇ ਕਹਿੰਦੇ, ਪੰਛੀ ਤੇ ਜੋਗੀ ਨਾ, ਪੰਛੀ ਤੇ ਜੋਗੀ ਨਾ, ਕਦੇ ਵੀ ਕਰਦੇ ਇੱਕ ਥਾਂ ਵਾਸਾ, ਇਹ ਮਿੱਤ ਕਿਸੇ ਦੇ ਨਾ ਹੋ। ਰੱਸੀਆਂ ਮਿਣਦੇ ਨੇ ਲੋਕੀ ਔਤ ਗਿਆ ਦੀਆਂ ਥਾਵਾਂ, ਭਾਈਆਂ ਵਿਨ ਜੋੜੀਆਂ ਨਾ ਹੁੰਦਾ ਪੁੱਤਰਾ ਵਾਜ ਨਾ ਨਾਵਾਂ, ਰੁੱਖ ਨਦੀ ਕਿਨਾਰੇ ਉਹ ਨਦੀ ਕਿਨਾਰੇ ਹੈ ਸਾਦਾ ਜਿੰਦੜੀ ਦਾ ਪਰਵਾਸਾ, ਇਹ ਮਿੱਤ ਕਿਸੇ ਦੇ ਨਾ ਖਿੜੇ ਹੋਏ ਰੁੱਖਾਂ ਨੂੰ ਪੱਲ ਵਿੱਚ ਲਾ ਦਿੰਦਾ ਹੈ ਮੇਵੇ ਲੋਕੋ ਦੇ ਤਰੀਕਿਆਂ ਦਾ ਲੋਕੋ ਦੇ ਤਰੀਕਿਆਂ ਦਾ ਦੱਸਦਾ ਸੱਚ ਝੂਠ ਨਾ ਮਾਸਾ ਇਹ ਮਿੱਤ ਕਿਸੇ ਦੇਣਾ ਇਹ ਮਿੱਤ ਕਿਸੇ ਦੇਣਾ
ਹਾਂਜੀ ਦੇਵ ਤਰੀਕੇ ਵਾਲਿਆਂ ਦਾ ਲਿਖਿਆ ਹੋਇਆ ਗੀਤ ਲੋਕ ਤੱਤ ਗਾਇਆ ਸੀ ਸੁਰਿੰਦਰ ਚਿੰਦਾ ਹੋਣਾ ਨੇ ਸੋ ਹੁਣ ਕੁਝ ਖਬਰਾਂ ਦੇ ਉੱਤੇ ਝਾਤੀ ਮਾਰਦੇ ਹਾਂ ਕਿ ਸਾਡੇ ਆਸ ਪਾਸ ਕੀ ਹੋ ਰਿਹਾ ਇਕ ਅੰਤਰਰਾਸ਼ਟਰੀ ਖਬਰ ਬਣ ਰਹੀ ਹੈ ਕਿ ਸੀਰੀਆ ਦੇ ਵਿਚ ਵਿਰੋਧੀਆਂ ਨੇ ਅਲਕਾਇਦਾ ਲਿੰਕ ਮਿਲੀਟੈਂਟਸ ਨੇ ਰੂਸ ਦਾ ਜਹਾਜ਼ ਸੁੱਟ ਲਿਆ ਔਰ ਇਹ ਸੀਰੀਆ ਦੇ ਵਿਚ ਘਟਨਾ ਵਾਪਰੀ ਹੈ ਨਾਰਥਨ ਵੈਸਟਰਨ ਪ੍ਰੋਵਿੰਸ ਇਡਲਿਬ ਦੀ ਤੇ ਇਹ ਜਿਹੜਾ ਹਮਲਾ ਹੋਇਆ ਜੀ ਕਾਫੀ ਜਦੋਜਹਿਦ ਚੱਲ ਰਹੀ ਹੈ ਇਸ ਸ਼ਹਿਰ ਨੂੰ ਛਡਵਾਉਣ ਵਾਸਤੇ ਤੇ ਸੀਰੀਆ ਦੀਆਂ ਜਿਹੜੀਆਂ ਫੌਜਾਂ ਨੇ ਉਨ੍ਹਾਂ ਦਾ ਸਾਥ ਦੇ ਰਹੇ ਨੇ ਰੂਸ ਦੇ ਜਿਹੜੇ ਬੰਬਾਰੀ ਕਰਨ ਵਾਲੇ ਜਹਾਜ਼ ਤੇ ਅਲਕਾਇਦਾ ਦੀ ਯੂਨਿਟ ਨੇ ਸਰਫੇਸ ਟੂ ਏਅਰ ਮਿਜ਼ਾਈਲ ਦੀ ਵਰਤੋਂ ਕਰਕੇ ਇਕ ਜਹਾਜ਼ ਸੁੱਟਿਆ ਤੇ ਜਿਹੜਾ ਪਾਇਲਟ ਸੀ ਉਸ ਨੇ ਪੈਰਾਸ਼ੂਟ ਦੇ ਰਾਹੀਂ ਉਤਰਿਆ ਤੇ ਉਤਰਦੇ ਸਾਰ ਹੀ ਉਸ ਨੂੰ ਵੀ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਇਸ ਦੇ ਵਿਰੋਧ ਦੇ ਵਿਚ ਰਸ਼ੀਆ ਨੇ ਫਿਰ ਹੋਰ ਬੰਬਾਰੀ ਕੀਤੀ ਜਿਸ ਦੇ ਨਾਲ ਖ਼ਬਰ ਆ ਰਹੀ ਹੈ ਕਿ 30 to 35 ਜਿਹੜੇ ਲੜਾਕੇ ਨੇ ਅਲਕਾਇਦਾ ਦੇ ਉਸ ਇਲਾਕੇ ਦੇ ਵਿਚ ਮਾਰੇ ਜਾ ਚੁੱਕੇ ਨੇ ਸੋ ਇਹ ਖ਼ਬਰ ਅੱਜ ਹੈਡਲਾਈਨ ਬਣ ਰਹੀ ਹੈ ਤੇ ਦੂਜੇ ਪਾਸੇ ਉਸੇ ਹੀ ਬਾਰਡਰ ਦੇ ਉੱਤੇ ਤੁਰਕੀ ਦੀ ਫੌਜ ਤੇ ਇਨ੍ਹਾਂ ਹੀ ਲੜਾਕਿਆਂ ਦੇ ਵਿਚਾਲੇ ਲੜਾਈ ਚੱਲ ਰਹੀ ਹੈ ਤੇ ਦੂਜੇ ਪਾਸੇ ਤੁਰਕੀ ਦੀ ਫੌਜ ਤੇ ਸੀਰੀਆ ਦੇ ਜਿਹੜੇ ਕੁਰਦ ਨੇ ਉਨ੍ਹਾਂ ਦੇ ਵਿਚ ਆਪਸ ਚ ਲੜਾਈ ਚੱਲ ਰਹੀ ਹੈ ਸੋ ਇਕ ਸਿਵਲ ਵਾਰ ਘਰੇਲੂ ਖਾਨਾ ਜੰਗੀ ਲੱਗੀ ਹੋਈ ਹੈ ਸੋ ਪਿਛਲੇ 6 ਸਾਲ ਤੋਂ ਇਹ ਲੜਾਈ ਚੱਲ ਰਹੀ ਹੈ ਜਿਸ ਦੇ ਵਿਚ ਤਕਰੀਬਨ ਮਿਲੀਅਨ ਦੇ ਕਰੀਬ ਲੋਕ ਮਾਰੇ ਗਏ ਨੇ 8 to 10 lakh ਦੇ ਕਰੀਬ ਔਰ ਇਕ ਹੋਰ ਖ਼ਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਉਹ ਇਹ ਹੈ ਕਿ ਬਿਟਕੋਇਨ ਦੇ ਬਾਰੇ ਕਾਫੀ ਸਾਡੇ ਰੇਡੀਓ ਤੇ ਵੀ ਕਈ ਵਾਰੀ ਪ੍ਰੋਗਰਾਮ ਵੀ ਹੋਏ ਨੇ ਰੌਲਾ ਵੀ ਪੈਂਦਾ ਰਿਹਾ ਅਸੀਂ ਅਕਸਰ ਕਹਿੰਦੇ ਹਾਂ ਕਿ ਅਸੀਂ ਇੱਥੇ ਹਜੇ ਯਕੀਨ ਨਹੀਂ ਕਰਦੇ ਵੀ ਆਮ ਨਾਟ ਕਨਵਿੰਸਡ ਤੇ ਹੁਣ ਇਹਦਾ ਭਾਅ ਬੜਾ ਵਧਿਆ ਸੀਗਾ ਤੇ ਇਕ ਟਾਈਮ ਇਹ ਸੀਗਾ ਵੀ ਇਹਦੀ ਕੀਮਤ ਜਿਹੜੀ ਆ ਤਕਰੀਬਨ $18,000 ਤੋਂ ਵੀ ਉਪਰ ਪਹੁੰਚ ਗਈ ਸੀਗੀ 19,511 ਇਹ ਪੀਕ ਸੀਗਾ 18 December ਨੂੰ ਹੁਣ ਇਸ ਦੀ ਕੀਮਤ ਜਿਹੜੀ ਆ ਉਹ ਅੱਧੀ ਤੋਂ ਵੀ ਹੇਠਾਂ ਆ ਚੁੱਕੀ ਆ ਕਾਫੀ ਭਾਅ ਇਹਦੇ ਡਿੱਗ ਪਏ ਨੇ ਤੇ ਹੁਣ 7,643 ਆ ਤੁਸੀਂ ਇਹ ਦੇਖ ਲਓ ਕਿ ਇੱਥੇ ਤੱਕ ਵੀ ਗਿਰਾਵਟ ਆਈ ਹੈ ਤੇ ਕਾਫੀ ਘਾਟਾ ਵੀ ਪਿਆ ਕਈਆਂ ਨੂੰ ਤੇ ਕਈਆਂ ਨੇ ਪੈਸੇ ਵੀ ਬਹੁਤ ਬਣਾਏ ਨੇ ਬਣਾਏ ਕਿੱਥੇ ਮੈਂ ਕੱਲ ਹੀ ਸਰਬਜੀਤ ਨਾਲ ਗੱਲ ਕਰ ਰਿਹਾ ਸੀ ਕਹਿੰਦੇ ਅਮਨ ਵੀ ਆਪਾਂ ਵੀ ਲਾਈਏ ਹਨਾ ਮਸ਼ੀਨ ਬਿਟਕੋਇਨ ਬਣਾਉਣ ਵਾਲੀ ਮੈਂ ਕਿਹਾ ਵੀ ਆਹ ਤਾਂ ਔਖਾ ਕੰਮ ਹੈ ਬਿਟਕੋਇਨ ਬਣਾਉਣ ਵਾਲਾ ਵੀ ਇਹ ਕਿੱਦਾਂ ਬਣਦੇ ਨੇ ਬਸ ਕਹਿੰਦੇ ਕੰਪਿਊਟਰ ਲਾ ਦੇਣੇ ਨੇ ਉਨ੍ਹਾਂ ਨੇ ਆਪਣੇ ਆਪ ਕੰਮ ਕਰੀ ਜਾਣਾ ਤੇ ਉਹ ਤੁਹਾਡੇ ਵਾਲਟ ਦੇ ਵਿਚ ਜਿਹੜੇ ਪੈਸੇ ਬਣੀ ਜਾਣੇ ਮੈਂ ਕਿਹਾ ਯਾਰ ਮੈਂ ਤਾਂ ਹਜੇ ਕਨਵਿੰਸ ਨਹੀਂ ਹੋਇਆ ਵੀ ਇੱਦਾਂ ਨਹੀਂ ਹੋਣਾ ਚਾਹੀਦਾ ਇਹ ਗੈਰ ਕੁਦਰਤੀ ਹੈਗਾ ਆ ਤੇ ਮੈਨੂੰ ਯਕੀਨ ਜਿਹਾ ਨਹੀਂ ਆ ਰਿਹਾ ਵੀ ਜਦੋਂ ਆਪ ਬੰਦਾ ਮਿਹਨਤ ਹੀ ਨਹੀਂ ਕਰ ਰਿਹਾ ਕੰਮ ਹੀ ਨਹੀਂ ਕਰ ਰਿਹਾ ਤੇ ਉਹਦੀ ਕਮਾਈ ਜਿਹੜੀ ਆ ਉਹ ਕਿੱਦਾਂ ਕਹਿੰਦਾ ਉਹ ਫਿਰ ਇੱਦਾਂ ਹੁਣ ਬੈਂਕ ਚ ਵੀ ਵਿਆਜ ਪਿਆ ਉਹ ਕਿਹੜੇ ਬੰਦਾ ਮਿਹਨਤ ਕਰ ਰਿਹਾ ਹੁੰਦਾ ਤਾਂ ਉੱਥੇ ਮੇਰਾ ਆਰਗੂਮੈਂਟ ਇਹ ਸੀਗਾ ਵੀ ਬੈਂਕ ਦੇ ਵਿਚ ਜਿਹੜਾ ਅਸੀਂ ਪੈਸਾ ਰੱਖਦੇ ਹਾਂ ਆਪਣਾ ਸਰਮਾਇਆ ਰੱਖਦੇ ਹਾਂ ਉਹ ਆਪਣੀ ਮਿਹਨਤ ਦਾ ਕਮਾਇਆ ਹੋਇਆ ਰੱਖਦੇ ਹਾਂ ਨਾ ਉਹ ਫਿਰ ਉਹ ਵੱਧ ਰਿਹਾ ਹੁੰਦਾ ਜਾਂ ਉਹਨੂੰ ਇਨਵੈਸਟ ਕਰਦੇ ਹਾਂ ਪਰ ਉਹ ਇਹ ਤਾਂ ਤੁਸੀਂ ਕੁਛ ਕਰਨਾ ਹੀ ਨਹੀਂ ਹੈਗਾ ਤਾਂ ਕੰਪਿਊਟਰ ਤੁਹਾਡੇ ਲਈ ਕੰਮ ਕਰ ਰਹੇ ਨੇ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਆਉਣ ਵਾਲੇ ਟਾਈਮ ਦੇ ਵਿਚ ਰੋਟੀਆਂ ਵੀ ਕੰਪਿਊਟਰ ਪਕਾ ਕੇ ਦਿਆ ਕਰਨਗੇ ਆਟਾ ਉਟਾ ਸਾਰਾ ਕੁਛ ਉਹੀ ਲੈ ਕੇ ਆਇਆ ਕਰਨਗੇ ਤੋਂ ਇਹ ਮੈਂ ਹਜੇ ਵੀ ਕਨਵਿੰਸ ਨਹੀਂ ਮੈਂ ਤਾਂ ਉਹਨੂੰ ਇਹ ਕਿਹਾ ਸੀ ਵੀ ਇਹਦੇ ਨਾਲ ਤਾਂ ਯਾਰ 5-7 ਅੰਬ ਲਾ ਲੈਂਦੇ ਹਾਂ ਉਹ ਆਪਣੇ ਆਪ ਹੋਈ ਜਾਂਦੇ ਹਰੇਕ ਸਾਲ ਅੰਬ ਤਾਂ ਲੱਗਿਆ ਕਰਨਗੇ ਕਮ ਸੇ ਕਮ ਚੁੱਪਿਆ ਕਰਾਂਗੇ ਨਹੀਂ ਤਾਂ ਅਚਾਰ ਹੀ ਪਾ ਲਿਆ ਕਰਾਂਗੇ ਸੋ ਉੱਥੇ ਕੁਛ ਕਰਨ ਦੀ ਵੀ ਨਹੀਂ ਲੋੜ ਕੁਦਰਤ ਨੇ ਦੇਖੋ ਕਿੱਦਾਂ ਕਿੰਨੇ ਬਿਟਕੋਇਨ ਲਾਏ ਹੋਏ ਨੇ ਹਨਾ ਹਰੇਕ ਥਾਂ ਦੇ ਉੱਤੇ ਤੁਸੀਂ ਮਿਰਚਾਂ ਸੁੱਟ ਦਿਓ ਗਾਰਡਨ ਦੇ ਵਿਚ ਕੁਛ ਕਰ ਦਿਓ ਆਪਣੇ ਆਪ ਉੱਗਾ ਆਉਂਦੇ ਨੇ ਫਿਰ ਉਨ੍ਹਾਂ ਨੂੰ ਐਕਚੁਲੀ ਖਾ ਕੇ ਤੁਹਾਨੂੰ ਅਨੁਭਵ ਤਾਂ ਹੁੰਦਾ ਹੈ ਨਾ ਕਿ ਤੁਹਾਨੂੰ ਸਵਾਦ ਤਾਂ ਆਉਂਦਾ ਹੈ ਜਾਂ ਤੁਹਾਨੂੰ ਖੱਟਾ ਲੱਗਦਾ ਮਿੱਠਾ ਲੱਗਦਾ ਤੁਹਾਡੇ ਟੇਸਟ ਬਡਸ ਨੂੰ ਤੇ ਐਕਚੁਲੀ ਤੁਸੀਂ ਦੇਖ ਰਹੇ ਹੁੰਦੇ ਫਿਜ਼ੀਕਲੀ ਕਿ ਕੋਈ ਨਾ ਕੋਈ ਚੀਜ਼ ਹੈਗੀ ਆ ਖੈਰ ਇਹ 2-3 ਖ਼ਬਰਾਂ ਸੀ ਤੁਹਾਡੇ ਨਾਲ ਸ਼ੇਅਰ ਕਰਨੀਆਂ ਹੋਰ ਵੀ ਆਪਾਂ ਬਹੁਤ ਖ਼ਬਰਾਂ ਲੈ ਕੇ ਆ ਰਹੇ ਹਾਂ ਕ੍ਰਿਕਟ ਹਾਂਜੀ ਇਹ ਵੀ ਤੁਹਾਡੇ ਨਾਲ ਸ਼ੇਅਰ ਕਰ ਲੈਂਦੇ ਕਿ ਕੱਲ ਅੰਡਰ 19 ਕ੍ਰਿਕਟ ਦਾ ਵਰਲਡ ਕੱਪ ਸੀਗਾ ਨਿਊਜ਼ੀਲੈਂਡ ਦੇ ਵਿਚ ਔਰ ਆਸਟ੍ਰੇਲੀਆ ਤੇ ਇੰਡੀਆ ਦਾ ਸੀ ਹੁਣ ਦੋਨਾਂ ਪਾਸੇ ਉਧਰ ਵੀ ਆਪਣੇ ਸੀ ਇਧਰ ਵੀ ਆਪਣੇ ਸੀਗੇ ਦੋ ਮੁੰਡੇ ਆਪਣੇ ਪੰਜਾਬੀ ਆਸਟ੍ਰੇਲੀਆ ਦੀ ਟੀਮ ਸੀ ਕੈਪਟਨ ਵੀ ਸੀ ਔਰ ਇੰਡੀਆ ਨੇ ਉਹ ਮੈਚ ਜਿੱਤ ਲਿਆ ਹੈ ਕਾਫੀ ਬੁਰੀ ਤਰ੍ਹਾਂ ਹਰਾਇਆ ਇੰਡੀਆ ਨੂੰ ਵੈਸੇ ਅਮਰੀਕ ਸਿੰਘ ਫਲੋਰਾ ਨੇ ਸਾਨੂੰ ਪਹਿਲਾਂ ਹੀ ਦੱਸਿਆ ਸੀਗਾ ਕਿ ਇੰਡੀਆ ਦੀ ਟੀਮ ਬਹੁਤ ਜ਼ਿਆਦਾ ਤਕੜੀ ਹੈ ਉਸਦਾ ਕੋਈ ਮੈਚ ਨਹੀਂ ਹੈਗਾ ਤੇ ਉਹ ਜਿੱਤ ਜਾਣਗੇ ਕੱਲ ਉਨ੍ਹਾਂ ਨੇ ਪ੍ਰੋਗਰਾਮ ਦੇ ਦੌਰਾਨ ਮੈਨੂੰ ਆਫ ਏਅਰ ਦੱਸਿਆ ਸੀ ਜਿਹੜਾ ਕਿ ਜ਼ਿਕਰ ਕਰਨਾ ਸੀ ਭੁੱਲ ਗਏ ਤਾਂ ਉਹ ਹੁਣ ਜਿੱਤ ਗਏ ਨੇ ਤੇ ਬੜੀ ਚਲੋ ਦੋਨਾਂ ਪਾਸਿਆਂ ਤੋਂ ਖੁਸ਼ੀ ਦੀ ਗੱਲ ਹੈ ਤੇ ਹੁਣ ਚਾਰ ਵਾਰੀ ਭਾਰਤ ਜਿਹੜਾ ਚੈਂਪੀਅਨ ਬਣ ਚੁੱਕਾ ਤਿੰਨ ਵਾਰੀ ਆਸਟ੍ਰੇਲੀਆ ਦੋ ਵਾਰੀ ਪਾਕਿਸਤਾਨ ਤੇ ਕੱਲ ਦੇ ਜਿਹੜੇ ਮੈਚ ਦੇ ਵਿੱਚ ਮਤਲਬ ਵਧੀਆ ਕਾਰਗਾਰੀ ਰਹੀ ਹੈ ਇੰਡੀਆ ਦੀ ਤੇ ਚਲੋ ਬਹੁਤ ਬਹੁਤ ਵਧਾਈਆਂ ਦੋਨਾਂ ਹੀ ਦੇਸ਼ਾਂ ਨੂੰ ਦੋਨੇ ਪਾਸੇ ਆਪਣੇ ਪੰਜਾਬੀ ਸੀਗੇ ਠੀਕ ਹੈ ਜੀ ਲਓ ਜੀ ਸੁਨੇਹੇ ਵੀ ਲੈਂਦੇ ਹਾਂ ਫਿਰ ਆਪਾਂ ਹਰਮਿੰਦਰ ਕਾਂਗੜਾ ਨੂੰ ਆਵਾਜ਼ ਮਾਰਾਂਗੇ ਜਸ ਹੁਣੀ ਫੋਟੋ ਭੇਜ ਰਹੇ ਨੇ ਤੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਸੌਂਗ ਪਲੇ ਕਰ ਦਿਓ ਪੰਜਾਬੀ ਏ ਬਾਈ ਗਿੱਲ ਹਰਦੀਪ ਮੈਂ ਕੋਸ਼ਿਸ਼ ਕਰਦਾ ਜੀ ਤਾਂ ਗੀਤ ਲੱਭ ਕੇ ਜ਼ਰੂਰ ਆਪਾਂ ਲਾਵਾਂਗੇ ਅਮਰੀਕ ਸਿੰਘ ਭਾਜੀ ਹਾਂਜੀ ਤੇ ਬਿਲਕੁਲ ਜੀ ਤੇ ਕਹਿੰਦੇ ਕਿ ਇੰਡੀਆ ਅੰਡਰ 19 ਵਰਲਡ ਕੱਪ ਜਿੱਤ ਗਏ 8 ਵਿਕਟਸ ਦੇ ਨਾਲ ਤੇ ਹਾਂਜੀ ਬਿਲਕੁਲ ਜੀ ਹੁਣੇ ਜ਼ਿਕਰ ਕਰਕੇ ਹਟਿਆ ਹਰਪ੍ਰੀਤ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ ਤੇ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਅਗਲੇ ਸ਼ਨਿਚਰਵਾਰ ਨੂੰ ਡਾਰਵਿਨ ਚ ਗੁਰਦੁਆਰੇ ਦੀ ਆਰੰਭਤਾ ਦੀ ਅਰਦਾਸ ਕਰਨੀ ਹੈ ਤੇ ਸੋਮਵਾਰ ਨੂੰ ਉਸਾਰੀ ਦਾ ਕੰਮ ਸ਼ੁਰੂ ਹੋ ਜਾਏਗਾ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਬਹੁਤ ਅੱਛੀ ਗੱਲ ਹੈ ਵਧੀਆ ਗੱਲ ਹੈ ਤੇ ਤਸਵੀਰਾਂ ਦਾ ਇੰਤਜ਼ਾਰ ਰਹੇਗਾ ਜੀ ਸ਼ੁਕਰੀਆ ਤੇ ਨਾਲ ਸਾਡੇ ਹਰਦੀਪ ਸਿੰਘ ਵੀ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਵਧੀਆ ਚੱਲ ਰਿਹਾ ਪ੍ਰੋਗਰਾਮ ਤੇ ਹਰਦੀਪ ਸਿੰਘ ਸਰਸ਼ੀਣੀ ਬਹੁਤ ਬਹੁਤ ਧੰਨਵਾਦ ਜੀ ਮਾੜਾ ਜਿਹਾ ਦੱਸ ਵੀ ਦਿਓ ਕਿੱਥੋਂ ਪ੍ਰੋਗਰਾਮ ਸੁਣ ਰਹੇ ਹੋ ਗੁਰਸ਼ਰਨ ਕੰਦੋਲਾ ਜੀ ਸਾਡੇ ਨਾਲ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕਿ ਬਹੁਤ ਵਧੀਆ ਸੌਂਗ ਸੀ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿਚ ਇੱਦਾਂ ਦਾ ਹੀ ਇਕ ਹੋਰ ਗੀਤ ਹੈ ਪਾਣੀ ਰੇ ਪਾਣੀ ਤੇਰਾ ਰੰਗ ਕੈਸਾ ਸ਼ੋਰ ਫਿਲਮ ਦੇ ਵਿਚ 1972 ਦੇ ਵਿਚ ਆਈ ਆ ਕਹਿੰਦੇ ਦੋਨੋ ਗੀਤ ਬੜੇ ਸੋਹਣੇ ਨੇ ਪ੍ਰੋਗਰਾਮ ਵਧੀਆ ਚੱਲ ਰਿਹਾ ਤੇ ਕਹਿੰਦੇ ਕਿ ਇਕ ਵਿਚਾਰ ਹੈ ਕਿ ਕੀਪ ਫੋਕਸ ਔਨ ਪੋਜ਼ਿਟਿਵ ਥਿੰਗਸ ਐਂਡ ਇਗਨੋਰ ਔਰ ਮਿਨੀਮਾਈਜ਼ ਫੋਕਸ ਔਨ ਨੈਗੇਟਿਵ ਥਿੰਗ ਅਰਾਊਂਡ ਅਸ ਬਹੁਤ ਵਧੀਆ ਵਿਚਾਰ ਹੈ ਜੀ ਧੰਨਵਾਦ ਤੁਹਾਡਾ ਤੇ ਨਾਲ ਫਿਰ ਸਾਡੇ ਹਾਂਜੀ ਸੁਖਵਿੰਦਰ ਸੌਂਦ ਹੋਣਾ ਭਾਜੀ ਦਾ ਮੈਸੇਜ ਆਪਾਂ ਸ਼ੇਅਰ ਕਰ ਲਿਆ ਲੱਕੀ ਖੱਟਲਾ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਰਹੇ ਨੇ ਸੋ ਉਨ੍ਹਾਂ ਦਾ ਵੀ ਸਵਾਗਤ ਹੈ ਲਓ ਫਿਰ ਤੁਹਾਨੂੰ ਇਕ ਹੋਰ ਗੀਤ ਸੁਣਾਉਂਦੇ ਹਾਂ ਪੰਮੇ ਡੁੰਮੇਵਾਲ ਦੀ ਆਵਾਜ਼ ਦੇ ਵਿਚ ਆਇਆ ਤੇ ਇਹ ਗੀਤ ਦਾ ਟਾਈਟਲ ਤਾਂ ਹੈਗਾ ਡੀਜੇ ਤੇ ਫਾਇਰ ਅੱਜ ਕੱਲ ਬੜਾ ਰੁਝਾਨ ਚੱਲ ਰਿਹਾ ਨਾ ਗੋਲੀਆਂ ਚਲਾਉਣ ਦਾ ਪਾਰਟੀਆਂ ਦੇ ਵਿਚ ਤੇ ਇਹ ਵੀ ਹੁਣ ਲੋਕ ਤੱਤ ਦੇ ਵਿਚ ਆ ਗਿਆ ਕਿ ਇੱਦਾਂ ਨੀ ਕਰੀਦਾ ਤੇ ਕਾਫੀ ਵਧੀਆ ਲੋਕ ਤੱਤ ਨੇ ਇਸ ਗੀਤ ਦੇ ਵਿਚ ਆਓ ਗੀਤ ਦਾ ਆਨੰਦ ਮਾਣਦੇ ਹਾਂ ਉਸ ਤੋਂ ਬਾਅਦ ਪ੍ਰੋਗਰਾਮ ਆਪਾਂ ਜਾਰੀ ਰੱਖਾਂਗੇ
ਵਾਰੀ ਪਾਣੀ ਦੀ ਤੇ ਦੂਜੇ ਦਿਨ ਖਾਲ ਵੱਡੀ ਦੀ ਤੀਜਿਆਂ ਤੇ ਫੋਕੇ ਨਹੀਂ ਉਹ ਫੈਰ ਮਾਰੀ ਦੇ ਸੱਥ ਚ ਖਲੋ ਕੇ ਨਹੀਂ ਉਹ ਗਾਲ ਕੱਟੀ ਦੀ ਤੀਜਿਆਂ ਤੇ ਫੋਕੇ ਨਹੀਂ ਉਹ ਫੈਰ ਮਾਰੀ ਦੇ ਸੱਥ ਚ ਖਲੋ ਕੇ ਨਹੀਂ ਉਹ ਗਾਲ ਕੱਟੀ ਦੀ ਕੈਂਟੀ ਮਾੜਾ ਮਨ ਚ ਨੀ ਵਹਿਮ ਰੱਖੀਦਾ ਤੇਰੀ ਨੀ ਢਾਈ ਦੀ ਕੰਮ ਕੈਮ ਰੱਖੀਦਾ ਵੈਰੀ ਚੜਿਆਏ ਤੋਂ ਨੀ ਢਿੱਲ ਕਰੀ ਦੀ ਪਹਿਲਾਂ ਵਾਧਾ ਨੀ ਕਰੀਦਾ ਗੱਲ ਟਾਲੀ ਛੱਡੀ ਦੀ ਤੀਜਿਆਂ ਤਾਂ ਫੋਕੇ ਨਹੀਂ ਉਹ ਫੈਰ ਮਾਰੀ ਦੇ ਸੱਥ ਚ ਖਲੋ ਕੇ ਨਹੀਂ ਉਹ ਗਾਲ ਕੱਢੀ ਦੀ ਤੀਜਿਆਂ ਤਾਂ ਫੋਕੇ ਨਹੀਂ ਉਹ ਫੈਰ ਮਾਰੀ ਦੇ ਸੱਥ ਚ ਖਲੋ ਕੇ ਨਹੀਂ ਉਹ ਗਾਲ ਕੱਢੀ ਦੀ ਸੱਥ ਚ ਖਲੋ ਕੇ ਨਹੀਂ ਉਹ ਗਾਲ ਕੱਢੀ ਦੀ ਓ
ਕਰਦਾ ਬੈਠੀਏ ਮੰਗ ਮੰਨੇ ਬਿਨਾ ਨਹੀਂ ਓ ਹੜਤਾਲ ਛੱਡੀ ਦੀ ਤੀਜਿਆਂ ਤਾਂ ਖੋਕੇ ਨਹੀਂ ਓ ਫੈਰ ਮਾਰੀ ਦੇ ਸੱਥ ਚ ਖਲੋ ਕੇ ਨਹੀਂ ਓ ਗਾਲ ਕੱਢੀ ਦੀ ਤੀਜਿਆਂ ਤਾਂ ਖੋਕੇ ਨਹੀਂ ਓ ਫੈਰ ਮਾਰੀ ਦੇ ਸੱਥ ਚ ਖਲੋ ਕੇ ਨਹੀਂ ਓ ਗਾਲ ਕੱਢੀ ਦੀ ਸੱਥ ਚ ਖਲੋ ਕੇ ਨਹੀਂ ਓ ਗਾਲ ਸੱਥ ਚ ਖਲੋ ਕੇ ਨਹੀਂ ਓ ਗਾਲ ਕੱਚ ਸਿਰੋਂ ਲੱਥੀ ਪੱਗ ਦੇ ਨੀ ਮੁੱਲ ਵੱਟੀ ਦੇ ਗੁਰੂ ਦੀਆਂ ਮੋਹਰ ਨਹੀਂ ਓ ਕੇਸ ਕੱਟੀ ਦੇ ਬਾਂਦਰ ਟਪੂਸੀਆਂ ਨੂੰ ਦੇਖ ਦੇਖ ਕੇ ਅਠੋਲੇ ਵਾਲਿਆਂ ਨੀ ਸ਼ੇਰਾਂ ਵਾਲੀ ਚਾਲ ਛੱਡੀ ਦੀ ਤੀਜਿਆਂ ਤਾਂ ਖੋਕੇ ਨਹੀਂ ਓ ਫੈਰ ਮਾਰੀ ਦੇ ਸੱਥ ਚ ਖਲੋ ਕੇ ਨਹੀਂ ਓ ਗਾਲ ਕੱਢੀ ਦੀ
ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਹਰਮਨ ਰੇਡੀਓ ਡੋਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿਚ ਇਕ ਵਾਰੀ ਫੇਰ ਸਵਾਗਤ ਸਾਰੇ ਸਰੋਤਿਆਂ ਦਾ, ਜਿਹੜੇ ਹੁਣੇ ਹੁਣੇ ਸਾਡੇ ਨਾਲ ਦੇਸ਼ ਵਿਦੇਸ਼ ਤੋਂ ਜੁੜ ਰਹੇ ਨੇ। ਪ੍ਰੋਗਰਾਮ ਦੇ ਵਿਚ ਜਿੱਦਾਂ ਤੁਹਾਨੂੰ ਪ੍ਰੋਮਿਸ ਕੀਤਾ ਸੀ ਕਿ ਹਰਮਿੰਦਰ ਕੰਗ ਉਨ੍ਹਾਂ ਨੂੰ ਅੱਜ ਅਸੀਂ ਲੈ ਕੇ ਆਵਾਂਗੇ ਮੈਲਬਨ ਤੋਂ। ਤੇ ਦੇਖੋ, ਇਨ੍ਹਾਂ ਨੇ ਬਹੁਤ ਦੇਸ਼ ਵਿਦੇਸ਼ ਘੁੰਮੇ ਨੇ, ਕਈ ਕੰਟਰੀ ਵੀ ਬਦਲ ਲਏ ਨੇ। ਖੈਰ, ਪਹਿਲਾਂ ਉਨ੍ਹਾਂ ਦਾ ਸਵਾਗਤ ਕਰਦੇ ਆਂ। ਹਰਮਿੰਦਰ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭਾਜੀ, ਬਹੁਤ ਬਹੁਤ ਸ਼ੁਕਰੀਆ ਜੀ, ਔਰ ਸਾਰੇ ਜਿਹੜੇ ਸਰੋਤੇ ਸੁਣ ਰਹੇ ਪ੍ਰੋਗਰਾਮ ਉਨ੍ਹਾਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਔਰ ਕਾਫੀ ਸਮੇਂ ਬਾਅਦ ਮੇਰੀ ਸਾਂਝ ਪਈ ਹੈ ਜਾਂ ਕਹਿ ਲੋ ਤੁਸੀਂ ਪਾਈ ਹੈ ਸਰੋਤਿਆਂ ਨਾਲ, ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਜੀ, ਧੰਨਵਾਦ।
ਹੁਣ ਇੱਦਾਂ ਹੈ ਵੀ ਕਈ ਵਾਰੀ ਕਹਿੰਦੇ ਨਾ ਜੀ, ਇਹ ਅਮਨਦੀਪ ਸਿੰਘ ਸਿੱਧੂ ਹੋਣੀ ਬਲਗੁਲਗੇ ਵਾਲੇ, ਜਾਂ ਮਿੰਟੂ ਬਰਾੜ ਹੋਣੀ ਐਡਲੇਡ ਵਾਲੇ, ਹਨਾ, ਜਾਂ ਕਹਿੰਦੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ, ਹਨਾ। ਤੇ ਹੁਣ ਤੁਹਾਡਾ ਨਾਂ ਕਿੱਦਾਂ ਲਿਆ ਕਰੀਏ, ਪਹਿਲਾਂ ਤੁਸੀਂ ਸਿਡਨੀ ਵਾਲੇ ਸੀ, ਫੇਰ ਤੁਸੀਂ ਪਰਥ ਵਾਲੇ ਹੋ ਗਏ, ਹੁਣ ਤੁਸੀਂ ਮੈਲਬਨ ਵਾਲੇ ਹੋ ਗਏ, ਹੁਣ ਤੁਹਾਨੂੰ ਬਠਿੰਡੇ ਵਾਲੇ ਕਹਿ ਦਿਆ ਕਰੀਏ,
ਆਸਟ੍ਰੇਲੀਆ ਵਾਲੇ ਵੀ ਕਹਿ ਸਕਦੇ ਜੀ।
ਨਹੀਂ, ਆਸਟ੍ਰੇਲੀਆ ਵਾਲੇ ਤਾਂ ਆਪਾਂ ਸਾਰੇ ਹੈਗੇ ਹੀ ਆ।
ਬਠਿੰਡੇ ਵਾਲੇ ਠੀਕ ਹੈ। ਮੈਂ ਨਾ ਰਾਤ ਹੀ ਸੋਚ ਰਿਹਾ ਸੀ, ਬੜਾ ਇੰਟਰਸਟਿੰਗ ਟੌਪਿਕ ਹੈ ਜੀ।
ਹਾਂਜੀ,
ਤੇ ਜਿਵੇਂ ਸਭ ਤੋਂ ਪਹਿਲਾਂ ਨਾ, ਜਿੱਥੋਂ ਤੱਕ ਮੈਨੂੰ ਸੁਰਤ ਸੰਭਾਲੀ ਹੈ ਤੇ ਮੈਂ ਸੁਰਤ ਸੰਭਾਲੀ, ਮੈਨੂੰ ਪਤਾ ਲੱਗਿਆ ਸੀ ਵੀ ਪ੍ਰਕਾਸ਼ ਸਿੰਘ ਬਾਦਲ ਜਿਹੜੇ ਐਕਸ ਮੁੱਖ ਮੰਤਰੀ ਨੇ ਆਪਣੇ,
ਹਾਂਜੀ,
ਉਹ ਆਪਦੇ ਨਾਂ ਨਾਲ ਆਪਣੇ ਪਿੰਡ ਦਾ ਨਾਂ ਲਾਉਣਾ ਸ਼ੁਰੂ ਕਰਤਾ ਜੀ ਉਹਨਾਂ ਨੇ।
ਅੱਛਾ ਜੀ।
ਉਹ ਦੇਖੋ ਦੇਖ ਸੀ, ਮਤਲਬ ਸਾਰੇ ਜਿੰਨੇ ਵੀ ਖਾਸ ਕਰਕੇ ਰਾਜਨੀਤੀ ਦੇ ਵਿੱਚ ਜਿਹੜੇ ਲੋਕ ਆਉਂਦੇ ਸੀਗੇ, ਪੰਜਾਬ ਦੀ ਆਪਾਂ ਗੱਲ ਕਰੀਏ ਤਾਂ ਆਪਦੇ ਜਿਹੜਾ ਤਖੱਲਰ ਸੀ, ਉਹ ਆਪਦਾ ਜਿਹੜਾ ਸਰਨੇਮ ਸੀ ਕੱਟ ਕੇ ਬਹੁਤੇ ਉਹ ਆਪਦੇ ਪਿੰਡ ਦਾ ਨਾਂ ਲਾਉਂਦੇ ਸੀਗੇ।
ਅੱਛਾ ਜੀ।
ਤੇ ਉੱਥੇ ਸਾਡੇ ਨਾ ਬਠਿੰਡੇ ਚ ਇੱਧਰ ਇੱਕ ਪਿੰਡ ਹੈ ਕੁੱਤੀਵਾਲ, ਤੇ ਉਧਰ ਪਿੰਡਾਂ ਦੇ ਨਾਂ ਬੜੇ ਪੁੱਠੇ ਹੋਏ, ਝੋਟਿਆਂ ਵਾਲੀ, ਕੁੱਤਿਆਂ ਵਾਲੀ, ਕੁੱਤੀਵਾਲ, ਏਦਾਂ। ਉੱਥੋਂ ਦੇ ਕੁੱਤੀਵਾਲ ਦੇ ਇੱਕ ਐਮ ਐਲ ਏ ਰਹੇ ਨੇ ਗੁਰਜੰਟ ਸਿੰਘ ਕੁੱਤੀਵਾਲ।
ਅੱਛਾ।
ਸੋ ਉਹਨਾਂ ਨੇ ਵੀ ਮਤਲਬ ਤਖਲਸ ਲਾਉਣ ਦੇ ਪਿੱਛੇ ਪਿੰਡ ਦੇ ਨਾਂ ਲਾ ਲਿਆ ਕੁੱਤੀ ਬਾਲ ਪਿੱਛੇ, ਜਦੋਂ MLA ਜਿੱਤ ਗਏ ਤੇ ਉਹਨਾਂ ਦੇ ਪਿੰਡ ਦੇ ਬੰਦੇ ਉਹਨਾਂ ਕੋਲ ਗਏ, ਕਹਿੰਦੇ ਜੀ ਐਂ ਕਰੋ ਤੁਸੀਂ ਆਪਣਾ ਗੋਤ ਹੀ ਲਾ ਰਿਹਾ ਕਰੋ, ਪਿੰਡ ਦਾ ਨਾਂ ਰਹਿਣ ਹੀ ਦਿਓ, ਕਹਿੰਦੇ ਪਿੰਡ ਦਾ ਨਾਂ ਆਪਣਾ ਵੈਸੇ ਮਸ਼ਹੂਰ ਹੈ। ਇੰਟਰਸਟਿੰਗ ਫੈਕਟ ਇਹ ਹੈ ਕਿ ਇੱਕ ਨਾ ਖਬਰ ਛਪੀ ਸੀ ਪਿੱਛੇ ਜੇ ਕਿ ਮਾਲਵੇ ਦੇ ਘੱਟੋ ਘੱਟ 200 ਪਿੰਡਾਂ ਨੇ ਮਾਲਵੇ ਦੇ, ਮਤਲਬ ਆਪਣੇ ਜਿਹੜੀ ਅਥਾਰਟੀਜ਼ ਹੈ ਉਹਨਾਂ ਕੋਲ ਦਰਖਾਸਤ ਕੀਤੀ ਹੈ ਕਿ ਸਾਡੇ ਪਿੰਡਾਂ ਦੇ ਨਾਂ ਬਦਲੇ ਜਾਣ।
ਦੈਟਸ ਵੈਰੀ ਇੰਟਰਸਟਿੰਗ ਹਰਮਿੰਦਰ, ਇਹ ਅਸਲ ਦੇ ਵਿਚ ਨਾ ਸੈਂਟਰ ਸਰਕਾਰ ਨੇ ਮੇਰਾ ਖਿਆਲ 1960ਵਿਆਂ ਦੇ ਵਿਚ ਜਾਂ 70ਵਿਆਂ ਦੇ ਵਿਚ, ਮੈਂ ਇੰਨਾ ਉਦਾ ਪੁਰਾਣਾ ਤਾਂ ਹੈ ਨਹੀਂ, ਜੇ ਕੋਈ ਪੁਰਾਣਾ ਹੋਵੇ ਤਾਂ ਮੈਨੂੰ ਦੱਸ ਵੀ ਸਕਦੇ ਆ ਵੀ ਉਹਨਾਂ ਨੇ ਇਕ ਨਾ ਸਕੀਮ ਚਲਾਈ ਸੀਗੀ, ਸਾਰਿਆਂ ਨੂੰ ਨਾ ਇਕ ਚੋਇਸ ਦਿੱਤੀ ਸੀ, ਆਪਸ਼ਨ ਦਿੱਤੀ ਸੀ ਕਿ ਆਪਣੇ ਆਪਣੇ ਪਿੰਡ ਦਾ ਜਿਹੜਾ ਨਾਮ ਹੈ ਉਹ ਬਦਲਾ ਸਕਦੇ ਨੇ, ਹਨਾ। ਤੇ ਸਾਡੇ ਇਲਾਕੇ ਚ ਵੀ ਕਈ ਪਿੰਡ ਇਹੋ ਜਿਹੇ ਸੀ ਜਿਨ੍ਹਾਂ ਦੇ ਕੁਛ ਨਾਮ ਜਿਹੜੇ ਨੇ ਮਤਲਬ ਚੰਗੇ ਨਹੀਂ ਸੀ ਲੱਗਦੇ, ਔਡ ਨਾਮ ਸੀਗੇ, ਹਨਾ, ਮਤਲਬ ਰਲਦੇ ਮਿਲਦੇ ਸੀਗੇ ਹਨਾ ਦੂਜੇ ਅੱਖਰਾਂ ਦੇ ਨਾਲ ਜਿਹੜੇ ਸੱਭਿਅਕ ਨਹੀਂ ਸੀਗੇ, ਤਾਂ ਉਹ ਕਈ ਪਿੰਡਾਂ ਨੇ ਫਿਰ ਉਹ ਨਾਮ ਬਦਲੇ ਨੇ। ਤੇ ਹੁਣ ਮਤਲਬ ਹੌਲੀ ਹੌਲੀ ਉਹ ਲੱਗਦਾ ਗਏ ਨੇ 30-40 ਸਾਲ, ਪਰ ਜਿਹੜੇ ਪੁਰਾਣੇ ਬੰਦੇ ਉਹਨਾਂ ਨੂੰ ਪਤਾ ਹੋਊਗਾ, ਪਰ ਜਿਹੜੇ ਨਵੇਂ ਆ ਹੁਣ ਉਹ ਸਾਰੇ, ਕਿਉਂਕਿ ਸਕੂਲਾਂ ਚ ਵੀ ਕਾਲਜਾਂ ਚ ਵੀ ਸਰਟੀਫਿਕੇਟਾਂ ਦੇ ਵੀ ਉਹ ਨਵਾਂ ਨਾਂ ਚੱਲਦਾ, ਮੈਨੂੰ ਲੱਗਦਾ 50-60 ਸਾਲਾਂ ਦੇ ਵਿਚ ਬਦਲ ਗਏ ਨੇ ਉਹ। ਪਰ ਇਹ ਸਕੀਮ ਪਹਿਲਾਂ ਆ ਚੁੱਕੀ ਹੈ ਪਿੰਡਾਂ ਦੇ ਨਾਮ ਬਦਲ, ਤੇ ਹੁਣ ਹੁਣ ਮਤਲਬ ਮਾਲਵੇ ਦੇ ਵਿਚ ਸ਼ਾਇਦ ਜਿਦਾਂ ਉਦੋਂ ਨਹੀਂ ਇੰਨੀ ਅਵੇਅਰਨੈਸ ਹੋਏਗੀ, ਹਨਾ।
ਹਾਂਜੀ, ਸੋ ਕਿਉਂਕਿ ਖਬਰ ਇਹ ਪੱਕੀ ਖਬਰ ਆਈ ਸੀ ਪਿੱਛੇ ਜੇ ਕਿ ਬਹੁਤ ਲੋਕਾਂ ਨੇ, ਬਹੁਤ ਪਿੰਡਾਂ ਦੇ ਲੋਕਾਂ ਨੇ ਦਰਖਾਸਤ ਦਿੱਤੀ ਹੈ ਨਾਮ ਬਦਲਣ ਵਾਸਤੇ। ਸੋ ਤੁਸੀਂ ਮੈਨੂੰ ਹੁਣ ਬਠਿੰਡੇ ਵਾਲਾ ਕਹਿ ਲਓ, ਮੈਲਬਰਨ ਵਾਲਾ ਕਹਿ ਲਓ,
ਬਠਿੰਡਾ ਵੀ ਅੱਜ ਖਬਰਾਂ ਦੇ ਵਿਚ ਬਹੁਤ, ਉੱਥੇ ਮਨਪ੍ਰੀਤ ਬਾਦਲ ਹੁਣਾਂ ਨੂੰ ਕਹਿੰਦੇ ਕਿ ਧੱਕਾ ਮੁੱਕੀ ਹੋਈ ਆ, ਥਰਮਲ ਕਾਮਿਆਂ ਨੇ ਕੀਤੀ ਧੱਕਾ ਮੁੱਕੀ। ਹਾਂਜੀ, ਮਨਪ੍ਰੀਤ ਬਾਦਲ ਨੂੰ ਮਸਾਂ ਕੱਢਿਆ ਕਹਿੰਦੇ। ਹਾਂਜੀ, ਵਿੱਤ ਮੰਤਰੀ ਦੀ ਆਮਦ ਬਾਰੇ ਭਿਣਕ ਹੋਣ ਕਾਰਨ ਸੜਕ ਭੜਕੇ ਥਰਮਲ ਕਾਮੇ, ਤੇ ਕਨਵੀਨਰ ਨੇ ਕਿਹਾ ਕਿ ਵਿੱਤ ਮੰਤਰੀ ਦਾ ਵਿਰੋਧ ਜਾਰੀ ਰਹੇਗਾ, ਤੇ ਉਹ ਆਉਣਾ ਸੀਗਾ ਉਹਨਾਂ ਨੇ। ਹਾਂ, ਮਤਲਬ ਤੁਸੀਂ ਬਠਿੰਡੇ ਤੋਂ ਆਏ ਹੋ ਕਾਫੀ, ਮਤਲਬ ਥਰਮਲ ਪਲਾਂਟ ਦੇ ਤੁਸੀਂ ਲਾਗੇ ਛਾਗੇ ਵੀ ਰਹੇ ਹੋ, ਤੇ ਉਹ ਇੱਕ ਆਈਕੋਨ ਹੈ ਜਿਹੜੀਆਂ ਚਿਮਨੀਆਂ ਆ, ਉੱਥੇ ਲੋਕਾਂ ਦੀ ਕੀ ਰਾਏ ਆ ਥਰਮਲ ਪਲਾਂਟ ਬਾਰੇ, ਮਤਲਬ ਕੀ ਸੋਚ ਰਹੇ ਨੇ?
ਦੇਖੋ ਜੀ, ਬਠਿੰਡੇ ਦਾ ਥਰਮਲ ਪਲਾਂਟ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਨਾ, ਆਈਕਨ ਸੀਗਾ, ਕਿਉਂਕਿ ਉਹਨਾਂ ਸਮਿਆਂ ਦੇ ਵਿਚ ਜਦੋਂ ਇਹ ਲੱਗਿਆ ਸੀਗਾ ਤਾਂ ਆਸੇ ਪਾਸੇ ਏਦਾਂ ਦਾ ਵੱਡਾ ਕੋਈ ਪ੍ਰੋਜੈਕਟ ਨਹੀਂ ਹੈਗਾ ਸੀਗਾ।
ਅੱਛਾ ਜੀ।
ਤੇ ਲੋਕਾਂ ਨੇ ਖੁਸ਼ੀ ਮਨਾਈ ਸੀ, ਕਿਉਂਕਿ ਜਿਹੜੇ ਲੋਕ ਪੜ੍ਹੇ ਲਿਖੇ ਸੀ ਉਹਨਾਂ ਟਾਈਮਾਂ ਦੇ ਵਿਚ, ਉਹਨੂੰ ਪਤਾ ਸੀ ਕਿ ਥਰਮਲ ਪਲਾਂਟ ਦੇ ਆਉਣ ਨਾਲ ਕਿੰਨੀਆਂ ਸਾਰੀਆਂ ਜਿਹੜੀਆਂ ਨੌਕਰੀਆਂ ਮਿਲਣੀਆਂ ਲੋਕਾਂ ਨੂੰ, ਕਿੰਨੀ ਡਿਵੈਲਪਮੈਂਟ ਹੋਏਗੀ। ਤੇ ਇਹ ਹੋਇਆ ਵੀ ਏਦਾਂ, ਇਹ ਕੋਈ ਸ਼ੱਕ ਨੀ ਏਦਾਂ ਹੋਇਆ ਵੀ, ਪਰ ਉਸ ਤੋਂ ਬਾਅਦ ਲੋਕਾਂ ਨੂੰ ਥੋੜੇ, ਜਿਹੜੇ ਬਠਿੰਡੇ ਦੇ ਨੇੜੇ ਰਹਿੰਦੇ ਸੀ ਥਰਮਲ ਦੇ ਰੇਡੀਅਸ ਜੀ ਆਪਾਂ ਲਾਈਏ 5-7 ਕਿਲੋਮੀਟਰ ਦੇ ਵਿਚ, ਤਾਂ ਉਹਨਾਂ ਨੇ ਇਹ ਵੀ ਸ਼ਿਕਾਇਤ ਕੀਤੀ ਸੀ ਕਿ ਜਿਹੜਾ ਥਰਮਲ ਦੀਆਂ ਚਿਮਨੀਆਂ ਦਾ ਜਿਹੜਾ ਧੂੰਆਂ ਉਹ ਰਾਖ ਬਣ ਕੇ ਸਾਡੇ ਕੱਪੜਿਆਂ ਤੇ ਡਿੱਗਦਾ, ਇਹਦੇ ਨਾਲ ਪੋਲਿਊਸ਼ਨ ਹੁੰਦਾ। ਪਰ ਉਹ ਮੈਂ ਸਮਝਦਾ ਉਹ ਏਡਾ ਵੱਡਾ ਮੁੱਦਾ ਨੀ ਸੀਗਾ, ਤੇ ਪਰ ਹੁਣ ਜਦੋਂ ਜਿਹੜੇ ਹੁਣ ਦੇਖਣ ਹਲਚਲ ਦੇਖਣ ਨੂੰ ਮਿਲ ਰਹੀ ਸੀ ਉੱਥੇ ਬਠਿੰਡੇ ਦੇ ਆਸ ਪਾਸ ਲੋਕਾਂ ਦੀ ਜਾਂ ਬਠਿੰਡੇ ਜ਼ਿਲ੍ਹੇ ਦੇ ਲੋਕਾਂ ਦੀ, ਉਹ ਇਹ ਸੀ ਕਿ ਉਹ ਨਹੀਂ ਚਾਹੁੰਦੇ ਕਿ ਥਰਮਲ ਪਲਾਂਟ ਇੱਥੋਂ ਚਲਾ ਜਾਵੇ, ਕਿਉਂਕਿ ਉਸ ਨੂੰ ਮਤਲਬ ਢਾਉਣ ਦੀਆਂ ਜਿਹੜੀਆਂ ਗੱਲਾਂ ਹੋ ਰਹੀਆਂ ਨੇ, ਬੰਦ ਤਾਂ ਲਗਭਗ ਹੋ ਹੀ ਚੁੱਕਿਆ ਇੱਕ ਤਰੀਕ ਤੋਂ, ਪਰ ਉਹ ਜਿਹੜੇ ਢਾਉਣ ਦੀਆਂ ਕੋਸ਼ਿਸ਼ਾਂ ਨੇ ਉਹ ਮਤਲਬ ਜਿਹੜਾ ਹੈਗਾ ਲੋਕਾਂ ਚ ਰੋਸ ਹੀ ਪਾਇਆ ਜਾ ਰਿਹਾ। ਮੈਂ ਖੁਦ ਦੇਖਿਆ ਕਿ ਲੋਕ ਧਰਨੇ ਤੇ ਜਿਹੜੇ ਉੱਥੇ ਇੰਪਲਾਈ ਤੋਂ ਬਿਨਾਂ ਵੀ ਹੋਰ ਲੋਕ ਵੀ ਜਿਹੜੇ ਹੈਗੇ ਨੇ ਉਹਨਾਂ ਦਾ ਸਾਥ ਦੇ ਰਹੇ ਨੇ।
ਫਿਰ ਉਹਦਾ ਕਰਨਾ ਕੀ ਆ ਜੇ ਉਹ ਥਰਮਲ ਪਲਾਂਟ ਬੰਦ ਹੈ ਉਹ ਕਰਨਾ, ਕਿਉਂਕਿ ਦੇਖੋ ਇਹ ਤਾਂ ਹੋਣਾ ਹੀ ਆ ਜੇ ਆਪਾਂ ਲੌਜੀਕਲੀ ਦੇਖੀਏ ਤਾਂ, ਸ਼ਹਿਰ ਵੱਧ ਜਾਂਦਾ ਆ, ਬਾਈਪਾਸ ਕੱਢਣੇ ਪੈਂਦੇ ਆ, ਟ੍ਰੈਫਿਕ ਬਾਹਰ ਕੱਢਣੀ ਪੈਂਦੀ ਆ, ਹਨਾ, ਉਹ ਲੋਕੀ ਬਾਈਪਾਸ ਤੇ ਵੀ ਧਰਨੇ ਲਾਣ ਲੱਗ ਪੈਂਦੇ ਵੀ ਬਾਈਪਾਸ ਨੀ ਕੱਢਣ ਦੇਣਾ, ਕਿਉਂਕਿ ਬਿਜ਼ਨਸ ਕਈ ਇਫੈਕਟ ਹੋਣੇ ਨੇ ਹਨਾ ਜਿਨ੍ਹਾਂ ਨੇ ਦੁਕਾਨਾਂ ਵਗੈਰਾ ਉੱਥੇ ਪਾਈਆਂ ਹੁੰਦੀਆਂ ਨੇ। ਸੋ ਇੱਕ ਲੋਕ ਹਿੱਤ ਵਾਸਤੇ ਸ਼ਹਿਰ ਦੇ ਵਿੱਚ ਐਨ ਥਰਮਲ ਪਲਾਂਟ ਹੈ, ਧੂੰਆਂ ਆ, ਪੋਲਿਊਸ਼ਨ ਹੈ, ਸਾਰਾ ਕੁਝ ਹੈਗਾ ਹਨਾ, ਤੇ ਉਹ ਵਸੋਂ ਦੀ ਸੇਫਟੀ ਵਾਸਤੇ ਉਹ ਹੁਣ ਬਾਹਰ ਤਾਂ ਲੈ ਕੇ ਜਾਣਾ ਹੀ ਪਊਗਾ ਨਾ ਉਹਨਾਂ ਨੂੰ। ਹੁਣ ਸਾਡੇ ਕਲਾਸਿਕ ਐਗਜ਼ਾਮਪਲ ਹੈ, ਨਵਾਂ ਸ਼ਹਿਰ ਜਿਹੜੀ ਮਿਲ ਲੱਗੀ ਸੀ ਉਹ ਸ਼ਹਿਰ ਤੋਂ 2 ਕਿਲੋਮੀਟਰ ਬਾਹਰ ਨੂੰ ਲਾਈ ਸੀਗੀ ਹਨਾ, ਤੇ ਹੁਣ ਕੀ ਆ ਵੀ ਉਹ ਜਿਹੜਾ ਸ਼ਹਿਰ ਹੈ ਉਹ ਕਿਲੋਮੀਟਰ ਅੱਗੇ ਚਲੇ ਗਿਆ ਸ਼ੂਗਰ ਮਿਲ ਤੋਂ ਵੀ, ਠੀਕ ਹੈ ਨਾ, ਤੇ ਹੁਣ ਉੱਥੇ ਵੀ ਇਹੀ ਗੱਲ ਚੱਲ ਰਹੀ ਹੈ ਵੀ ਜਿਹੜਾ ਪੋਲਿਊਸ਼ਨ ਹੈ, ਪਾਣੀ ਹੈ, ਸਾਰਾ ਕੁਝ ਉਹ ਮਿਲ ਨੂੰ ਪਾਸੇ ਲੈ ਕੇ ਜਾ। ਸੋ ਇਹ ਲੌਜੀਕਲ, ਇਹ ਤਾਂ ਬਣਦਾ, ਜੇ ਕਿਸੇ ਨੂੰ ਤਾਂ ਕਰਨਾ ਹੀ ਪਏਗਾ ਨਾ ਕਿਸੇ ਸਟੇਜ ਦੇ ਉੱਤੇ। ਤਾਂ ਹੁਣ ਜਿਹੜੀ ਉਹ ਥਰਮਲ ਪਲਾਂਟ ਬੰਦ ਹੋ ਰਿਹਾ ਆ, ਹੋ ਗਿਆ ਆ, ਤੇ ਫਿਰ ਜੇ ਉਹਨੂੰ ਰੱਖਣ ਦਾ ਕੀ ਪੁਆਇੰਟ ਕੀ ਆ, ਮਤਲਬ ਉਹਦਾ ਕਰਨਾ ਕੀ ਆ ਫਿਰ, ਉਹਨੂੰ ਮੇਨਟੇਨ ਖਾਲੀ ਨੂੰ ਕਾਹਲੇ ਕਰੀ ਜਾਣਾ, ਉਹਦਾ ਕੀ ਹੱਲ ਕੀ ਦੇ ਰਹੇ ਨੇ ਲੋਕ?
ਓਹਦਾ ਲੋਕ ਚਾਹੁੰਦੇ ਕਿ ਸਾਨੂੰ ਕੋਈ ਅਲਟਰਨੇਟਿਵ ਦਿੱਤਾ ਜਾਵੇ। ਵੈਸੇ ਤਾਂ ਜੀ ਬਠਿੰਡੇ ਤੋਂ ਸਿਰਫ 28 ਕਿਲੋਮੀਟਰ ਦੂਰ ਲਹਿਰਾ ਮੁਹੱਬਤ ਪਿੰਡ ਹੈ ਬਠਿੰਡਾ ਬਰਨਾਲਾ ਸੜਕ ਤੇ, ਉੱਥੇ ਵੀ ਇੱਕ ਥਰਮਲ ਪਲਾਂਟ ਲੱਗਿਆ ਹੋਇਆ। ਮਤਲਬ ਪਤਾ ਨੀ ਹੁਣ ਸਰਕਾਰ ਦੀ ਕੀ ਪਾਲਿਸੀਜ਼ ਨੇ ਜਾਂ ਮਤਲਬ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਰੋਸ ਪਾਇਆ ਜਾ ਰਿਹਾ, ਲੇਕਿਨ ਲੋਕ ਇੱਕ ਆਪਣੇ ਆਪ ਨੂੰ ਜਿਹੜਾ ਆਈਕਨ ਸੀ ਇਹ ਤਾਂ ਇਹ ਹੋ ਗਿਆ ਜਿਵੇਂ ਫਰਾਂਸ ਦੀ ਜਿਹੜੀ ਆਈਫਲ ਟਾਵਰ ਨੂੰ ਢਾ ਦਿੱਤਾ ਜਾਵੇ ਤਾਂ ਫਿਰ ਹਨਾ ਉਹ ਗੱਲ ਬਣਦੀ ਹੈ ਨਾ। ਉਹ ਕਹਿੰਦੇ ਹੁੰਦੇ ਨਾ ਵੀ ਸ਼ਹਿਰ ਲਖਨਊ ਵਿੱਚੋਂ ਸ਼ਾਇਰੀ ਸ਼ਰਾਬ ਤੇ ਨਵਾਬ ਕੱਢ ਦੀਏ ਪਿੱਛੇ ਕੀ ਬਚਦਾ। ਇਹ ਗੱਲ ਆ ਵੀ ਮਤਲਬ ਜੇ ਬਠਿੰਡੇ ਚ ਥਰਮਲ ਕੱਢਤਾ ਕਹਿੰਦੇ ਪਿੱਛੇ ਬਚਣਾ ਕੁਛ ਨਹੀਂ, ਬਾਕੀ ਲੋਕਾਂ ਦੀ ਰਾਏ
ਜੇ ਹੁਣ ਖਾਲੀ ਖੰਡਰ ਜਿਹੜੇ ਬਣ ਜਾਣੇ ਆ ਫੇਰ ਉੱਥੇ ਤੋਤੇ ਮੋਰ ਬੋਲਣੇ ਆ, ਕ੍ਰਾਈਮ ਦਾ ਥਾਂ ਬਣ ਜਾਣਾ ਉੱਥੇ, ਜਿਹੜੇ ਯੰਗਸਟਰ ਆ ਉੱਥੇ ਜਾ ਕੇ ਉਹਨਾਂ ਨੇ ਖੋਰੂ ਪਾਉਣਾ ਆ, ਤੇ ਮਤਲਬ ਉਹਦਾ ਕੋਈ ਅਲਟਰਨੇਟ ਜ਼ਰੂਰ ਦੇਣਾ ਚਾਹੀਦਾ। ਖੈਰ ਇਹ ਖਬਰ ਸੀ ਜਿਹੜੀ ਆਪਾਂ ਸਾਂਝੀ ਕਰਨੀ ਸੀ, ਕਈ ਹੋਰ ਬਹੁਤ ਅੱਜ ਇੰਪੋਰਟੈਂਟ ਮੁੱਦੇ ਆ ਜਿਹੜੇ ਆਪਾਂ ਸਾਂਝੇ ਕਰਨੇ ਆ। ਰਾਜਵਿੰਦਰ ਕਾਖੂਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਇਹਨਾਂ ਨੂੰ ਹਰਮਿੰਦਰ ਸਿੰਘ ਜਾਗੋ ਵਾਲੇ ਕਹੋ, ਇਹ ਵਿਆਹ ਤੇ ਜਾਗੋ ਬਹੁਤ ਵਧੀਆ ਕੱਢਦੇ ਨੇ। ਜਾਗੋ ਵਾਲਾ ਜਥਾ
ਹਾਂਜੀ ਪੰਜਾਬ ਦੇ ਵਿੱਚ ਜਾ ਕੇ ਵਿਆਹ ਨਾ ਟੈਂਡ ਕੀਤੇ ਸਾਗ ਨਾ ਖਾਧਾ ਹੈ ਫਿਰ ਉਹ ਸਵਾਦ ਨੀ ਆਉਂਦਾ। ਪਿਛਲੇ ਦਿਨ ਵਿਆਹ ਬਹੁਤ ਸੀ
ਜਗਵੀਰ ਸੇਖੋਂ ਵੀ ਜੁੜੇ ਨੇ ਸਾਡੇ, ਹਰਦੀਪ ਸਿੰਘ ਸਰਸੀਣੀ ਵੀ ਜੁੜੇ ਨੇ, ਕਹਿੰਦੇ ਪਰਥ ਤੋਂ ਜੀ ਅਸੀਂ ਪ੍ਰੋਗਰਾਮ ਸੁਣਦੇ ਮੈਸੇਜ ਬਹੁਤ ਘੱਟ ਅਸੀਂ ਕਰੀਦਾ। ਚਲੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਤੇ ਜਗਵੀਰ ਸੇਖੋਂ ਵੀ ਸਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਬਾਈ ਜੀ ਕੰਗ ਬਾਈ ਤਾਂ ਪਹਿਲਾਂ ਹੀ ਕੁੱਕੜ ਵਾਲੇ ਆ, ਉਹੀ ਰਹਿਣ ਦਿਓ। ਤੁਹਾਡਾ ਬੜਾ ਮਸ਼ਹੂਰ ਹੁੰਦਾ ਸੀਗਾ, ਹੈਗਾ ਵੀ ਉਹ ਲੱਗਦਾ ਵੀ ਹੁੰਦਾ ਉਹ, ਤੇ
ਕੁੱਕੜ ਵਾਲਾ ਕੁੱਕੜ ਮਗਰ ਜਿਹੜੀ ਕੁੱਕੜ ਵਾਲੀ ਪੂਛ ਲੱਗੀ ਨੀ ਲੈਂਦੀ
ਉਹ ਦੇਖ ਲਓ, ਲਹਿਰਾਂ ਵਾਲੀ ਜਿਹੜੀ ਨਾ ਉਹ ਆਪਣੇ ਆਪ ਚ ਇੱਕ ਮਿਸਾਲ ਹੈ।
ਹਾਂਜੀ ਹਾਂ,
ਤੇ ਇੰਡੀਆ ਦੀਆਂ ਗੱਲਾਂ ਆਪਾਂ ਥੋਤੋਂ ਕਰਨੀਆਂ ਸੁਣਨੀਆਂ ਨੇ, ਤੇ ਹੁਣ ਇੱਕ ਥੋੜਾ ਜਿਹਾ ਮੁੱਦਾ ਆਪਾਂ ਗੱਲ ਕਰਨੀ ਆ। ਚਲੋ ਪੰਜਾਬ ਨਾਲ ਵੀ ਬੜਾ ਰਿਲੇਟਡ ਹੈ, ਪਾਣੀਆਂ ਦਾ ਮੁੱਦਾ, ਪੋਲਿਊਸ਼ਨ ਦਾ ਮੁੱਦਾ, ਕੈਂਸਰ ਦਾ ਮੁੱਦਾ, ਹਨਾ ਪੰਜਾਬ ਆਪਾਂ ਇੱਥੇ ਚਿੰਤਨ ਕਰਾਂਗੇ, ਪਰ ਪਹਿਲਾਂ ਆਪਾਂ ਅੰਤਰਰਾਸ਼ਟਰੀ ਖ਼ਬਰ ਵੱਲ ਧਿਆਨ ਦਈਏ। ਮੈਂ ਦਵਾਉਣਾ ਚਾਹੁੰਦਾ ਆਪਣੇ ਸਰੋਤਿਆਂ ਦਾ ਕਿ ਇਹ ਦਿਨ ਵੀ ਆਉਣਗੇ, ਆ ਗਏ ਨੇ, ਜਿਹੜਾ ਅਕਸਰ ਆਪਾਂ ਰੌਲਾ ਪਾਉਂਦੇ ਰਹਿੰਦੇ ਹਾਂ ਕਿ ਪਾਣੀ ਦੀ ਜਿਹੜੀ ਸੁਚੱਜੀ ਵਰਤੋਂ ਕਰੋ, ਇਹਦੇ ਕੁਦਰਤੀ ਜਿਹੜੇ ਸੋਮੇ ਨੇ, ਕੁਦਰਤੀ ਵਸੀਲੇ ਨੇ, ਕੁਦਰਤ ਨੇ ਦਿੱਤੇ ਨੇ, ਉਨ੍ਹਾਂ ਦੀ ਕਦਰ ਕਰੋ। ਤੇ ਕਦਰ ਤਾਂ ਮਤਲਬ ਹੁਣ ਤਾਂ ਕਦਰ ਕਰਨ ਦੀਆਂ ਹੋਕੇ ਦਿੱਤੇ ਜਾਂਦੇ ਨੇ, ਪਹਿਲਾਂ ਸਾਡੇ ਪੁਰਾਣੀ ਸਭਿਅਤਾ ਦੇ ਵਿੱਚ ਤਾਂ ਇਹਨਾਂ ਨੂੰ ਦੇਵਤਿਆਂ ਵਾਂਗਰ ਪੂਜਿਆ ਜਾਂਦਾ ਸੀ, ਇਹਨਾਂ ਦੀ ਕਦਰ ਕੀਤੀ ਜਾਂਦੀ ਸੀ, ਪਰ ਹੁਣ ਕਦਰ ਵੀ ਨਹੀਂ ਲੋਕੀ ਕਰ ਰਹੇ, ਇੰਨਾ ਇਹਨਾਂ ਦੇ ਮਤਲਬ ਜਾ ਕਹਿ ਲੋ ਕਿ ਨਾਸਤਿਕਤਾ ਵੱਲ ਨੂੰ ਵੱਧ ਗਏ ਨੇ, ਪੜ੍ਹਾਈ ਲਿਖਾਈ ਕਰਕੇ ਸੋਚਦੇ ਨੇ ਵੀ ਇਹ ਤਾਂ ਕੁਛ ਵੀ ਨਹੀਂ ਹੈਗਾ, ਪਾਣੀ ਹੈ, ਉਹਦਾ ਹੁਣ ਖਮਿਆਜ਼ਾ ਜਿਹੜਾ ਹੁਣ ਭੁਗਤਣਾ ਪਏਗਾ। ਹੁਣ ਖ਼ਬਰ ਇਹ ਆ ਹਰਿਮੰਦਰ ਕਿ ਸਾਊਥ ਅਫਰੀਕਾ ਦੇਸ਼ ਹੈ, ਇੱਕ ਸਾਊਥ ਅਫਰੀਕਾ ਦੀ ਟੀਮ ਵੀ ਕ੍ਰਿਕਟ ਟੀਮ ਹੈ, ਉਹਦਾ ਇੱਕ ਬਹੁਤ ਹੀ ਮਸ਼ਹੂਰ ਵੱਡਾ ਬਹੁਤ ਹੀ ਪੁਰਾਤਨ ਸ਼ਹਿਰ ਹੈ, ਕੇਪ ਟਾਊਨ ਉਹਨੂੰ ਕਹਿੰਦੇ ਨੇ, ਟਿਪ ਦੇ ਉੱਤੇ ਅਫਰੀਕਾ ਦੇ ਹੇਠਾਂ ਵਾਲੀ ਬਿੰਦੂ ਜਿੱਥੇ ਓਸ਼ੀਅਨਸ ਮਿਲਦੀਆਂ ਨੇ ਉਹਨੂੰ ਕੇਪ ਟਾਊਨ ਕਹਿੰਦੇ ਨੇ, ਇੱਕ ਪਾਸੇ ਉਹਦੇ ਇੰਡੀਅਨ ਓਸ਼ੀਅਨ ਹੈ ਤੇ ਦੂਜੇ ਪਾਸੇ ਅਟਲਾਂਟਿਕ ਓਸ਼ੀਅਨ ਸ਼ੁਰੂ ਹੁੰਦੀ ਹੈ, ਠੀਕ ਹੈ। ਤਾਂ ਉਹ ਉਸ ਕੇਪ ਟਾਊਨ ਦਾ ਕਹਿੰਦੇ ਹਾਲਾਤ ਇਹ ਨੇ ਕਿ 84 ਸਾਲਾਂ ਬਾਅਦ ਇਹੋ ਜਿਹੀ ਸਥਿਤੀ ਪੈਦਾ ਹੋ ਗਈ ਹੈ ਕਿ ਮੀਂਹ ਨਹੀਂ ਪਏ ਉੱਥੇ, ਔਰ ਵਿਦ ਇਨ ਫਿਊ ਡੇਜ਼ ਫਰਵਰੀ ਦੇ ਮੇਰੇ ਖਿਆਲ ਮੱਧ ਤੱਕ ਇੱਕ ਦਿਨ ਆ ਜਾਣਾ ਜਦੋਂ ਉੱਥੇ ਬਿਲਕੁਲ ਪਾਣੀ ਖਤਮ ਹੋ ਜਾਣਾ, ਜ਼ੀਰੋ, ਕੱਲਾ ਕੇਪ ਟਾਊਨ ਦੇ ਵਿੱਚ। ਕੇਪ ਟਾਊਨ ਤਾਂ ਇੱਕ ਬਹੁਤ ਵੱਡਾ ਸ਼ਹਿਰ ਹੈ ਜਿਹਦੀ ਪਾਪੂਲੇਸ਼ਨ ਤਕਰੀਬਨ 4 ਮਿਲੀਅਨ ਹੈ, ਸਿਡਨੀ ਇੱਕ ਜਿੱਡਾ ਹੈਗਾ ਉਹ, ਸਿਡਨੀ ਨਾਲ ਥੋੜਾ ਛੋਟਾ ਹੋਏਗਾ, ਪਰ ਇਹ ਤਾਂ ਵੱਡੇ ਸ਼ਹਿਰ ਦੀ ਗੱਲ ਹੈ। ਤੇ ਇਹਦੇ ਨਾਲ 7-8 ਹੋਰ ਸ਼ਹਿਰ ਵੀ ਨੇ, ਜਿੱਦਾਂ ਛੋਟੇ ਛੋਟੇ ਸ਼ਹਿਰ ਨੇ ਆਲੇ ਦੁਆਲੇ, ਉਹਨਾਂ ਦਾ ਪਾਣੀ ਵੀ ਖਤਮ ਹੈ। ਹੁਣ 4 ਮਿਲੀਅਨ ਦੀ ਆਬਾਦੀ ਜਿਹੜੀ ਆ ਉਹ ਥਿਆਈ ਮਰ ਰਹੀ ਆ ਇਸ ਵੇਲੇ ਸਿਚੁਏਸ਼ਨ, ਪਾਣੀ ਤਾਂ ਹੁਣ ਵੀ ਮੁੱਕਿਆ ਹੋਇਆ ਹੈ। ਹੁਣ ਸ਼ਹਿਰ ਦੇ ਵਿੱਚ 50 ਇਹੋ ਜਿਹੇ ਪੁਆਇੰਟ ਲਾਏ ਗਏ ਨੇ ਜਿੱਥੇ ਪਾਣੀ ਮਿਲਦਾ ਆ ਹਫ਼ਤੇ 'ਚ ਇੱਕ ਵਾਰੀ, ਔਰ ਇੱਕ ਬੰਦੇ ਨੂੰ 50 ਲੀਟਰ ਪਾਣੀ ਹਫ਼ਤੇ ਦਾ ਮਿਲਦਾ ਹੈ, 50 ਲੀਟਰ ਰੈਸ਼ਨਿੰਗ ਹੋ ਰਹੀ ਹੈ ਤੇ ਉਹ ਆਪਣਾ 50 ਲੀਟਰ ਪਾਣੀ ਲੈ ਕੇ ਜਾ ਸਕਦਾ। ਸੋ ਇਹੋ ਜਿਹੀ ਸਥਿਤੀ ਜਿਹੜੀ ਆ ਗਈ ਆ। ਲੋਕੀ ਸ਼ਾਵਰ ਛੱਡ ਕੇ ਹੁਣ ਜਿਦਾਂ ਪੁਰਾਣਾ ਸਟਾਈਲ ਨੀ ਸੀ ਬਾਲਟੀਆਂ ਨਾਲ ਅੱਧੀ ਬਾਲਟੀ ਨਾਲ ਨਹਾਉਣਾ ਆ ਜਾਂ ਕਿੱਦਾਂ ਉੱਤੇ ਆ ਗਏ ਨੇ ਜਿਹੜੇ ਰੋਜ਼ ਨਹਾਉਂਦੇ ਸੀ ਦੋ ਦੋ ਚਾਰ ਚਾਰ ਵਾਰੀ ਉਹ ਹਫ਼ਤੇ ਚ ਇੱਕ ਵਾਰੀ ਨਹਾਉਣ ਤੇ ਆ ਗਏ ਨੇ ਹਨਾ।
ਮਤਲਬ 7 ਲੀਟਰ ਪਾਣੀ ਇੱਕ ਦਿਨ ਦਾ ਇੱਕ ਬੰਦੇ ਨੂੰ ਮਿਲਦਾ ਜੀ।
ਹਾਂਜੀ 7 ਲੀਟਰ ਹੁਣ ਉਹਦੇ ਵਿੱਚ ਹੁਣ ਦੇਖ ਲਓ ਬਈ ਪੀਣਾ ਵੈਸੇ ਤਾਂ ਬਹੁਤ ਹੁੰਦਾ 7 ਲੀਟਰ ਤਾਂ ਬਹੁਤ ਹੁੰਦਾ ਪਾਣੀ ਜੇ ਦੇਖਿਆ ਜਾਵੇ
ਹੁੰਦਾ ਤਾਂ ਬਹੁਤ ਹੈ ਜੀ ਪਰ ਸਾਨੂੰ ਜਿਹੜਾ ਹੈ ਖੁੱਲਾ ਪਾਣੀ ਵਰਤਣ ਦੀ ਆਦਤਾਂ ਪਈਆਂ ਹੋਈਆਂ ਨੇ
ਉਹ ਨੀ ਨਾ ਪੇਸ਼ ਜਾਣ ਦਿੰਦੇ
ਬਿਲਕੁਲ ਬਿਲਕੁਲ ਜਿਹੜੀ ਤੁਸੀਂ ਗੱਲ ਕੀਤੀ ਬੜਾ ਚਿੰਤਾਜਨਕ ਵਿਸ਼ਾ ਜੀ ਇਹ।
ਹਾਂਜੀ ਮਤਲਬ ਇਹ ਤੇ ਗੱਲ ਕਰਨੀ ਬਣਦੀ ਹੈਗੀ ਅਸੀਂ ਅਕਸਰ ਕਹਿੰਦੇ ਹਾਂ ਕਿ ਪਾਣੀ ਦੀ ਕਦਰ ਕਰੋ ਪਾਣੀ ਨੂੰ ਪੂਜੋ ਪਹਿਲਾਂ ਪਾਣੀ ਜੀਓ ਹੈ ਮਤਲਬ ਜਦੋਂ ਵੀ ਜੀ ਜਿਹੜਾ ਪ੍ਰਗਟ ਹੁੰਦਾ ਉਹ ਪਾਣੀ ਦੇ ਵਿੱਚ ਹੀ ਪ੍ਰਗਟ ਹੁੰਦਾ ਅਦਰਵਾਈਜ਼ ਧਰਤੀ ਦੇ ਉੱਤੇ ਬਥੇਰੇ ਬੀਜ ਪਏ ਹੁੰਦੇ ਨੇ ਤੁਸੀਂ ਦੇਖਿਆ ਹੋਣਾ ਹੁਣ ਰੇਗਿਸਤਾਨ ਦੇ ਵਿੱਚ ਰੇਤਿਆਂ ਦੇ ਵਿੱਚ ਮਾਰੂਥਲਾਂ ਦੇ ਵਿੱਚ ਬੀ ਹੁੰਦੇ ਨੇ ਉੱਡ ਉੱਡ ਜਾਂਦੇ ਨੇ ਉਹ ਜੰਮਦੇ ਕਿਉਂ ਨਹੀਂ ਕਿਉਂਕਿ ਪਾਣੀ ਨਹੀਂ ਹੁੰਦਾ ਉੱਥੇ ਸੋ ਜਦੋਂ ਪਾਣੀ ਦੀ ਬੂੰਦ ਪਏਗੀ ਤਾਂ ਹਰਿਆਵਲ ਆਏਗੀ ਸੋ ਪਾਣੀ ਜਿਹੜਾ ਆ ਜੀ ਦਾ ਦਾਤਾ ਆ ਜੀ ਨੂੰ ਉਹ ਪਹਿਲਾਂ ਜਦੋਂ ਟੱਚ ਕਰਦਾ ਪਾਣੀ ਤਾਂ ਜੀਵ ਉੱਥੋਂ ਸ਼ੁਰੂ ਹੁੰਦਾ ਹੈ ਸੋ ਅਸੀਂ ਉਹਦੀ ਕਦਰ ਕਰਨੀ ਹੈ ਗੁਰਬਾਣੀ ਵੀ ਇਹ ਕਹਿੰਦੀ ਆ ਤੇ ਹੁਣ ਮਤਲਬ ਇਹ ਜਿਹੜਾ ਨਿਘਾਰ ਆ ਰਿਹਾ ਅਸੀਂ ਮਤਲਬ ਦੁਰਵਰਤੋਂ ਕਰ ਰਹੇ ਹਾਂ ਇਹਦੇ ਬਾਰੇ ਵੈਸੇ ਤੁਹਾਡਾ ਕੀ ਖਿਆਲ ਹੈ ਮਤਲਬ ਕਿੰਨੀ ਕੁ ਦੁਰਵਰਤੋਂ ਤੁਹਾਡੇ ਹਿਸਾਬ ਨਾਲ ਅਸੀਂ ਕਰ ਰਹੇ ਹਾਂ ਜਾਣੇ ਅਣਜਾਣੇ ਚ?
ਦੇਖੋ ਪੂਰਾ ਮੈਂ ਕਹਿੰਦਾ ਜੀ ਆਪਾਂ ਗਲੋਬਲ ਜੇ ਆਪਾਂ ਗੱਲ ਕਰੀਏ ਤਾਂ ਸਾਰੇ ਮੁਲਕਾਂ ਦੇ ਵਿੱਚ ਹੀ ਮਤਲਬ ਰੌਲਾ ਪਾ ਰਹੇ ਕਿ ਪਾਣੀ ਜਿਹੜਾ ਹੈ ਉਹਨੂੰ ਸੰਜਮ ਨਾਲ ਵਰਤੋ ਹੈ ਜੀ ਸੰਜਮ ਨਾਲ ਵਰਤੋ ਪਰ ਮੈਂ ਸਮਝਦਾ ਵੀ ਅਸੀਂ ਨਹੀਂ ਧਿਆਨ ਦਿੰਦੇ ਇਸ ਗੱਲ ਵੱਲ। ਹੁਣ ਜਦੋਂ ਤੁਸੀਂ ਗੱਲ ਕੀਤੀ ਕਿ ਸਾਡੇ ਸਾਹਮਣੇ ਦੱਖਣੀ ਅਫਰੀਕਾ ਦੀ ਜਿਹੜੀ ਐਗਜ਼ਾਮਪਲ ਹੈ ਕੇਪ ਟਾਊਨ ਦੇ ਨਾਲ ਅੱਠ ਸ਼ਹਿਰਾਂ ਦੀ ਅਸੀਂ ਗੱਲ ਕੀਤੀ ਹੈ ਕਿ ਉਹਨਾਂ ਦੇ ਵਿੱਚ ਇੱਕ ਡੇਟ ਅਨਾਊਂਸ ਕਰਤੀ ਕਿ ਪਾਣੀ ਬਿਲਕੁਲ ਖਤਮ ਹੋ ਜਾਏਗਾ ਤੇ ਮੈਂ ਕਹਿੰਦਾ ਵੀ ਹੋਰ ਬਾਕੀ ਜਿਹੜਾ ਦੁਨੀਆਂ ਦੇ ਬਾਕੀ ਖਿੱਤੇ ਆ ਉਹਨਾਂ ਦੇ ਵਿੱਚ ਵੀ ਤਾਂ ਇਹ ਜਿਹੜੀ ਹੈ ਪੋਜੀਸ਼ਨ ਕਦੇ ਵੀ ਕਦੇ ਨਾ ਕਦੇ ਬਣ ਸਕਦੇ ਜੇ ਆਪਾਂ ਚਲੋ ਆਪਾਂ ਬਾਕੀ ਦੇ ਅਫਰੀਕਾ ਦੀ ਤੁਸੀਂ ਗੱਲ ਕੀਤੀ ਜੇ ਤੁਸੀਂ ਆਪਾਂ ਚਲੋ ਪੰਜਾਬ ਚੱਲਦੇ ਹੁਣ ਪੰਜਾਬ ਦੇ ਵਿੱਚ ਵੀ ਜਿਹੜੇ ਹੈਗੇ ਆ ਖੇਤੀ ਵਿਗਿਆਨੀ ਉਹਨਾਂ ਨੇ ਵੀ ਤਾਂ ਇੱਕ ਤਰ੍ਹਾਂ ਦੀ ਇੱਕ ਉਹਨਾਂ ਨੇ ਇੱਕ ਹੱਦ ਮਿਥੀ ਹੋਈ ਹੈ ਕਿ ਪੰਜਾਬ ਦਾ ਪਾਣੀ ਜਿਹੜਾ ਦਿਨੋਂ ਦਿਨ ਥੱਲੇ ਜਾ ਰਿਹਾ ਤਾਂ ਹੇਠੋਂ ਪਾਣੀ ਨਿਕਲਣਾ ਬੰਦ ਹੋ ਜਾਏਗਾ ਪੀਣ ਨੂੰ ਪਾਣੀ ਖਤਮ ਹੋ ਜਾਏਗਾ ਸੰਜਮ ਨਾਲ ਵਰਤੋ ਲੇਕਿਨ ਅਸੀਂ ਨਹੀਂ ਵਰਤਦੇ ਉਹਨਾਂ ਗੱਲਾਂ ਨੂੰ ਔਰ ਮੈਂ ਸਮਝਦਾ ਕਿ ਇੱਕ ਤਰ੍ਹਾਂ ਜੇ ਸਾਰੇ ਲੋਕਾਂ ਤੱਕ ਇਹ ਗੱਲ ਪਹੁੰਚ ਜਾਏ ਕਿ ਦੱਖਣੀ ਅਫਰੀਕਾ ਦੇ ਵਿੱਚ ਆਹ ਸਿਚੁਏਸ਼ਨ ਬਣੀ ਹੈ ਤਾਂ ਮੈਂ ਸਮਝਦਾ ਅਸੀਂ ਵੀ ਜਾਂ ਤਾਂ ਦੋ ਚੀਜ਼ਾਂ ਨਾਲ ਅਸੀਂ ਮੈਂ ਸਮਝਦਾ ਕੰਮ ਕਰ ਸਕਦੇ ਡੰਡੇ ਨਾਲ ਜਾਂ ਡਰ ਨਾਲ ਜਾਂ ਤਾਂ ਅਸੀਂ ਡਰ ਕੇ ਕਿ ਯਾਰ ਹਾਂ ਸਾਡੇ ਤੇ ਵੀ ਸਿਚੁਏਸ਼ਨ ਆ ਸਕਦੀ ਹੈ ਇੱਦਾਂ ਦੀ ਅਸੀਂ ਵੀ ਤਿਹਾਏ ਮਾਰ ਸਕਦੇ ਹਾਂ ਤੇ ਜਾਂ ਫਿਰ ਸਖ਼ਤ ਕਾਨੂੰਨ ਲਾਗੂ ਕਰਕੇ ਕਿ ਨਹੀਂ ਇੱਕ ਦਿਨ ਦਾ ਤੁਸੀਂ 7 ਲੀਟਰ ਪਾਣੀ ਵਰਤਣਾ ਜਿਸ ਤਰ੍ਹਾਂ ਉਹਨਾਂ ਨੂੰ ਮਿਲ ਰਿਹਾ ਜੀ
ਮਤਲਬ
ਮੇਰਾ ਮੰਨਣਾ ਇਹ
ਹਾਂ ਦੇਖੋ ਨਲ ਜਿਹੜਾ ਪਹਿਲਾਂ ਸੀ ਨਲ ਆਏਗਾ ਨਲ ਆਏਗਾ ਤਾਂ ਮਤਲਬ ਟੂਟੀ ਇੰਨੇ ਤੋਂ ਇੰਨੇ ਵਜੇ ਤੱਕ ਖੁੱਲਣੀ ਆ ਤੇ ਤੁਸੀਂ ਆਪਣਾ ਪਾਣੀ ਜਿਹੜਾ ਵਰਤ ਲਓ ਪਰ ਇੱਦਾਂ ਵੀ ਨੀ ਗੱਲ ਬਣਦੀ ਜਿਹੜੀ ਨਾ ਲੋਕ ਨੇ ਫਿਰ ਉਹਦੀ ਮਿਸ ਯੂਜ ਕਰਦੇ ਨੇ ਬਲੈਕ ਹੋਣ ਲੱਗ ਪੈਂਦੀ ਆ ਹਨਾ ਟੈਂਕਰ ਮਾਫੀਆ ਸ਼ੁਰੂ ਹੋ ਜਾਂਦਾ ਹਨਾ ਤੇ ਜਿਹੜੇ ਮਤਲਬ ਉਹ ਜੇ ਤੁਸੀਂ ਇਹਨੂੰ ਬੈਨ ਕਰੋਗੇ ਮੇਰਾ ਖਿਆਲ ਜਿਹੜਾ ਸਾਰਿਆਂ ਨਾਲੋਂ ਵਧੀਆ ਤਰੀਕਾ ਇਹੀ ਹੈ ਕਿ ਜਿਸ ਤਰ੍ਹਾਂ ਪੁਰਾਤਨ ਸਿਸਟਮ ਚੱਲਿਆ ਆਉਂਦਾ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਪਾਣੀ ਦੇ ਪ੍ਰਤੀ ਇੱਜ਼ਤ ਤੇ ਉਹਨੂੰ ਇੱਕ ਦੇਵਤਿਆਂ ਦਾ ਦਰਜਾ ਮੇਰੇ ਹਿਸਾਬ ਨਾਲ ਪੀ ਉਹ ਦਿੰਦਾ ਆ ਦੇਵਨ
ਹਨਾ
ਉਹ ਜੇ ਆਪਾਂ ਉਹਨੂੰ ਹੀ ਪ੍ਰਚਲਿਤ ਕਰੀਏ ਉਹਨੂੰ ਹੀ ਆਪਾਂ ਕਰੀਏ ਕਿ ਲੋਕਾਂ ਦੇ ਮਨ ਦੇ ਵਿੱਚ ਇੱਜ਼ਤ ਹੋਵੇ ਮਤਲਬ ਸ਼ਰਧਾ ਹੋਵੇ ਸ਼ਰਧਾ ਟਾਈਪ ਹੋਵੇ ਪੀ ਉਹਨੂੰ ਰੱਬ ਦਾ ਹੀ ਰੂਪ ਮੰਨਣ ਪਾਣੀ ਜਿਹੜੇ ਕੁਦਰਤੀ ਵਸੀਲਿਆਂ ਨੂੰ ਕੁਦਰਤ ਨੂੰ ਰੱਬ ਦਾ ਹੀ ਰੂਪ ਮੰਨ ਕੇ ਜਦੋਂ ਨਾ ਅਸਲ ਦੇ ਵਿੱਚ ਅਸੀਂ ਇਹਦੇ ਵਿੱਚੋਂ ਰੱਬ ਨੂੰ ਮਨਫੀ ਕਰ ਦਿੰਦੇ ਹਾਂ ਇੱਕ ਸੁਪਰੀਮ ਪਾਵਰ ਨੂੰ ਕੁਦਰਤ ਦੇ ਵਿੱਚੋਂ ਮਨਫੀ ਕਰਦੇ ਹਾਂ ਤੇ ਕਹਿੰਦੇ ਹਾਂ ਇਹ ਤਾਂ ਜੀ ਕੁਦਰਤ ਹੈ ਨੈਚੁਰਲ ਹੀ ਹੈ ਤਾਂ ਆਪੇ ਬਣਿਆ ਹੋਇਆ ਸਾਰਾ ਕੁਝ ਪੀ ਇਹਨੂੰ ਜੋ ਮਰਜ਼ੀ ਕਰੋ ਇਹ ਸਾਡੇ ਲਈ ਬਣਿਆ ਹੋਇਆ ਹਨਾ ਤੇ ਉਹ ਫਿਰ ਕਹਾਣ ਸ਼ੁਰੂ ਹੋ ਜਾਂਦਾ ਤੇ ਇਹ ਮੈਨੂੰ ਲੱਗਦਾ ਪੱਛਮੀ ਸਭਿਅਤਾ ਦੀ ਸਾਨੂੰ ਦੇਣ ਹੈ ਜਿਹੜੀ ਕਿ ਅਸੀਂ ਮਤਲਬ ਅਪਣਾ ਲਈਏ ਬਿਨਾਂ ਕਿਸੇ ਗਲਤੇ ਤੇ ਘੇਸਲੇ ਹੋ ਗਏ ਆ ਕੁਦਰਤੀ ਵਸੀਲਿਆਂ ਦੇ ਪ੍ਰਤੀ ਤੇ ਹੁਣ ਪੰਜਾਬ ਦੀ ਆਪਾਂ ਥੋੜੀ ਜਿਹੀ ਗੱਲ ਕਰਨੀ ਹੈ ਤੇ ਪੰਜਾਬ ਦੇ ਵਿੱਚ ਕੀ ਇਹ ਜਿਹੜਾ ਪੁਰਾਣਾ ਆਪਣਾ ਸਭਿਆਚਾਰ ਹੈ ਉਹ ਹਜੇ ਕਾਇਮ ਹੈ ਲੋਕੀ ਕਦਰ ਕਰਦੇ ਨੇ ਕਿ ਉੱਥੇ ਇਹਦੇ ਨਾਲੋਂ ਵੀ ਜ਼ਿਆਦਾ ਕੰਮ ਖਰਾਬ ਹੈ
ਗੱਲ ਅਸੀਂ ਪਹਿਲਾਂ ਜਿਵੇਂ ਦੱਖਣੀ ਅਫਰੀਕਾ ਦੀ ਗੱਲ ਕੀਤੀ ਕਿ ਜਿੰਨਾ ਅਸੀਂ ਜ਼ਿਆਦਾ ਅਵੇਅਰ ਹੋ ਰਹੇ ਹਾਂ ਆਪਣੇ ਆਲੇ ਦੁਆਲੇ ਵਾਤਾਵਰਨ ਬਾਰੇ ਅਸੀਂ ਇਹ ਜਿਹੜੀਆਂ ਚੀਜ਼ਾਂ ਨੂੰ ਤੁਸ਼ ਜਿਹੜਾ ਹੈ ਸਮਝਣ ਲੱਗ ਜਾਂਦੇ ਹਾਂ ਕੁਦਰਤੀ ਵਸੀਲਿਆਂ ਤੁਸੀਂ ਹੁਣੇ ਗੱਲ ਕੀਤੀ ਕਿ ਜੇ ਇਸ ਨੂੰ ਅਸੀਂ ਮਤਲਬ ਇੱਕ ਤਰ੍ਹਾਂ ਦੇਵਤਾ ਮੰਨ ਕੇ ਜਾਂ ਜ਼ਰੂਰ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਸੋਤੇ ਸਾਨੂੰ ਸੁਣ ਰਹੇ ਆ ਸ਼ਾਇਦ ਇਹ ਗੱਲ ਨਾਲ ਸਹਿਮਤ ਵੀ ਨਾ ਹੋਣ ਯਾਰ ਮਤਲਬ ਅਸੀਂ ਪੁਰਾਣੇ ਸਭਿਅਤਾ ਵਿੱਚ ਜਾ ਰਹੇ ਹਾਂ ਪੱਥਰਾਂ ਨਾਲ ਅੱਗ ਬਾਲਣ ਵਾਲੀ ਸਭਿਅਤਾ ਜੀ ਕਿ ਦੇਵਤਾ ਅੱਗ ਨੂੰ ਦੇਵਤਾ ਮੰਨ ਲਿਆ ਪਾਣੀ ਨੂੰ ਦੇਵਤਾ ਮੰਨ ਲਿਆ ਮੈਂ ਸਮਝਦਾ ਕਿ ਸਾਡਾ ਦੋਨਾਂ ਦਾ ਗੱਲ ਕਰਨਾ ਮਤਲਬ ਦੇਵਤਾ ਮੰਨਣ ਦੀ ਗੱਲ ਇੱਥੇ ਇਹ ਹੋ ਰਹੀ ਹੈ ਕਦਰ ਕਰਨੀ ਨਾ ਕਿ ਉਹਨੂੰ ਉਸ ਤਰ੍ਹਾਂ ਪੂਜਣਾ ਸੋ ਹਾਂਜੀ ਸੋ ਪੰਜਾਬੀ ਪੰਜਾਬ ਦੀ ਆਪਾਂ ਗੱਲ ਕਰੀਏ ਉੱਥੇ ਵੀ ਮਤਲਬ ਜਿਹੜੇ ਲੋਕ ਤਾਂ ਅਵੇਅਰ ਹੈ ਜੀ ਮੈਂ ਨੀ ਕਹਿੰਦਾ ਕਿ ਸਾਰੇ ਲੋਕ ਹੀ ਕੋਈ ਮੈਂ ਜ਼ਿਆਦਾ ਮਤਲਬ ਤੁਸੀਂ ਸਾਰੇ ਆਪਾਂ ਜਾਣਦੇ ਹਾਂ ਪੰਜਾਬ ਬਾਰੇ ਜਿਹੜੇ ਲੋਕ ਅਵੇਅਰ ਨੇ ਪੜ੍ਹੇ ਲਿਖੇ ਨੇ ਉਹ ਕੁਛ ਹੱਦ ਤੱਕ ਸੰਜਮ ਨਾਲ ਪਾਣੀ ਦੀ ਵਰਤੋਂ ਕਰਦੇ ਰਹੇ, ਜਾਂ ਫਿਰ ਕਹਿ ਦਈਏ ਵੀ ਜਿੰਨਾ ਜਿਵੇਂ ਸ਼ਹਿਰਾਂ ਦੀ ਗੱਲ ਕਰੀਏ, ਸ਼ਹਿਰਾਂ ਦੇ ਵਿੱਚ ਦੇਖੋ ਪਾਣੀ ਦਾ ਬਿੱਲ ਹੁੰਦਾ, ਪਿੰਡਾਂ ਦੇ ਵਿੱਚ ਜਿਹੜੀਆਂ ਟੂਟੀਆਂ ਲੱਗੀਆਂ ਹੋਈਆਂ ਨੇ ਉਹਨਾਂ ਦਾ ਵੀ ਪਾਣੀ ਦਾ ਬਿੱਲ ਆਉਂਦਾ, ਜੇ ਘਰਾਂ ਚ ਮੋਟਰਾਂ ਲੱਗੀਆਂ ਹਨ। ਪਰ ਮੈਂ ਕਹਿੰਦਾ ਜਿੰਨਾ ਨੂੰ ਥੋੜਾ ਈਜ਼ੀਲੀ ਜਿਹੜਾ ਹੈ ਅਵੇਲੇਬਲ ਹੈ ਪਾਣੀ, ਜਿਵੇਂ ਪਿੰਡਾਂ ਦੇ ਵਿੱਚ ਮੱਛੀ ਮੋਟਰਾਂ ਪਾਈਆਂ ਹੋਈਆਂ ਨੇ, ਘਰਾਂ ਦੇ ਵਿੱਚ ਦੋ ਦੋ ਪਾਈਆਂ ਹੋਈਆਂ ਨੇ ਜੀ, ਹੁਣ ਤਾਂ ਪਸ਼ੂਆਂ ਵਾਲੇ ਜਿਹੜਾ ਹੈ ਉਧਰ ਅਲੱਗ, ਆਪਣੇ ਪੀਣ ਵਾਲੇ ਪਾਣੀ ਵਾਸਤੇ ਅਲੱਗ। ਸੋ ਮੈਂ ਸਮਝਦਾ ਜਿੰਨਾ ਚਿਰ ਉਹੀ ਗੱਲ ਆ ਗਈ ਤੁਹਾਡੀ ਕਿ ਸੰਜਮ ਨਾਲ ਨਹੀਂ ਵਰਤਦੇ ਇਹਨੂੰ ਔਰ ਅਵੇਅਰ ਨਹੀਂ ਹੁੰਦੇ, ਉਹਨਾਂ ਚਿਰ ਕਿਸੇ ਵੀ ਚੀਜ਼ ਦੀ ਜਿਹੜੀ ਹੈ ਦਰਵਾਜ਼ਾ ਰੋਕਣੀ ਬਹੁਤ ਹੈ, ਮੁਸ਼ਕਿਲ ਹੋ ਸਕਦੀ ਹੈ। ਔਰ ਪੰਜਾਬ ਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ ਨੌਰਥ ਤੋਂ ਕਿਤੇ ਸਾਊਥ ਨੂੰ ਜਾਓ ਤੁਸੀਂ, ਕੁਛ ਨਾ ਰਾਜਸਥਾਨ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਸੀ ਜੀ ਪਿਛਲੇ ਦਿਨਾਂ ਦੇ ਵਿੱਚ ਜਦੋਂ ਮੈਂ ਪੰਜਾਬ ਗਿਆ।
ਅੱਛਾ ਜੀ।
ਤਾਂ ਰਾਜਸਥਾਨ ਦਾ ਉਹ ਏਰੀਆ ਜਿਹੜਾ ਸਾਡੇ ਪੰਜਾਬ ਦੇ ਨਾਲ ਲੱਗਦਾ, ਹਰਿਆਣੇ ਦੇ ਨਾਲ ਲੱਗਦਾ ਜੀ, ਤੁਸੀਂ ਕਹਿ ਲਓ ਡੱਬੋਵਾਲੀ, ਸੰਗਰੀਆ, ਹਨੂੰਮਾਨਗੜ੍ਹ, ਕਾਲੀਆਂ ਬੰਗਾਂ, ਪੀਲੀਆਂ ਬੰਗਾਂ, ਆਹ ਜਿਹੜਾ ਖਿੱਤਾ ਹੈ।
ਅੱਛਾ ਜੀ।
ਤਾਂ ਮਤਲਬ ਜਦੋਂ ਅਸੀਂ ਬਚਪਨ ਦੀ ਗੱਲ ਕਰੀਏ, ਮੈਂ ਬਚਪਨ ਦੇ ਵਿੱਚ ਜਦੋਂ ਦੇਖਦੀ ਤਾਂ ਜਿਹੜੇ ਸਾਡੇ ਖੇਤ ਸੀ ਉਹਨਾਂ ਦੇ ਵਿੱਚ ਪਾਣੀ ਜਿਹੜਾ ਹੈ ਪਾਣੀ ਦਾ ਲੈਵਲ ਬਹੁਤ ਉੱਪਰੀ ਸੀਗਾ, ਮਤਲਬ ਬੜੀ ਮੁਸ਼ਕਤ ਨਹੀਂ ਕਰਨੀ ਪੈਂਦੀ ਸੀ ਜ਼ਿਆਦਾ ਪਾਣੀ ਨੂੰ ਕੱਢਣ ਵਾਸਤੇ। ਮਤਲਬ ਮੋਟਰ ਸੀ ਜਿਹੜੀ, ਤੁਸੀਂ ਵੀ ਦੇਖਿਆ ਹੋਣਾ ਕਿ ਮੋਟਰ ਨੂੰ ਉੱਪਰੀ ਧਰਤੀ ਤੇ ਰੱਖ ਦਿੰਦੇ ਤੇ ਪੱਖੇ ਨਾਲ ਪਾਣੀ ਕੱਢਦੇ ਹੁੰਦੇ ਸੀ।
ਹੁਣ
ਮਤਲਬ ਜਿਹੜੇ ਦਿਨੋ ਦਿਨ ਜਿਹੜੇ ਹਾਂਜੀ ਟੋਏ ਡੂੰਘੇ ਹੋਈ ਜਾਂਦੇ ਨੇ, ਜਾਂ ਫਿਰ ਮੱਛੀ ਮੋਟਰਾਂ ਦਾ ਜਿਹੜਾ ਲੈਵਲ ਉਹ ਥੱਲੇ ਜਾਈ ਜਾਂਦਾ। ਔਰ ਜੇ ਮੈਂ ਰਾਜਸਥਾਨ ਦੀ ਗੱਲ ਤਾਂ ਕੀਤੀ ਹੈ, ਜਿਹੜਾ ਇਹ ਜਿਹੜੀ ਬੈਲਟ ਹੈ ਨਾ, ਇੱਧਰ ਨੂੰ ਡੱਬ ਵਾਲੀ, ਸੰਗਰੀਆ, ਹਰਮਾਨਗੜ੍ਹ ਵਾਲਾ ਏਰੀਆ, ਇੱਧਰ ਪਾਣੀ ਉੱਪਰ ਨੂੰ ਆ ਰਹੇ ਜੀ।
ਅੱਛਾ ਜੀ।
ਔਰ ਜਿਹੜੇ ਪੁਰਾਣੇ ਬਜੁਰਗਾਂ ਨਾਲ ਜਦੋਂ ਗੱਲ ਕੀਤੀ ਸਾਡੇ ਬਜੁਰਗਾਂ ਨਾਲ ਜਾਂ ਹੋਰ ਜਿਹੜੇ ਬਜ਼ੁਰਗ ਸੀ, ਉਹ ਕਹਿੰਦੇ ਵੀ ਇੱਕ ਨਾ ਇਹ ਧਰਤੀ ਦੇ ਥੱਲੇ ਕੋਈ ਲੈਵਲ ਹੁੰਦਾ, ਬਹਾ ਹੁੰਦਾ ਪਾਣੀ ਦਾ, ਜਿਹੜਾ ਨੌਰਥ ਤੋਂ ਸਾਊਥ ਵੱਲ ਨੂੰ ਜਾਂਦਾ। ਸੋ ਸਾਊਥ ਵੱਲ ਨੂੰ ਜਿਹੜਾ ਪਾਣੀ ਹੈ ਉੱਪਰ ਆਈ ਜਾਂਦਾ, ਨੌਰਥ ਵੱਲ ਨੂੰ ਥੱਲੇ ਜਾਈ ਜਾਂਦਾ। ਔਰ ਕੁਛ ਲੋਕਾਂ ਦਾ ਮੰਨਣਾ ਹੈ ਕਿ ਪੰਜਾਬ ਦੇ ਵਿੱਚ ਦੇਖੋ ਝੋਨੇ ਦੀ ਜਿਹੜੀ ਕਾਸ਼ਤ ਹੈ ਬਹੁਤ ਜ਼ਿਆਦਾ ਹੋਣ ਲੱਗ ਗਈ, ਤੋ ਮਾਲਵੇ ਖਿੱਤੇ ਦੇ ਵਿੱਚ ਤਾਂ ਹੋਰ ਵੀ ਬਹੁਤ ਜ਼ਿਆਦਾ ਹੁੰਦੀ ਹੈ। ਜਿਹੜੇ ਏਰੀਏ ਦੀ ਮੈਂ ਗੱਲ ਕਰ ਰਿਹਾ, ਬਠਿੰਡਾ ਜ਼ਿਲ੍ਹੇ ਦੀ ਜਾਂ ਹੋਰ ਇੱਧਰ ਪਟਿਆਲਾ, ਸੰਗਰੂਰ, ਮਾਨਸਾ, ਸੋ ਇਹਨਾਂ ਮੈਂ ਸਮਝਦਾ ਵੀ ਇਹ ਵੀ ਇੱਕ ਕਾਰਨ ਹੈ, ਇੱਕ ਜਿਹੜਾ ਹੈ ਪਾਣੀ ਦੇ ਥੱਲੇ ਜਾਣ ਦਾ ਜਾਂ ਪਾਣੀ ਦਾ ਜਿਹੜਾ ਘੱਟ ਹੋਣ ਦਾ। ਬਾਕੀ ਜਿਹੜੇ ਸੰਜਮ ਨਾਲ ਨਹੀਂ ਵਰਤਦੇ ਲੋਕ, ਇਹ ਵੀ ਇੱਕ ਕਾਰਨ ਹੈ ਜੀ। ਬਾਕੀ ਤੁਸੀਂ ਵੀ ਆਪਣੇ ਵਿਚਾਰ ਦੱਸੋ
ਜੀ। ਜਗਤਾਰ ਗਿੱਲ ਭਾਜੀ ਹਾਂਗਕਾਂਗ ਵਾਲੇ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਇੱਕ ਬਹੁਤ ਹੀ ਸੋਹਣਾ ਵਿਚਾਰ ਭੇਜਿਆ ਫੋਟੋ ਦੇ ਉੱਤੇ ਲਿਖ ਕੇ, ਤੇ ਇਹ ਜਿਹੜੇ ਹਾਂਗਕਾਂਗ ਦੀਆਂ ਫੋਟੋਆਂ ਭੇਜਦੇ ਨੇ, ਕਾਫੀ ਹਰਿਆਵਲ ਹੈਗੀ ਆ ਉੱਥੇ, ਤੇ ਇਹ ਨਾਲੇ ਜਿਹੜੇ ਪੱਕੇ ਕੀਤੇ ਹੋਏ ਨੇ, ਤੇ ਉਹਦਾ ਟਾਈਟਲ ਹੈਗਾ ਕਹਿੰਦੇ ਕਿ ਪਾਣੀ ਦਾਦਿਆਂ ਤੱਕਿਆਂ ਵਿੱਚ ਦਰਿਆਵਾਂ, ਪਿਓ ਤੱਕਿਆਂ ਵਿੱਚ ਖੂਹਾਂ, ਅਸੀਂ ਤੱਕਿਆਂ ਵਿੱਚ ਟੂਟੀਆਂ, ਬੱਚੇ ਦੇਖਦੇ ਵਿੱਚ ਬੋਤਲਾਂ, ਹੁਣ ਸੋਚਣਾ ਇਹ ਬਣਦਾ ਪੋਤੇ ਸਾਡੇ ਕਿੱਥੇ ਦੇਖਣਗੇ, ਪਾਣੀ ਬਚਾਓ। ਮਤਲਬ ਬਹੁਤ ਖੂਬਸੂਰਤ ਵਿਚਾਰ ਉਹਨਾਂ ਨੇ ਸ਼ੇਅਰ ਕੀਤਾ, ਇੱਕ ਵਾਰੀ ਮੇਰਾ ਖਿਆਲ ਫੇਰ ਬਣਦਾ ਕਿ ਪਾਣੀ ਦਾਦਿਆਂ ਤੱਕਿਆ ਵਿੱਚ ਦਰਿਆਵਾਂ, ਪਿਓ ਤੱਕਿਆ ਵਿੱਚ ਖੂਹਾਂ, ਅਸੀਂ ਤੱਕਿਆ ਵਿੱਚ ਟੂਟੀਆਂ, ਬੱਚੇ ਦੇਖਦੇ ਵਿੱਚ ਬੋਤਲਾਂ, ਹੁਣ ਸੋਚਣਾ ਇਹ ਬਣਦਾ ਕਿ ਪੋਤੇ ਸਾਡੇ ਕਿੱਥੇ ਦੇਖਣਗੇ ਪਾਣੀ। ਹਾਂਜੀ ਬਿਲਕੁਲ ਬਿਲਕੁਲ, ਆਪਾਂ ਇਹੀ ਚਿੰਤਨ ਕਰ ਰਹੇ ਹਾਂ। ਤੇ ਗੁਰੂ ਸਾਹਿਬ ਦੀ ਪੰਕਤੀ ਵੀ ਉਹਨਾਂ ਨੇ ਸਾਂਝੀ ਕੀਤੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਵਾਲੇ ਫਲਸਫੇ ਨੂੰ ਪ੍ਰਚਲਿਤ ਕਰਨ ਦੀ ਲੋੜ ਹੈ, ਤੇ ਬਿਲਕੁਲ ਲੋੜ ਹੈ ਜੀ ਤੇ ਆਪਾਂ ਨੂੰ। ਤੇ ਚਲੋ ਆਪਾਂ ਸੁਨੇਹੇ ਹੋਰ ਲੈਣੇ। ਨਵੀਂ ਪੱਡਾ ਜੀ ਪੁੱਛ ਰਹੇ ਨੇ ਕਿਹੜੇ ਸਵਰਗ ਵਿਚ ਰਹਿ ਰਹੇ ਨੇ ਕੰਗ ਸਾਹਿਬ, ਤੁਸੀਂ ਮੈਂ ਕਹਿੰਦਾ ਹਜੇ ਨੋਬਲ ਪਾਰਕ ਚ?
ਨਹੀਂ ਜੀ, ਮੈਂ ਨੌਰਥ ਦੇ ਵਿਚ ਜੀ, ਐਪਿੰਗ ਦੇ ਵਿਚ।
ਐਪਿੰਗ ਚ, ਠੀਕ ਹੈ ਜੀ। ਚਲੋ ਜੀ, ਤੇ ਹਮਪ੍ਰੀਤ ਸਿੰਘ ਬਰਾੜ ਪਰਥ ਵਾਲੇ ਤੁਹਾਨੂੰ ਯਾਦ ਕਰ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹਾਂਜੀ, ਗੁਰਵੀਰ ਸਿੱਧੂ ਵੀ ਪ੍ਰੋਗਰਾਮ ਚ ਆ ਗਏ ਨੇ, ਸਤਿ ਸ੍ਰੀ ਅਕਾਲ, ਕਹਿੰਦੇ ਬ੍ਰਿਸਬਨ ਤੋਂ, ਨਾਈਸ ਵੈਦਰ ਇਨ ਬ੍ਰਿਸਬਨ, ਕੰਮ ਤੇ ਜਾਂਦੇ ਹੋਏ ਇੰਜੋਏ ਕਰ ਰਹੇ ਹਾਂ, ਦਿਲ ਵਾਲੀ ਗੱਲ। ਸੋ ਬਹੁਤ ਬਹੁਤ ਧੰਨਵਾਦ ਗੁਰਵੀਰ ਸਿੱਧੂ ਜੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣ ਦੇ ਲਈ, ਤੇ ਚੰਗਾ ਲੱਗਿਆ ਜੀ ਤੁਹਾਡਾ ਸੁਨੇਹਾ ਪੜ ਕੇ ਤੇ ਤੁਹਾਨੂੰ ਮਿਲ ਕੇ ਵੀ। ਤੇ ਖੈਰ, ਪ੍ਰੋਗਰਾਮ ਅੱਗੇ ਵਧਾਉਣੇ ਆ, ਤੇ ਹਰਿਮੰਦਰ ਕੁਛ ਗੱਲਾਂ ਹੋਰ ਆਪਾਂ ਸਾਂਝੀਆਂ ਕਰਨੀਆਂ, ਖਬਰਾਂ ਵੀ ਕਰਾਂਗੇ, ਕ੍ਰਿਕਟ ਦੀ ਗੱਲ ਆਪਾਂ ਕਰ ਚੁੱਕੇ ਆ, ਤਾਂ ਇੱਕ ਦੋ ਮੁੱਦੇ ਨੇ ਜਿੱਦਾਂ ਮਾਲਵੇ ਦੇ ਵਿੱਚ ਹੁਣ ਕੈਂਸਰ ਦੀ ਕੀ ਸਿਚੁਏਸ਼ਨ ਹੈ, ਪੋਲਿਟਿਕਸ ਦੀ ਕੀ ਸਿਚੁਏਸ਼ਨ ਹੈ, ਇਹ ਸਾਰੀਆਂ ਆਪਾਂ ਗੱਲਾਂ ਬਾਤਾਂ ਜਿਹੜੀਆਂ ਸਾਂਝੀਆਂ ਕਰਨੀਆਂ। ਹੋਰ ਕਈ ਹੋਰ ਮੁੱਦੇ ਨੇ ਜਿਨ੍ਹਾਂ ਦੇ ਵਿੱਚ ਸੂਸਾਈਡ ਰੇਟ ਜਿਹੜਾ ਆ ਉਹ ਕਿਉਂ ਵੱਧ ਰਿਹਾ, ਕਿੱਦਾਂ ਵੱਧ ਰਿਹਾ, ਇਹਦੇ ਗੱਲ ਕਰਕੇ ਵੀ ਆਪਾਂ ਇਹਦੀ ਗੱਲ ਕਰਾਂਗੇ। ਪਰ ਇੱਦਾਂ ਕਰਦੇ ਆ ਕਿ ਇੱਕ ਗੀਤ ਤੇ ਇੱਕ ਛੋਟੀ ਜਿਹੀ ਬ੍ਰੇਕ ਲੈ ਲੈਂਦੇ ਹਾਂ, ਤੇ ਉਸ ਤੋਂ ਬਾਅਦ ਫਿਰ ਮੁੜ ਕੇ ਆਵਾਂਗੇ ਤੇ ਫਿਰ ਗੱਲਾਂ ਸ਼ੁਰੂ ਕਰਾਂਗੇ। ਸੋ ਜੁੜੇ ਰਹੋ ਹਰਮਨ ਰੇਡੀਓ ਨਾਲ, ਪ੍ਰੋਗਰਾਮ ਚੱਲ ਰਿਹਾ ਜੀ ਦਿਲ ਵਾਲੀ ਗੱਲ।
ਇੱਕ ਵਾਰੀ ਅੱਖ ਦਾ ਇਸ਼ਾਰਾ ਕਰਦੀ ਤੇਰੇ ਨਾਲ ਗੇੜਾ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ। 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
ਮੋਰਿੰਡਾ ਮੋਟਰਸ ਪੈਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵਰਡ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ, 0400-6696-8436। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ, www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ।
ਮੇਰਾ ਅੱਜ ਬਾਹਰ ਡਿਨਰ ਕਰਨ ਦਾ ਮੂਡ ਆ ਬਸ।
ਜੇ ਤੁਸੀਂ ਵੀ ਵੈਜੀਟੇਰੀਅਨ ਹੋ ਤਾਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ, ਕਿਉਂਕਿ ਬਾਬਾ ਸਵੀਟਸ ਹੋਮਸਟੌਨ ਵਾਲੇ ਨਾ ਸਿਰਫ ਡਿਨਰ ਸਗੋਂ ਬ੍ਰੇਕਫਾਸਟ ਅਤੇ ਲੰਚ ਦੇ ਲਈ ਵੀ ਖੁੱਲਿਆ ਕਰਨਗੇ, ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ। ਜੀ ਹਾਂ, ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ। ਇਹੀ ਨਹੀਂ, ਪਾਕ ਪਾਨ ਦੀਆਂ ਭਾਰਤੀ ਅਤੇ ਪੰਜਾਬੀ ਮਿਠਾਈਆਂ, ਛੋਲੇ ਭਟੂਰੇ, ਚਾਟ ਪਾਪੜੀ, ਟਿੱਕੀ ਚਾਟ, ਸਮੋਸੇ, ਪਕੌੜੇ, ਜਲੇਬੀਆਂ, ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ। ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ। ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ। ਬਾਬਾ ਸਵੀਟ, 191 ਹਾਈ ਸਟ੍ਰੀਟ, ਥੋਮਸਟੌਨ।
ਤੇ ਚਲੋ ਫੇਰ, ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟਸ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ। ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਨਾਨਕ ਬੇਕਰੀ ਡੈਂਡੀਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਨੋਂਗ। ਫੋਨ 0425-888-856।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ।
ਸਮਾਂ ਹੀ ਪੈਸਾ ਹੈ। ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਵੀਕਐਂਡ ਚੱਲ ਰਿਹਾ ਔਰ ਦਿਲ ਵਾਲੀ ਗੱਲ ਵੀ ਚੱਲ ਰਹੀ ਆ। ਮੈਂ ਤੇ ਹਰਮੰਦਰ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਹਰਮੰਦਰ ਜੀ ਇੱਕ ਵਾਰੀ ਫੇਰ ਸਵਾਗਤ ਹੈ ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ।
ਜੀ ਸ਼ੁਕਰੀਆ ਜੀ, ਬਹੁਤ
ਤੇ ਪਹਿਲਾਂ ਆਪਾਂ ਸੁਨੇਹੇ ਲੈਣੇ ਆਪਣੇ ਸਰੋਤਿਆਂ ਦੇ ਸਾਂਝ ਪਾਈ ਉਹਨਾਂ ਨੇ ਤੇ ਨਾਨਕ ਬੇਕਰੀ ਵਾਲੇ ਡੈਂਡਨੋਂਗ ਤੋਂ ਜੀ ਤੁਹਾਡੇ ਕੇਕ ਭੇਜ ਰਹੇ ਨੇ ਦੋ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕੇਕ ਮੈਂ ਸ਼ੇਅਰ ਕਰਤੇ ਆ ਲਾਈਵ ਬਲੌਗ ਦੇ ਉੱਤੇ, ਤਾਂ ਜਾ ਕੇ ਆਇਓ ਜੀ ਕਿਤੇ ਨਾਨਕ ਬੇਕਰੀ, ਮਤਲਬ ਟੋਟਲ ਪਿਓਰ ਵੈਜੀਟੇਰੀਅਨ ਨੇ ਤੇ ਬਹੁਤ ਖੂਬਸੂਰਤ ਕੇਕ, ਮਤਲਬ ਟੋਟਲੀ ਵੈਜੀਟੇਰੀਅਨ। ਇਹਨਾਂ ਦੇ ਕੁਲਚੇ ਵੀ ਬੜੇ ਮਸ਼ਹੂਰ ਹੈ, ਕੁਲਚੇ ਛੋਲੇ ਵੀ। ਹਾਂਜੀ ਹਾਂਜੀ, ਜਾ ਕੇ ਦੇਖ ਕੇ ਤਾਂ ਆਇਓ ਕਿਤੇ ਤੇ
ਹੁਣ ਤਾਂ ਜ਼ਰੂਰ ਗੇੜਾ ਵੱਜੇਗਾ।
ਹਾਂਜੀ ਹਾਂਜੀ, ਹੁਣ ਦੇਖੋ ਸਾਡਾ ਫਰਜ਼ ਬਣਦਾ ਤੁਹਾਨੂੰ ਦੱਸਣਾ, ਇਹ ਤੁਸੀਂ ਕਿਤੇ ਵਾਂਝੇ ਨਾ ਰਹਿ ਜਾਓ। ਬਾਕੀ ਤਾਂ ਹੁਣ ਸਾਰੇ ਤਕਰੀਬਨ ਜਾਂਦੇ ਹੀ ਨੇ ਹਨਾ, ਆਪਣੇ ਜਿਹੜੇ ਡੰਡਨੋਂਗ ਦੇ ਲਾਗੇ ਛਾਗੇ ਰਹਿੰਦੇ ਨੇ। ਤਾਂ ਬਲਰਾਜ ਸਿੰਘ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਪੰਜਾਬ 'ਚ ਨਵਾਂ ਬੀਜ ਆਇਆ ਜੀ ਕਣਕ ਦਾ, ਜਿਸ ਨੂੰ 2-3 ਪਾਣੀ ਕਾਫੀ ਨੇ ਪੱਕਣ ਦੇ ਲਈ। ਈਵਨ ਪੁਰਾਣੇ ਬੀਜ 6 ਪਾਣੀ ਲੈਂਦੇ ਸੀ ਪੱਕਣ ਦੇ ਲਈ। ਸੋ ਵੀ ਨੀਡ ਟੂ ਇੰਪਰੂਵ ਇੰਪਰੂਵਮੈਂਟਸ ਐਂਡ ਇਨਵੈਂਸ਼ਨ ਟੂ ਸੇਵ ਵਾਟਰ ਆਫ ਕਰੋਪਸ, ਬਿਲਕੁਲ ਚਾਹੀਦੀਆਂ। ਤੇ ਬਲਰਾਜ ਜੀ ਦੂਜੀ ਗੱਲ ਇਹ ਹੈ ਕਿ ਬਿਜਲੀ ਜਿਹੜੀ ਆ ਜਾਂ ਪੰਪ ਹੈ ਉਹ ਮੈਂ ਚੱਲਦੇ ਦੇਖੇ ਨੇ ਬਰਸਾਤਾਂ ਦੇ ਵਿੱਚ, ਕਹਿੰਦੇ ਸਾਡਾ ਕਿਹੜੇ ਮੁੱਲ ਲੱਗਦਾ, ਫ੍ਰੀ ਦੀ ਬਿਜਲੀ ਆ ਚਲਾਈ ਜਾਓ। ਸੋ ਉਹਤੇ ਵੀ ਥੋੜੀ ਜਿਹੀ ਨੱਥ ਪਾਉਣ ਦੀ ਲੋੜ ਹੈ, ਕੰਟਰੋਲ ਕਰਨ ਦੀ ਲੋੜ ਹੈ, ਰੈਗੂਲੇਸ਼ਨ ਉਹਦੀ ਚਾਹੀਦੀ ਹੈ। ਮੈਂ ਤਾਂ ਪੂਰੇ ਹੱਕ 'ਚ ਆ ਕਿ ਬਿਜਲੀ ਦੇ ਜੀ
ਭਾਜੀ ਤੁਹਾਡੀ ਗੱਲ ਮੈਂ ਇੱਥੇ ਰੋਕ ਰਿਹਾ ਹੁਣ ਥੋੜੀ ਜੀ। ਜਿਹੜਾ ਨਵੀਂ ਜਿਹੜੀ ਖਬਰ ਸੁਣਨ ਨੂੰ ਮਿਲ ਰਹੀ ਹੈ ਪੰਜਾਬ 'ਚ ਇਹ ਹੈ ਕਿ ਕਹਿੰਦੇ ਕੈਪਟਨ ਸਾਹਿਬ ਦੀ ਸਰਕਾਰ ਨੇ ਕਹਿੰਦੇ ਜੀ ਮੋਟਰਾਂ ਦੇ ਵੀ ਮੀਟਰ ਲਾਉਣਗੇ ਹੁਣ। ਉਹ ਬੜਾ ਮਜ਼ਾਕ ਦਾ ਵੀ ਇੱਕ ਮਤਲਬ ਲੋਕਾਂ ਨੇ ਮਜ਼ਾਕ ਬਣਾ ਰੱਖਿਆ, ਕਿਉਂਕਿ ਇਦਾਂ ਦੀ ਗੱਲ ਪਹਿਲਾਂ ਹੋਈ ਨੀ ਕਦੇ।
ਹੁੰਦੀ ਆ ਮੋਟਰਾਂ ਦੇ, ਹੋਈ ਆ, ਹੁੰਦੀ ਰਹੀ ਆ, ਹੁੰਦੀ ਰਹੀ ਆ। ਜਦੋਂ ਕਾਂਗਰਸ ਆਉਂਦੀ ਆ ਤਾਂ ਉਹ ਸਬਸਿਡੀ ਬੰਦ ਹੁੰਦੀ ਆ, ਤੇ ਜਦੋਂ ਅਕਾਲੀ ਆਉਂਦੇ ਆ ਉਹ ਖੋਲ ਦਿੰਦੇ ਆ, ਕਿਉਂਕਿ ਬਾਦਲ ਸਾਹਿਬ ਦੇ ਆਪਣੇ ਬੜੇ ਖੇਤ ਨੇ, ਉਹਨਾਂ ਨੂੰ ਬੜਾ ਫਾਇਦਾ ਹੁੰਦਾ ਇਹਦਾ। ਤੇ ਹਾਂ ਮਤਲਬ ਫੇਰ ਸ਼ਾਇਦ ਮੀਟਰ ਲਾ ਦੇਣ, ਸ਼ਾਇਦ ਮੋਹਾਲੀ ਵਾਲਿਆਂ ਨੂੰ ਸਬਸਿਡੀ ਦੇ ਦੇਣ। ਫਿਰ ਤਾਂ ਮੋਹਾਲੀ ਦਾ ਅਸੀਂ ਵੀ ਨਾਲ ਲੱਗਦੇ ਕਿਤੇ ਲੈ ਲੋ ਲਈਏ, ਕਮ ਸੇ ਕਮ ਮੀਟਰ ਤਾਂ ਨਾ ਲੱਗੂਗਾ। ਤੇ ਗੱਲ ਇਹ ਆ ਵੀ ਇਹ ਜਿਹੜੀ ਬਿਜਲੀ ਆ ਨਾ, ਮਤਲਬ ਇਹ ਬਿਜਲੀ ਮੁਫ਼ਤ ਦੇਣ ਦਾ ਮਤਲਬ ਇਹ ਆ ਕਿ ਤੁਸੀਂ ਦੱਬੀ ਚੱਲੋ, ਮੋਟਰ ਪਾਣੀ ਚੱਕੀ ਚੱਲੋ, ਚਾਹੇ ਲੋੜ ਹੈਗੀ ਆ ਚਾਹੇ ਨਹੀਂ ਹੈਗੀ, ਕਿਆਰਾ ਦੇਖਣ ਦੀ ਵੀ ਲੋੜ ਨੀ, ਪਾਣੀ ਦੀ ਸੰਜਮ ਕਰਨ ਦੀ ਵੀ ਲੋੜ। ਮੈਂ ਖੁਦ ਦੇਖੇ ਨੇ, ਮੈਂ ਬਰਸਾਤਾਂ ਨੂੰ ਗਿਆ ਸੀ ਇੰਡੀਆ ਚ, ਚੱਲ ਚੱਲ ਮੀਂਹ ਪੈ ਰਿਹਾ, ਪਰੇ ਪਏ ਖੇਤ, ਤੇ ਅਸੀਂ ਖੇਤਾਂ ਨੂੰ ਚਲੇ ਗਏ ਤੇ ਪਾਣੀ ਚੱਲ ਰਿਹਾ, ਮੋਟਰ ਚੱਲ ਰਹੀ, ਬੰਬੀ ਚੱਲ ਰਹੀ ਆ, ਹਨਾ। ਉਹ ਮੈਂ ਕਿਹਾ ਯਾਰ ਪਾਣੀ ਉਹ ਪਾਣੀ ਹੋਇਆ ਪਿਆ, ਤੁਸੀਂ ਮਤਲਬ ਮੋਟਰ ਤਾਂ ਬੰਦ ਕਰ ਦਿਓ ਮੋਰਿਓ। ਸਟ੍ਰੇਟ ਵੇ ਆਨਸਰ ਪਤਾ ਕੀ ਸੀ, ਕੀ ਫਰਕ ਪੈਂਦਾ ਆ ਸਾਡਾ ਇੱਥੇ, ਇਹਦੇ ਕੋਲ ਬਿੱਲ ਆਣਾ ਭਾਜੀ, ਮਤਲਬ ਉਹਨਾਂ ਨੂੰ ਬਿੱਲ ਦਾ ਫਿਕਰ ਹੈ, ਮਤਲਬ ਇਹ ਨੀ ਫਿਕਰ ਵੀ ਤੱਗੀ ਦਾ ਹੇਠਾਂ ਪਾਣੀ ਉਹਨਾਂ ਦੇ ਮੁੱਕ ਜਾਣਾ ਜਾਂ ਲੋੜ ਨੀ ਹੈਗੀ, ਉਹਦਾ ਸੰਜਮ ਕਰੀਏ। ਸੋ ਇੱਦਾਂ ਹੁੰਦੀ ਹੈ ਦੁਰਵਰਤੋਂ, ਹਨਾ। ਖੈਰ ਆਪਾਂ ਅੱਗੇ ਚੱਲਦੇ ਹਾਂ ਤੇ ਆਪਾਂ ਬਲਰਾਜ ਸਿੰਘ ਹੁਣਾਂ ਦਾ ਮੈਸੇਜ ਪੜ੍ਹ ਲਿਆ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਤੁਸੀਂ ਮਾਲਵੇ ਚੋਂ ਆਏ ਹੋ, ਇਲੈਕਸ਼ਨਾਂ ਤੋਂ ਪਹਿਲਾਂ ਬੜਾ ਮੁੱਦਾ ਭਖਿਆ ਸੀ ਕੈਂਸਰ ਦਾ, 2.5-3 ਸਾਲ ਹੁਣ ਵੀ ਕੈਂਸਰ ਦੇ ਨਾਂ ਤੇ ਬੜਾ ਕੁਝ ਹੋ ਰਿਹਾ। ਤੇ ਮੈਨੂੰ ਇਹ ਦੱਸੋ ਕਿ ਹੁਣ ਕਿੰਨਾ ਕਰੌਲਾ ਆ ਮਾਲਵੇ ਦੇ ਵਿੱਚ ਕਿ ਕੈਂਸਰ
ਕੈਂਸਰ ਦਾ ਰੌਲਾ, ਮੈਂ ਸਮਝਦਾ ਵੀ ਜਦੋਂ ਤੋਂ ਸ਼ੁਰੂ ਹੋਇਆ ਹੁਣ ਤੱਕ ਚੱਲ ਹੀ ਰਿਹਾ, ਮੁੱਕਣਾ ਵੀ ਨਹੀਂ ਸ਼ਾਇਦ ਮੈਨੂੰ ਲੱਗਦਾ ਸਿੱਧੂ ਸਾਹਿਬ। ਗੱਲ ਇਹ ਹੈ ਵੀ ਪਰ ਮਤਲਬ ਪਿਛਲੇ 2-3 ਸਾਲਾਂ ਤੋਂ ਜਿਹੜਾ ਜੇ ਅੱਜ ਤੇ ਡੇਟ ਦੀ ਗੱਲ ਕਰੀਏ ਤਾਂ ਮੈਂ ਕਹਿੰਦਾ ਕੈਂਸਰ ਦਾ ਜਿਹੜਾ ਮੁੱਦਾ ਨਾ ਉਹ ਥੋੜਾ ਭਖਿਆ ਨੀ ਕਹਿ ਸਕਦੇ ਉਸਨੂੰ, ਮਤਲਬ ਥੋੜਾ ਜਿਹਾ ਮੱਠਾ ਪਿਆ। ਹੁਣ ਉਹਦਾ ਕਾਰਨ ਕੀ ਹੈ, ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ, ਉਹਦੇ ਕਾਰਨ ਕੀ ਰਹੇ, ਵਿੱਚੋਂ ਮੱਠਾ ਪੈ ਗਿਆ ਮੁੱਦਾ ਇਹ। ਪਰ ਕੈਂਸਰ ਟ੍ਰੇਨ ਅਜੇ ਵੀ ਚੱਲਦੀ ਹੈ ਤੇ ਲੋਕਾਂ ਦੇ ਵਿੱਚ ਜਿਹੜੀ ਹੈ, ਜਿਹੜੀ ਕੈਂਸਰ ਦੀ ਬਿਮਾਰੀ ਅਜੇ ਵੀ ਹੈ। ਤੇ ਇਹਦੇ ਬਾਰੇ ਮਤਲਬ ਆਪਾਂ ਜੇ ਗੱਲ ਕਰੀਏ ਬਠਿੰਡੇ ਜ਼ਿਲ੍ਹੇ ਚ, ਮੈਂ ਵੀ ਖੁਦ ਮਤਲਬ ਉਹਨਾਂ ਪਿੰਡਾਂ ਦੇ ਵਿੱਚ ਗਿਆ, ਪਹਿਲਾਂ ਵੀ ਕੰਮ ਕੀਤਾ ਇਸ ਵਿਸ਼ੇ ਤੇ, ਕਿ ਇੱਕ ਦੋ ਪਿੰਡ ਨੇ ਜਿਹੜੇ ਕਾਫੀ ਮਾਰ ਹੇਠ ਆਏ ਹੋਏ ਨੇ। ਤਲਵੰਡੀ ਸਾਹਿਬ, ਦਮਦਮਾ ਸਾਹਿਬ ਜਿਹੜਾ ਤਖ਼ਤ ਹੈ ਆਪਣਾ, ਉਹਦੇ ਆਲੇ ਦੁਆਲੇ ਪਿੰਡ ਜਿਹੜੇ ਉਹ ਕਾਫੀ ਮਾਰ ਚ ਆਏ ਹੋਏ ਨੇ। ਔਰ ਜਦੋਂ ਵਿਸ਼ਲੇਸ਼ਣ ਕੀਤਾ ਸੀ ਇਸਦਾ ਕਿ ਕਾਰਨ ਲੱਭੇ ਤਾਂ ਬਹੁਤ ਸਾਰੀਆਂ ਜਿਹੜੀਆਂ ਐਨਜੀਓ ਨੇ ਉਹਨਾਂ ਨੇ ਵੀ ਉੱਥੇ ਕੰਮ ਕੀਤਾ, ਸਰਕਾਰ ਨੇ ਵੀ ਕੰਮ ਕੀਤਾ। ਉਹਦਾ ਕਾਰਨ ਇਹੀ ਪਾਇਆ ਗਿਆ ਸੀ ਕਿ ਇੱਥੇ ਜਿਹੜਾ ਪਾਣੀ ਹੈ ਪੀਣ ਵਾਲਾ ਉਹ ਦੂਸ਼ਿਤ ਹੈ, ਜਿਹਦੇ ਵਿੱਚ ਯੂਰੇਨੀਅਮ ਜਿਹੜਾ ਤੱਤ ਹੈ ਉਹ ਬਹੁਤ ਜ਼ਿਆਦਾ ਮਾਤਰਾ ਚ ਪਾਇਆ ਜਾਂਦਾ। ਇਸ ਤੋਂ ਇਲਾਵਾ ਹੋਰ ਜਿਹੜੇ ਹੈਵੀ ਮੈਟਲਸ ਨੇ ਉਹ ਵੀ ਪਾਏ ਜਾਂਦੇ ਨੇ, ਇਹ ਕਾਰਨ ਹੈ।
ਇਹਦਾ ਹਰਮਿੰਦਰ, ਇਹਦੇ ਬਾਰੇ ਆਪਾਂ ਗੱਲਬਾਤ ਕੀਤੀ ਸੀ, ਮਾਹਰ ਵੀ ਸੱਦੇ ਸੀ ਤੇ ਉਹਨਾਂ ਨੂੰ ਇਹੀ ਗੱਲ ਕੀਤੀ ਕਿ ਪਾਣੀ ਜਿਹੜਾ ਉਹ ਕਦੇ ਵੀ ਯੂਰੇਨੀਅਮ ਜਿਹੜਾ ਪਾਣੀ ਚ ਨਹੀਂ ਆਉਂਦਾ, ਹਨਾ, ਇਹ ਕਿੱਥੋਂ ਆ ਰਿਹਾ ਤੇ ਮਤਲਬ ਜਾਂ ਤਾਂ ਉੱਥੇ ਕੋਈ ਮਾਈਨਿੰਗ ਹੋਵੇ ਪਿੱਛੋਂ ਕਦੇ ਲੀਕ ਹੁੰਦਾ ਹੋਵੇ, ਇਹ ਇੱਕ ਤਾਂ ਇਹ ਹੈ ਮੁੱਦਾ, ਹਨਾ, ਕਿ ਯੂਰੇਨੀਅਮ ਆਇਆ ਕਿੱਥੋਂ, ਹਨਾ, ਇਹਦੀ ਸਟੱਡੀ ਹੋਈ ਤੇ ਯੂਰੇਨੀਅਮ ਦੀ ਥਾਂ ਹੈਵੀ ਮੈਟਲ ਜਿੱਦਾਂ ਲੈਡ ਹੋ ਗਈ ਉਹ ਪਾਏ ਗਏ, ਕਿਉਂਕਿ ਇਹ ਜਿਹੜੀ ਮਾਲਵਾ ਬੈਲਟ ਹੈ ਸਾਰੀ ਇਹ ਨਰਮੇ ਦੀ ਬੈਲਟ ਹੈ ਤੇ ਇਸ ਦੇ ਉੱਤੇ ਜਿਹੜੇ ਸਪਰੇ ਭਾਰੇ ਸਪਰੇ ਹੁੰਦੇ ਨੇ ਉਹ ਮਿੱਟੀ ਚੋਂ ਰਚ ਕੇ ਪਾਣੀ ਦੇ ਵਿੱਚ ਥੱਲੇ ਤੱਗੀ ਚ ਚੱਲ ਜਾਂਦੇ ਨੇ ਤੇ ਹੈਵੀ ਮੈਟਲਸ ਜਿਹੜੇ ਨੇ ਉਹ ਪਾਣੀ ਫਿਰ ਉਹ ਪੀਂਦੇ ਨੇ। ਸੋ ਉਹ ਯੂਰੇਨੀਅਮ ਦਾ ਨਾਂ ਜਿਹੜਾ, ਕਿਉਂਕਿ ਸੌਖਾ ਕਹਿਣਾ ਹੈ ਤੇ ਹੈਵੀ ਮੈਟਲ ਜਾਂ ਹੋਰ ਉਹ ਔਖਾ ਆ, ਤਾਂ ਥੋੜਾ ਜਿਹਾ ਜਿਹੜਾ ਮੀਡੀਆ ਦੀ ਵੀ ਹੈਗੀ ਆ ਵੀ ਇੱਕ ਤਰ੍ਹਾਂ ਨਾ ਮਤਲਬ ਐਟਮ ਬੰਬ ਹੋ ਗਿਆ ਜੀ, ਐਟਮ ਬੰਬ ਚੱਲ ਗਿਆ, ਹਊਆ ਬਣਾ ਕੇ ਉਹਨੂੰ ਪੇਸ਼ ਕੀਤਾ ਗਿਆ, ਹਨਾ, ਤੇ ਉਹ ਕੋਈ ਉਹਦੇ ਚ ਇੰਨਾ ਦਮ ਨੀ ਯੂਰੇਨੀਅਮ ਦੇ ਵਿੱਚ ਨਿਕਲਿਆ, ਕਿਉਂਕਿ ਨਾ ਤਾਂ ਉੱਥੇ ਕੋਈ ਯੂਰੇਨੀਅਮ ਦੀ ਮਾਈਨ ਹੈ ਨਾ ਕੋਈ ਯੂਰੇਨੀਅਮ ਪੰਜਾਬ ਚ ਹੈ ਹੀ ਨਹੀਂ, ਤਾਂ ਪਾਣੀ ਚ ਕਿੱਥੋਂ ਆਜੂਗਾ, ਹਨਾ। ਤੇ ਜੇ ਹੈਗਾ ਆ ਤਾਂ ਮੈਨੂੰ ਲੱਗਦਾ ਕਿ ਪੰਜਾਬ ਨੂੰ ਫਿਰ ਬਹੁਤ ਵੱਡੀ ਰਿਸਰਚ ਕਰਕੇ ਉਹ ਤਾਂ ਫਿਰ ਪੈਸੇ ਦੇ ਉੱਤੇ ਬੈਠਾ, ਜਿੰਨਾ ਮਰਜ਼ੀ ਯੂਰੇਨੀਅਮ ਕੱਢ ਕੇ ਉਹ ਤਾਂ ਫਿਰ ਪੰਜਾਬ ਵੇਚ ਸਕਦਾ, ਹਨਾ। ਸੋ ਉਹ ਐਵੇਂ ਮਤਲਬ ਕਈ ਵਾਰੀ ਗੱਲਾਂ ਬਣਾਏ, ਯੂਰੇਨੀਅਮ ਆ ਗਿਆ, ਉਹ ਆ ਗਿਆ, ਫਲਾਨਾ ਆ ਗਿਆ, ਪਰ ਅਸਲੀ ਜਿਹੜੇ ਸਰਕਾਰੀ ਅੰਕੜੇ ਅੱਜ ਅਖਬਾਰ ਦੇ ਵਿੱਚ ਵੀ ਆਇਆ ਹੋਇਆ ਕਿ ਸਰਕਾਰੀ ਅੰਕੜੇ ਇਹ ਕਹਿ ਰਹੇ ਨੇ ਕਿ 4 ਸਾਲਾਂ ਚ 42,564 ਕੈਂਸਰ ਦੇ ਜਿਹੜੇ ਪੀੜਤ ਹੈ ਉਹ ਅੰਕੜਿਆਂ ਦੇ ਵਿੱਚ ਆਏ ਨੇ 4 ਸਾਲਾਂ ਚ। ਸੋ ਇਹ ਦੇਖ ਲਓ ਵੀ
ਪੂਰੇ ਪੰਜਾਬ ਦੀ
ਨਹੀਂ, ਮੈਂ ਪੂਰੇ ਪੰਜਾਬ ਦੀ ਗੱਲ ਕਰ ਰਿਹਾ। ਤੇ ਇਹ ਹੁਣ ਖਬਰ ਹੈ ਵੀ ਦੁਆਬੇ ਚ ਤੇ ਮਾਝੇ ਵਿਚ ਵੀ ਪੈਰ ਪਸਾਰ ਰਿਹਾ ਕੈਂਸਰ। ਪਹਿਲੀ ਗੱਲ ਤਾਂ ਇਹ ਹੈ ਵੀ ਕੈਂਸਰ ਜਿਹੜਾ ਆ ਉਹ ਮਤਲਬ ਇੱਦਾਂ ਫੈਲਦਾ ਨਹੀਂ ਹੈਗਾ, ਕੈਂਸਰ ਟੱਚ ਨਾਲ ਨਹੀਂ ਫੈਲਦਾ। ਮੈਨੂੰ ਇਉਂ ਲੱਗਦਾ ਜਿਹੜਾ ਦੁਆਬੇ ਦੀ ਆਪਾਂ ਗੱਲ ਕੀਤੀ ਸੀ, ਇੱਕ ਆਪਾਂ ਜੈਂਟਲਮੈਨ ਨਾਲ ਸੈਂਟਰ ਗੌਰਮੈਂਟ ਦੇ ਡਾਕਟਰ ਸੀ, ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਸੀ ਤੇ ਉਹ ਆਸਟ੍ਰੇਲੀਆ ਆਏ ਸੀ, ਉਹਨਾਂ ਦੀ ਆਪਾਂ ਇੰਟਰਵਿਊ ਕੀਤੀ ਸੀ ਵੀ ਅਸਲੀ ਕਾਰਨ ਕੀ ਆ। ਉਹਨਾਂ ਨੇ ਸਾਨੂੰ ਇਹ ਦੱਸਿਆ ਜੀ ਕਿ ਜਿੰਨਾ ਰੌਲਾ ਪਿਆ ਤੇ ਸੈਂਟਰ ਸਰਕਾਰ ਵੀ ਚਿੰਤਿਤ ਹੋਈ ਵੀ ਪੰਜਾਬ ਦੇ ਵਿੱਚ ਹੋ ਕੀ ਰਿਹਾ, ਇਨਵੈਸਟੀਗੇਸ਼ਨ ਕਰੋ। ਕਹਿੰਦੇ ਜਦੋਂ ਅਸੀਂ ਆ ਕੇ ਇਨਵੈਸਟੀਗੇਸ਼ਨ ਕੀਤੀ, ਸਾਰੇ ਅੰਕੜੇ ਲਏ, ਤਾਂ ਉਹ ਜਿਹੜੇ ਅੰਕੜੇ ਪੰਜਾਬ ਦੇ ਵਿੱਚ ਹਨ ਉਹ ਦੇਸ਼ ਦੇ ਅੰਕੜਿਆਂ ਨਾਲੋਂ ਕਿਤੇ ਜ਼ਿਆਦਾ ਨਹੀਂ ਹੈਗੇ, ਉਹ ਸਾਰੇ ਪਾਸੇ ਇੱਦਾਂ ਹੀ ਆ। ਇਹ 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 ਹੁਣ ਮੇਰੇ ਸਾਹਮਣੇ ਨਾ ਆਸਟ੍ਰੇਲੀਆ ਦੇ ਅੰਕੜੇ ਪਏ ਨੇ। ਜੇ ਹੁਣ ਪਹਿਲਾਂ ਪੰਜਾਬ ਦੀ ਗੱਲ ਕਰ ਲਈਏ ਕਿ 42,564 ਮਰੀਜ਼ ਜਿਹੜੇ 4 ਸਾਲਾਂ ਚ ਮਤਲਬ ਡਾਇਗਨੋਜ਼ ਹੋਏ ਨੇ, ਚਲੋ ਬਹੁਤ ਜਿਹੜੇ ਆ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਵੀ ਸਾਨੂੰ ਕੈਂਸਰ ਦੀ, ਹਨਾ, ਮੌਤਾਂ ਉਦਾਂ ਵੀ ਹੋ ਜਾਂਦੀਆਂ ਨੇ। ਤੇ ਹੁਣ ਆਸਟ੍ਰੇਲੀਆ ਚ ਵੀ ਇੱਦਾਂ ਹੀ ਆ, ਇਹ ਕੱਲਾ ਪੰਜਾਬ ਚ ਨਹੀਂ, ਇਹ ਆਸਟ੍ਰੇਲੀਆ ਚ ਵੀ ਇੱਦਾਂ ਹੀ ਆ ਵੀ ਪਤਾ ਹੀ ਨਹੀਂ ਲੱਗਦਾ ਕਈ ਵਾਰੀ ਕੈਂਸਰ ਦਾ, ਐਂਡ ਤਾਂ ਹੀ ਪਤਾ ਲੱਗਦਾ ਜਾ ਕੇ, ਹਨਾ। ਹੁਣ ਆਸਟ੍ਰੇਲੀਆ ਦੇ ਜਿਹੜੇ ਮੇਰੇ ਸਾਹਮਣੇ ਫਿਗਰ ਪਏ ਨੇ ਉਹ ਹੈਗੇ ਆ ਕਿ 2013 ਦੇ ਵਿੱਚ, ਚਲੋ ਹੁਣ 2016 ਰੱਖ ਲਓ, ਵੀ 42,000 ਕੇਸ ਹੋਏ ਨੇ ਕੈਂਸਰ ਦੇ। ਹਾਂਜੀ, 42,000 ਕੇਸ ਹੋਏ ਨੇ, ਉਹਨਾਂ ਵਿਚੋਂ 14,177 ਮੌਤਾਂ ਹੋਈਆਂ ਨੇ। ਠੀਕ
ਹੈ,
ਸਿਰਫ ਨਿਊ ਸਾਊਥ ਵੇਲਸ ਦੇ, ਸਿਰਫ ਨਿਊ ਸਾਊਥ ਵੇਲਸ ਸੂਬਾ ਜਿਹੜਾ ਆਸਟ੍ਰੇਲੀਆ ਦਾ ਉਹਦੇ ਅੰਕੜੇ ਨੇ, ਆਲਮੋਸਟ 42,000 ਕੇਸ 2013 ਚ ਹੋਏ ਸੀ। ਉਧਰ ਤਕਰੀਬਨ ਸੇਮ ਪਾਪੂਲੇਸ਼ਨ ਹੀ ਆ ਜੇ ਦੇਖਿਆ ਜਾਵੇ ਤਾਂ, ਪੰਜਾਬ ਦੇ ਵਿਚ 4 ਸਾਲਾਂ ਚ 42,000 ਹੋਏ ਨੇ। ਠੀਕ ਹੈ ਨਾ, ਜੇ ਮੰਨ ਲਓ ਵੀ ਅੱਧੇ ਇੰਨੇ ਹੀ ਪੰਜਾਬ ਮਿਸ ਕਰ ਗਿਆ, ਠੀਕ ਹੈ, ਤਾਂ ਵੀ 22,000 ਹੀ ਬਣਿਆ ਸਾਲ ਦਾ।
ਹਾਂਜੀ,
ਠੀਕ ਹੈ ਨਾ। ਇਹ ਜਿਹੜੇ ਡਾਕਟਰ ਜਾਂ ਮੈਡੀਕਲ ਪ੍ਰੋਫੈਸ਼ਨ ਇਹ ਕਹਿੰਦਾ ਕਿ ਇਹ ਰੇਟ ਜਿਹੜਾ ਆ ਇਹ ਨਾਰਮਲ ਹੈ, ਕਿਉਂਕਿ ਮੌਤ ਤਾਂ ਹੋਣੀ ਹੋਣੀ ਆ, ਕੋਈ ਨਾ ਕੋਈ ਰੀਜ਼ਨ ਤਾਂ ਹੋਣਾ ਹੀ ਆ, ਕਦੇ ਹਾਰਟ ਬੰਦ ਹੋਣਾ, ਕਦੇ ਕੈਂਸਰ ਹੋਣਾ, ਕਦੇ ਕੁਛ ਹੋਣਾ। ਹਾਂ, ਇਹਦੀ ਅਵੇਅਰਨੈਸ ਕਾਫੀ ਆ, ਰੌਲਾ ਕਾਫੀ ਪੈ ਰਿਹਾ ਪੰਜਾਬ, ਪਰ ਇਸ ਨੂੰ ਭਨਾਇਆ ਵੀ ਬਹੁਤ ਜਾ ਰਿਹਾ, ਇਸ ਦੇ ਉੱਤੇ ਪੋਲਿਟਿਕਸ ਵੀ ਬੜੀ ਕੀਤੀ ਜਾ ਰਹੀ ਆ, ਸਰਕਾਰਾਂ ਨੂੰ ਹੇਠਾਂ ਲਾਇਆ ਜਾ ਰਿਹਾ ਤੇ ਪਹਿਲਾਂ ਹੁਣ ਅਕਾਲੀ ਸਰਕਾਰ ਸੀ ਉਹਨਾਂ ਦੇ ਵੇਲੇ ਬੜਾ ਰੌਲਾ ਸੀ, ਹੁਣ ਇਹ ਰੌਲਾ ਹਰਿਮੰਦਰ ਹੁਣ ਮੈਂ ਪੁੱਛ ਰਿਹਾ ਕਿ ਹੁਣ ਵੀ ਉਨੇ ਹੀ ਰੌਲਾ ਪੈ ਰਿਹਾ ਐਮ ਪੀ ਐਮ ਐਲ ਏ ਭਗਵੰਤ ਮਾਨ ਹੁਣੀ ਹਜੇ ਵੀ ਇਦੇ ਰੌਲਾ ਪਾ ਰਹੇ ਨੇ?
ਨਹੀਂ ਮੈਂ ਸਮਝਦਾ ਜੀ ਪੰਜਾਬ ਦੇ ਵਿਚ ਕੈਂਸਰ ਦਾ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਕਿ ਮੁੱਦਾ ਨਾ ਥੋੜਾ ਠੰਡਾ ਹੋਇਆ ਵਾ ਤੇ ਇਸ ਤੋਂ ਬਿਨਾਂ ਹੋਰ ਬੜੇ ਮੁੱਦੇ ਨੇ ਜਿਵੇਂ ਤੁਸੀਂ ਪੋਲਿਟਿਕਸ ਦੀ ਗੱਲ ਕੀਤੀ ਜੇ ਮਤਲਬ ਕਿਉਂਕਿ ਇਲੈਕਸ਼ਨ ਆ ਰਹੇ ਨੇ ਜੇ
ਮੈਂ ਥੋੜਾ ਕੈਂਸਰ ਤੇ ਹੀ ਰਹਿਣਾ ਚਾਹਾਂਗਾ ਹਜੇ ਕਿਉਂਕਿ ਇਹ ਜਿਹੜਾ ਇਹਨੂੰ ਨਾ ਪੋਲਿਟਿਕਸ ਨੂੰ ਇਹਨੂੰ ਬਣਾਇਆ ਗਿਆ ਖਾਸ ਕਰਕੇ ਮਾਲਵੇ ਬੈਲਟ ਦੇ ਵਿਚ ਬਹੁਤ ਹੁਣ ਇਹ ਦੁਆਬੇ ਵਿਚ ਆ ਰਿਹਾ ਮੈਨੂੰ ਇਉਂ ਲੱਗ ਰਿਹਾ ਆ ਕਿ ਇਹਦੇ ਪਿੱਛੇ ਜਿਹੜੇ ਡਾਕਟਰਾਂ ਨੇ ਬਹੁਤ ਵੱਡਾ ਫਰਾਡ ਕੀਤਾ ਇਹ ਉਹ ਜਿਹੜੇ ਜੈਂਟਲਮੈਨ ਸੀ ਜਿਨ੍ਹਾਂ ਨੇ ਡਾਕਟਰ ਸੈਂਟਰ ਦੇ ਉਨ੍ਹਾਂ ਨੇ ਵੀ ਇਹ ਗੱਲ ਦੱਸੀ ਸੀ ਕਿ ਅਸਲੀ ਜਿਹੜੀ ਵਜ੍ਹਾ ਇਹ ਨਿਕਲੀ ਹੈ ਕਿ ਬਾਦਲ ਸਰਕਾਰ ਨੇ 1.5 ਲੱਖ ਰੁਪਇਆ ਅਨਾਊਂਸ ਕਰਤਾ ਵੀ ਜਿਹੜਾ ਕੋਈ ਡਾਇਗਨੋਸ ਹੋਊਗਾ ਉਹਨੂੰ 1.5 ਲੱਖ ਰੁਪਏ ਦੀ ਮਦਦ ਮਿਲੂਗੀ ਇਲਾਜ ਵਾਸਤੇ, ਠੀਕ ਹੈ, ਪ੍ਰੈਸ਼ਰ ਦੇ ਵਿਚ ਆ ਕੇ। ਹੁਣ ਉਨ੍ਹਾਂ ਨੇ ਇਹ ਕੀਤਾ ਵੀ ਜਿਹੜੇ ਬੰਦੇ ਨੂੰ ਕੋਈ ਫਿਣਸੀ ਵੀ ਹੁੰਦੀ ਹੈ ਨਾ ਜਾਂ ਕੋਈ ਉਹਨੂੰ ਕੋਈ ਡਿਪਰੈਸ਼ਨ ਵੀ ਹੁੰਦੀ ਹੈ ਉਹਨੂੰ ਕਹਿ ਦਿੰਦੇ ਇਹਨੂੰ ਕੈਂਸਰ ਹੋ ਗਿਆ। ਡਾਕਟਰ ਜਿਹੜੇ ਨੇ ਹਾਂ ਉਹ ਗੱਲ ਰੌਲਾ 1.5 ਲੱਖ ਦਾ ਆ, ਇਹਨੂੰ ਕੈਂਸਰ ਹੋ ਗਿਆ, ਕੈਂਸਰ ਹੋ ਗਿਆ ਇਹਦਾ ਇਲਾਜ ਸ਼ੁਰੂ ਕਰ ਦਿਓ, ਟ੍ਰੇਨ ਭਰ ਕੇ ਇਹਨੂੰ ਗੰਗਾਨਗਰ, ਉਹ ਆਪਣੇ ਉਹਨੀ ਪੈਸੇ ਹਰੇ ਕਰ ਲਏ, ਟੈਸਟ ਕਰ ਲਏ, ਸਾਰਾ ਕੁਝ ਕਰ ਲਿਆ, ਉਸ ਖਾਤੇ ਚ ਪਾ ਲਏ, ਸਰਕਾਰ ਤੋਂ ਲੈ ਲਏ, ਠੀਕ ਹੈ ਨਾ। ਹੁਣ ਕਹਿੰਦੇ ਆ ਵੀ ਖਬਰ ਅੱਜ ਦੀ ਇਹ ਬਣੀ ਆ ਕਿ ਕੈਂਸਰ ਨੇ ਹੁਣ ਮਾਝੇ ਤੇ ਦੁਆਬੇ ਚ ਵੀ ਪੈਰ ਪਸਾਰੇ। ਮੈਨੂੰ ਲੱਗਦਾ ਮਾਝੇ ਤੇ ਦੁਆਬੇ ਵਾਲੇ ਜਿਹੜੇ ਟੈਸਟਾਂ ਵਾਲੇ ਆ ਡਾਕਟਰ ਉਹਨਾਂ ਨੂੰ ਅਕਲ ਹੋਣ ਆਈ ਆ ਵੀ ਏਦਾਂ ਵੀ ਹੋ ਜਾਂਦਾ। ਇਸ ਖਬਰ ਦੇ ਪਿੱਛੇ ਮੈਂ ਇਹਨੂੰ ਏਦਾਂ ਦੇਖਦਾ।
ਹਾਂ ਤੁਹਾਡੀ ਗੱਲ ਵਿਚ ਕਾਫੀ ਸਚਾਈ ਹੈ ਕਿਉਂਕਿ ਜਦੋਂ ਪੋਲਿਟਿਕਸ ਦੇ ਵਿਚ ਅਕਸਰ ਹੀ ਰੌਲਾ ਪੈਂਦਾ ਰਹਿੰਦਾ ਹੈ ਜਿਹੜੇ ਪੋਲੀਟੀਸ਼ੀਅਨ ਨੇ ਉਹਨਾਂ ਵਾਸਤੇ ਇੱਕ ਬਹੁਤ ਵੱਡਾ, ਖਾਸ ਕਰਕੇ ਮਾਲਵੇ ਦੀ ਮੈਂ ਗੱਲ ਕਰਾਂ, ਬਾਕੀ ਆਸੇ ਪਾਸੇ ਨਾ ਜਾਈਏ। ਮਾਲਵੇ ਦੇ ਵਿਚ ਜਿੰਨੇ ਵੀ ਜਦੋਂ ਇਲੈਕਸ਼ਨ ਹੁੰਦੇ ਚਾਹੇ ਉਹ ਵਿਧਾਨ ਸਭਾ ਦੇ ਹੋਣ ਚਾਹੇ ਲੋਕ ਸਭਾ ਦੇ ਹੋਣ, ਤਾਂ ਜਿਹੜੇ ਹੈ ਉੱਥੋਂ ਦੇ ਜਿਹੜੇ ਕੈਂਡੀਡੇਟ ਜਿਹੜੇ ਖੜੇ ਹੁੰਦੇ ਨੇ ਉਹ ਰੌਲਾ ਜ਼ਰੂਰ ਪਿਆ, ਪਿਛਲੇ ਵਾਰੀ ਵੀ ਪਿਆ ਸੀ, ਮੈਨੂੰ ਲੱਗਦਾ ਕਿ ਇਸ ਵਾਰੀ ਜਦੋਂ ਇਲੈਕਸ਼ਨ ਹੋਣਗੇ ਉਦੋਂ ਵੀ ਪਏਗਾ ਜੀ। ਔਰ ਸਭ ਤੋਂ ਵੱਡਾ ਜਿਹੜਾ ਤੁਸੀਂ ਗੱਲ ਕੀਤੀ ਹੈ ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਕਿ ਜਿਹੜਾ 1.5 ਲੱਖ ਰੁਪਏ ਦਾ ਜਿਹੜਾ ਲਾਲਚ ਹੈ ਉਹ ਜਿਹੜੇ ਲੈਬੋਰਟਰੀਜ਼ ਵਾਲੇ ਨੇ ਉਹਨਾਂ ਨੂੰ ਵੀ ਲਾਲਚ ਹੁੰਦਾ, ਡਾਕਟਰਾਂ ਨੂੰ ਵੀ ਲਾਲਚ ਹੁੰਦਾ।
ਇਹਦੇ ਸੰਬੰਧ ਦੇ ਵਿੱਚ ਕਾਫੀ ਹੱਦ ਤੱਕ ਠੀਕ ਹੈ, ਇਹਦਾ ਬਿੱਲ ਸਰਕਾਰ ਨੂੰ ਪਤਾ ਕਿੰਨਾ ਭੁਗਤਣਾ ਪੈ ਚੁੱਕਾ ਅੱਜ ਤੱਕ? 5,39,49,49,000 ਦੀ ਰਾਸ਼ੀ ਜਿਹੜੀ ਹੈ ਉਹ ਇਸ ਸਬਸਿਡੀ ਤੇ ਜਾਰੀ ਕਰ ਚੁੱਕੇ ਨੇ ਡਾਕਟਰਾਂ ਨੂੰ ਤੇ ਟੈਸਟ ਵਾਲਿਆਂ ਨੂੰ, ਇੰਨਾ ਹੋ ਚੁੱਕਾ। ਤੇ ਮੈਨੂੰ ਇਹ ਵੀ ਪਤਾ ਲੱਗਾ ਸੀਗਾ ਕਿ ਜਿਹੜੀਆਂ ਟੈਸਟ ਦੀਆਂ ਮਸ਼ੀਨਾਂ ਨੇ ਉਹਨਾਂ ਦੇ ਵਿੱਚ ਬਹੁਤ ਵੱਡੇ ਵੱਡੇ ਜਿਹੜੇ ਪੋਲੀਟੀਸ਼ੀਅਨ ਹੈ ਉਹਨਾਂ ਨੇ ਬਿਜ਼ਨਸ ਸ਼ੁਰੂ ਕੀਤੇ ਹੋਏ ਨੇ ਇਸ ਤੇ ਉਹ ਹੁਣ ਮੈਨੂੰ ਲੱਗਦਾ ਉਹ ਮਾਝੇ ਤੇ ਦੁਆਬੇ ਦੇ ਵਿੱਚ ਵੀ ਆਪਣੀਆਂ ਫਰੈਂਚਾਈਜ਼ੀਆਂ ਖੋਲ ਰਹੇ ਇਸ ਨੂੰ ਲੈ ਕੇ।
ਸੋ ਇਹ ਗੱਲ ਦੇ ਵਿੱਚ ਮੈਨੂੰ ਲੱਗਦਾ 99% ਜਿਹੜੀ ਹੈ ਸਚਾਈ ਹੈ ਜੀ ਬਿਲਕੁਲ।
ਹਾਂਜੀ ਤੇ ਮਤਲਬ ਇਹ ਆਪਾਂ ਇਹਦੇ ਪਿੱਛੇ ਜਾਣਾ ਕਿ ਇਹ ਜਿਹੜਾ ਰੇਟ ਹੈ ਜਿਹੜਾ ਕੈਂਸਰ ਦਾ ਰੇਟ ਹੈ ਅੰਕੜੇ ਆ, ਮਾੜੀ ਮਾੜੀ ਗੱਲ ਹੈ ਮੌਤ ਹੁੰਦੀ ਹੈ, ਮੈਨੂੰ ਆਪ ਕੈਂਸਰ ਦਾ ਮੈਂ ਮਤਲਬ ਪੀੜਿਤ ਹਾਂ, ਮੈਨੂੰ ਡਾਇਗਨੋਸ ਹੋਇਆ ਆ, ਪਰ ਇਹ ਕੋਈ ਜਿਹੜਾ ਰੇਟ ਹੈ ਪੰਜਾਬ ਦੇ ਵਿੱਚ ਇਹਨੂੰ ਹਊਆ ਬਣਾ ਕੇ ਪੇਸ਼ ਕੀਤਾ ਜਾ ਰਿਹਾ, ਇਹ ਬਾਕੀ ਦੇਸ਼ਾਂ ਦੇ ਵਿਕਸਿਤ ਦੇਸ਼ਾਂ ਦੇ ਅੰਕੜਿਆਂ ਦੇ ਤੋਂ ਘੱਟ ਹੈ, ਅਸਲ ਦੇ ਵਿੱਚ ਐਡਾ ਨਹੀਂ ਹੈਗਾ ਜਿੰਨਾ ਮਤਲਬ ਇਹਨਾਂ ਨੂੰ ਪੇਸ਼ ਕੀਤਾ ਜਾ ਰਿਹਾ। ਤੇ ਇਹਦੇ ਉੱਤੇ ਪੋਲਿਟਿਕਸ, ਜੇ ਹੁਣ ਦੇਖੋ ਮੈਂ ਇਹ ਕਹਿੰਦਾ ਵੀ ਜੇ ਆਹ ਸਬਸਿਡੀ ਬੰਦ ਕਰ ਦਿੱਤੀ ਜਾਵੇ ਨਾ ਕੈਂਸਰ ਦਾ ਕਿਸੇ ਨੇ ਰੌਲਾ ਵੀ ਨਹੀਂ ਪਾਉਣਾ, ਕਿਸੇ ਨੇ ਪੁੱਛਣਾ ਵੀ ਨਹੀਂ ਵੀ ਕੈਂਸਰ ਹੈਗਾ ਕੋਈ, ਜਿੱਦਾਂ ਨਹੀਂ ਇਹ ਕੈਂਸਰ ਕੋਈ ਨਵਾਂ ਥੋੜਾ ਹੋ ਗਿਆ, ਇਕਦਮ ਥੋੜਾ ਹੋ ਗਿਆ। ਇਹ ਤਾਂ ਪਹਿਲਾਂ ਤੋਂ ਇੱਦਾਂ ਆ, ਪਰ ਅਸਲ ਦੇ ਵਿੱਚ ਇਹ ਇੱਕ ਸਕੀਮ ਹੁੰਦੀ ਆ ਕਿ ਰੌਲਾ ਪਾਓ, ਰੌਲਾ ਪਾ ਕੇ ਸਬਸਿਡੀਆਂ ਅਨਾਊਂਸ ਕਰਵਾ ਲਓ, ਫਿਰ ਆਪਣੀਆਂ ਮਸ਼ੀਨਾਂ ਲਾ ਕੇ ਉੱਤੇ ਕਰੋ ਬਿਜ਼ਨਸ ਤੇ ਸਰਕਾਰ ਤੋਂ ਲਓ ਪੈਸੇ, ਬਸ ਕੰਮ ਖਤਮ। ਇੱਕ ਹਰਿਮੰਦਰ ਇੰਟਰਸਟਿੰਗ ਵਾਕਿਆ ਮੈਂ ਤੁਹਾਨੂੰ ਸਾਂਝਾ ਕਰਨਾ ਚਾਹੁੰਦਾ, ਮੇਰੇ ਆਪਣੇ ਸਰਬਜੀਤ ਹੈ ਨਾ ਟੈਕਨੀਕਲ ਡਾਇਰੈਕਟਰ ਨੇ ਆਪਣੇ, ਉਹਨਾਂ ਦੀ ਪਤਨੀ ਤੇ ਉਹਨਾਂ ਦੀ ਭੈਣ ਨੂੰ ਮਤਲਬ ਰੋਂਗ ਡਾਇਗਨੋਸ ਕੀਤਾ ਗਿਆ, ਅਸਲ ਦੇ ਵਿਚ ਹੈ ਵੀ ਨਹੀਂ ਸੀਗਾ ਕੈਂਸਰ, ਉਹ ਡਾਕਟਰ ਦੇ ਗਏ ਉਹ ਜੀ ਕਹਿੰਦੇ ਜੀ ਇਹਨਾਂ ਨੂੰ ਤਾਂ ਕੈਂਸਰ ਹੈ, ਠੀਕ ਹੈ। ਔਰ ਚਲੋ ਉਹ ਤੋਂ ਪਹਿਲਾਂ ਮਤਲਬ ਸਰਬਜੀਤ ਉਹਨਾਂ ਦੀ ਸਿਸਟਰ ਨੂੰ ਕੀਮੋਥੈਰੇਪੀ ਚੱਲ ਰਹੀ ਸੀ ਉਹਨਾਂ ਦੀ, ਉਹਦੇ ਵਾਲ ਵੀ ਝੜ ਗਏ ਵਿਚਾਰੀ ਦੇ, ਹਨਾ ਮਤਲਬ ਤੁਹਾਨੂੰ ਪਤਾ ਹੈ ਕੀਮੋਥੈਰੇਪੀ ਕਿੰਨੀ ਖੱਜਲ ਖੁਆਰੀ ਹੁੰਦੀ ਉਹਦੇ ਵਿਚ, ਤੇ ਉਹ ਤੋਂ ਬਾਅਦ ਉਹਦੀ ਮਿਸਿਜ ਹੈ ਨਾ ਆਪਣੇ ਸਾਡੇ ਭਾਬੀ ਉਹਨਾਂ ਨੇ ਟੈਸਟ ਕਰਾਇਆ, ਉਹਨੂੰ ਵੀ ਕੈਂਸਰ ਕੱਢਤਾ ਉਹਨਾਂ ਡਾਕਟਰਾਂ ਨੇ, ਠੀਕ ਹੈ ਇਹਦੇ ਵੀ ਕੈਂਸਰ ਹੈ ਜੀ, ਠੀਕ ਹੈ। ਉਹ ਕਹਿੰਦੇ ਤੁਹਾਡੀ ਵੀ ਕੀਮੋ ਸ਼ੁਰੂ ਕਰਨੀ ਆ, ਤੇ ਉਹ ਗੱਲਾਂ ਬਾਤਾਂ ਚੱਲਦੇ ਮੇਰੀ ਵੀ ਹੈ ਨਾ ਗੱਲ ਹੋਈ, ਮੈਂ ਕਿਹਾ ਯਾਰ ਤੁਸੀਂ ਏਦਾਂ ਕਰੋ ਸੈਕੰਡ ਓਪੀਨੀਅਨ ਲੈ ਲਓ ਹਨਾ, ਤੇ ਮੈਂ ਦੱਸਿਆ ਵੀ ਮੇਰੇ ਤਾਇਆ ਜੀ ਨੂੰ ਕੈਂਸਰ ਸੀ, ਅਸੀਂ ਓਸਵਾਲ ਜਾਂਦੇ ਹੁੰਦੇ ਸੀ, ਉਹ ਚਲੋ ਉਹ ਵੀ ਓਸਵਾਲ ਚਲੇ ਗਏ, ਜਦੋਂ ਓਸਵਾਲ ਗਏ ਤੇ ਉਹ ਕਹਿੰਦੇ ਕਿਹੜਾ ਕੈਂਸਰ, ਇਜ਼ ਨੋ ਸੱਚ ਥਿੰਗ, ਕਹਿੰਦੇ ਇਹਨੂੰ ਕੋਈ ਕੈਂਸਰ ਨਹੀਂ ਹੈਗਾ, ਠੀਕ ਹੈ, ਉਹਦੀ ਕੀਮੋਥੈਰੇਪੀ ਡਿਊ ਜੇ ਉਹਨਾਂ ਨੂੰ ਬੜਾ ਹੋਇਆ ਵੀ ਯਾਰ ਇਹ ਦਵਾਈਆਂ ਵੀ ਕੈਂਸਰ ਦੀਆਂ ਸ਼ੁਰੂ ਹੋ ਚੁੱਕੀਆਂ, ਵੀ ਇਹ ਕੀ ਚੱਲ ਰਿਹਾ ਚੱਕਰ। ਉਹਨਾਂ ਨੇ ਆਪਣੀ ਸਿਸਟਰ ਦਾ ਵੀ ਫਿਰ ਉੱਥੇ ਕਰਾਇਆ, ਮੈਂ ਕਿਹਾ ਯਾਰ ਤੁਸੀਂ ਉੱਥੇ ਕਰਾਓ, ਮੈਨੂੰ ਸ਼ੱਕ ਪੈਂਦੀ ਹੈ ਵੀ ਇਹ ਡਾਕਟਰਾਂ ਦੀ ਜਿਹੜੀ ਨਾ ਮਤਲਬ ਹੇਰਾ ਫੇਰੀਆਂ ਆ। ਉਹਨੂੰ ਉਸ ਵੱਲ ਲੈ ਕੇ ਗਏ, ਉਹਨੂੰ ਵੀ ਕੈਂਸਰ ਹੈ ਨਹੀਂ ਸੀ, ਉਹ ਹਾਂ ਹਾਫ ਵੇ ਥਰੂ ਸੀਗੀ, ਉਹਦੀ ਅੱਧੀ ਟ੍ਰੀਟਮੈਂਟ ਹੋ ਚੁੱਕੀ ਸੀਗੀ ਕੀਮੋਥੈਰੇਪੀ। ਮਤਲਬ ਦੋ ਕੇਸ ਤਾਂ ਸਾਡੇ ਘਰ ਦੇ ਵਿੱਚ ਨਿਕਲੇ ਆ ਜਿਹੜੇ ਕੈਂਸਰ ਹੈ ਨਹੀਂ ਸੀ ਔਰ ਉਹਨਾਂ ਦੀ ਟ੍ਰੀਟਮੈਂਟ ਕੈਂਸਰ ਦੀ ਕਰ ਰਹੇ ਸੀ। ਗੋਰਖ ਧੰਦਾ ਜਿਹੜਾ ਨਾ, ਹਾਂ ਤੁਸੀਂ ਦੇਖੋ ਨਾ ਪਿਛਲੇ 5 ਅਰਬ 39 ਕਰੋੜ ਰੁਪਇਆ ਇਸ਼ੂ ਕੀਤਾ ਜਾ ਚੁੱਕਾ ਸਰਕਾਰ ਵੱਲੋਂ ਇਹਨਾਂ ਇਸ ਧੰਦੇ ਦੇ ਵਿਚ, ਤੇ ਇਹ ਗਿਆ ਕਿੱਥੇ ਹੋਣਾ? ਇਹ ਸਾਰਾ ਜਿਹੜੇ ਉਹ ਲੈਬਾਂ ਬਣਾਈਆਂ ਹੋਈਆਂ ਪੋਲੀਟੀਸ਼ੀਅਨਾਂ ਨੇ ਜਾਂ ਵੱਡੇ ਵੱਡੇ ਸਰਮਾਏਦਾਰ, ਉਹਨਾਂ ਦੀਆਂ ਜੇਬਾਂ ਦੇ ਵਿਚ ਸਰਕਾਰੀ ਪੈਸਾ ਗਿਆ। ਤੇ ਹਾਂਜੀ, ਇਦਾਂ ਹੀ ਇੱਕ ਜਿਹੜਾ ਗੋਰਖ ਧੰਦੇ ਹੋਰ ਦੇ ਬਾਰੇ ਵੀ ਆਪਾਂ ਗੱਲ ਕਰਨੀ ਆ, ਤੁਸੀਂ ਆਏ ਹੋ। ਇੱਕ ਨਾ ਐਜੂਕੇਸ਼ਨ ਸਿਸਟਮ ਦਾ ਵੀ ਪੰਜਾਬ ਦੇ ਵਿਚ ਗੋਰਖ ਧੰਦਾ ਚੱਲ ਰਿਹਾ ਆ, ਤੇ ਇਹਦੇ ਵਿਚ ਹਾਂ ਉਹਦੇ ਬਾਰੇ ਨਾ ਇੱਕ ਮਤਲਬ ਬਰੀਫਲੀ ਗੱਲ ਕਰਨੀ। ਅੱਜ ਦੀ ਖ਼ਬਰ ਵੀ ਹੈ ਇੱਕ ਅਖਬਾਰ ਚ, ਕਹਿੰਦੇ ਨਿੱਜੀ ਕਾਲਜਾਂ ਨੇ ਕੀਤਾ 500 ਕਰੋੜ ਦਾ ਹੇਰ ਫੇਰ। ਖ਼ਬਰ ਤੁਹਾਨੂੰ ਸੁਣਾਉਂਦੇ ਆ, ਸਰਕਾਰ ਸਖ਼ਤ ਸਜ਼ਾ ਦੇਣ ਲਈ ਉਲੀਕ ਰਹੀ ਹੈ ਰਣਨੀਤੀ, ਮਲਾਈ ਖਾਣ ਵਾਲੇ ਕਾਲਜ ਪ੍ਰਬੰਧਕਾਂ ਨਾਲ ਹੋਵੇਗੀ ਸਖ਼ਤੀ। ਕਹਿੰਦੇ ਅਨੁਸੂਚਿਤ ਜਾਤਾਂ ਤੇ ਜਨਜਾਤਾਂ ਨਾਲ ਸਬੰਧਤ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿਚ ਨਿੱਜੀ ਕਾਲਜਾਂ ਵੱਲੋਂ ਕੀਤੇ ਜਾਣ ਵਾਲੇ ਗੋਲਮਾਲ ਦਾ ਅੰਕੜਾ 500 ਕਰੋੜ ਰੁਪਏ ਦੇ ਕਰੀਬ ਪਹੁੰਚ ਚੁੱਕਾ, ਜਾਣੀ ਕਿ ਇੰਨਾ ਚੂਨਾ ਲੱਗ ਚੁੱਕਾ ਆ। ਇਹ ਤਾਂ ਹੈਗਾ ਸਰਕਾਰੀ, ਪਰ ਜਿਹੜਾ ਪ੍ਰਾਈਵੇਟ ਐਜੂਕੇਸ਼ਨ ਦੇ ਨਾਂ ਤੇ ਘਪਲਾ ਚੱਲ ਰਿਹਾ ਤੁਹਾਡੀ ਨਜ਼ਰ ਦੇ ਵਿਚ, ਤੁਸੀਂ ਮੇਰੇ ਨਾਲ ਜ਼ਿਕਰ ਕਰ ਰਹੇ ਸੀ ਪਹਿਲਾਂ, ਉਹਦੇ ਬਾਰੇ ਵੀ ਚਾਨਣਾ ਪਾਉਣਾ ਬਣਦਾ, ਅਵੇਅਰਨੈਸ ਬਣਦੀ ਆ।
ਪੁੱਛੋ ਨਾ ਜੀ ਕਿੱਡੇ ਵੱਡੇ ਘਪਲੇ ਹੋ ਰਹੇ। ਗੱਲ ਇਹ ਹੈ ਕਿ ਮੈਂ ਥੋੜਾ ਜਿਹੀ ਮੈਂ ਬਰੀਫਲੀ ਗੱਲ ਕਰਾਂ, ਮੈਂ ਸਮਝਦਾ ਕਿ ਇਹ ਜਿਹੜਾ ਟੌਪਿਕ ਤੁਸੀਂ ਹੁਣੇ ਬਰੀਫ ਕਰਨ ਨੂੰ ਮੈਨੂੰ ਗੱਲ ਕਹੀ ਹੈ, ਆਪਾਂ ਕਿ ਪੂਰਾ ਮੈਂ ਕਹਿੰਦਾ ਪੂਰਾ ਪ੍ਰੋਗਰਾਮ ਕੀਤਾ ਜਾ ਸਕਦਾ ਇਸ ਟੌਪਿਕ ਤੇ ਜੀ, ਇੰਨੇ ਗੱਲਾਂ ਬਾਤਾਂ ਨੇ। ਸੋ ਗੱਲ ਤਾਂ ਇਹ ਹੈ ਕਿ ਸਾਡਾ ਜਿਹੜਾ ਪ੍ਰਾਈਵੇਟ ਜਿਹੜਾ ਹੈ ਐਜੂਕੇਸ਼ਨ ਪ੍ਰਾਈਵੇਟ ਰੂਪ ਦੇ ਵਿੱਚ ਜਿਹੜੀ ਦਿੱਤੀ ਜਾ ਰਹੀ ਹੈ ਪ੍ਰਾਈਵੇਟ ਸਕੂਲਾਂ ਦੇ ਵਿੱਚ ਪ੍ਰਾਈਵੇਟ ਕਾਲਜਾਂ ਦੇ ਵਿੱਚ, ਉਹ ਸਕੂਲ ਤਾਂ ਫੋਕਸ ਕਰਦੇ ਆ। ਤੁਹਾਨੂੰ ਪਤਾ ਕਿ ਆਪਣੇ ਪੰਜਾਬ ਦੇ ਵਿੱਚ ਬਹੁਤ ਸਾਰੇ ਸਕੂਲ ਨੇ ਜੀ, ਖਾਸ ਕਰਕੇ ਕ੍ਰਿਸ਼ਚਨ ਸਕੂਲ ਨੇ ਜਿਹੜੇ, ਜਿਸ ਤਰ੍ਹਾਂ ਉਹਨਾਂ ਦੇ ਵਿੱਚ ਨਾ ਮਤਲਬ ਪਹਿਲੀ ਗੱਲ ਤਾਂ ਐਡਮਿਸ਼ਨ ਨਹੀਂ ਹੁੰਦੀ, ਆਪਾਂ ਉਸ ਤੋਂ ਪਹਿਲਾਂ ਇੱਕ ਹੋਰ ਲੋਕਾਂ ਦੀ ਜਿਹੜੀ ਸੋਚ ਤੇ ਆਉਣੇ ਆ, ਔਰ ਸਾਡੇ ਲੋਕਾਂ ਦੀ ਜਿਹੜੀ ਸੋਚ ਆ ਨਾ, ਮੈਂ ਸਮਝਦਾ ਖਾਸ ਕਰਕੇ ਮੇਰੇ ਕਾਫੀ ਸਾਰੇ ਮਿੱਤਰ ਜਿਹੜੇ ਚੰਗੀਆਂ ਮਤਲਬ ਗਵਰਨਮੈਂਟ ਸਰਵਿਸ ਦੇ ਵਿੱਚ ਨੇ, ਟੀਚਰ ਨੇ ਜਾਂ ਕਈ ਹੋਰ ਅਹੁਦਿਆਂ ਤੇ ਨੇ, ਮਹਿਕਮਿਆਂ ਦੇ ਵਿੱਚ ਨੇ, ਉਹਨਾਂ ਮੈਂ ਇੱਕ ਦੌੜ ਦੇਖੀ ਜੀ ਉਹਨਾਂ ਵਿੱਚ ਕਿ ਸਾਡਾ ਬੱਚਾ ਯਾਰ ਜਿਹੜਾ ਹੈ ਨਾ ਫਲਾਣੇ ਮਤਲਬ ਜਿਹੜਾ ਨੰਬਰ 1 ਸਕੂਲ ਹੈ ਸਾਡੇ ਸ਼ਹਿਰ ਦਾ, ਕ੍ਰਿਸ਼ਚਨ ਸਕੂਲ ਹੈ, ਇੰਗਲਿਸ਼ ਮੀਡੀਅਮ ਹੈ ਜਿੱਥੇ ਹਿੰਦੀ ਪੰਜਾਬੀ ਬੋਲਣ ਤੇ ਫਾਈਨ ਹੁੰਦਾ, ਉੱਥੇ ਪੜਾਇਆ ਜਾਵੇ, ਔਰ ਉੱਥੇ ਉਹ ਮਤਲਬ ਸਕੂਲ ਦੇ ਵਿੱਚ ਪੜਾਉਣ ਲਈ ਜਾਂ ਐਡਮਿਸ਼ਨ ਕਰਾਉਣ ਲਈ ਅੱਡੀ ਚੋਟੀ ਦਾ ਜ਼ੋਰ ਲੱਗਦਾ। ਚਲੋ ਛੱਡੋ, ਹੋ ਗਈ ਐਡਮਿਸ਼ਨ, ਐਡਮਿਸ਼ਨ ਕਿੱਦਾਂ ਹੁੰਦੀ ਹੈ ਜੀ, ਡੋਨੇਸ਼ਨ ਦੇ ਕੇ ਘੱਟੋ ਘੱਟ ਕਿਸੇ ਕੈਬਨਿਟ ਮਿਨਿਸਟਰ ਦੀ ਸਿਫਾਰਿਸ਼ ਨਾਲ, ਔਰ ਉਹ ਫਿਰ ਜਿਹੜਾ ਗੋਰਖ ਧੰਦਾ ਕਿੱਦਾਂ ਚੱਲਦਾ ਕਿ ਉਹਨਾਂ ਸਕੂਲਾਂ ਦੇ ਵਿੱਚ ਜਿਹੜੀ ਹੈ ਜਿਹੜੀ ਗਿਣਤੀ ਹੈ ਬੱਚਿਆਂ ਦੀ ਬਹੁਤ ਜ਼ਿਆਦਾ ਹੈ, ਔਰ ਅਕੋਰਡਿੰਗ ਜਿਹੜੇ ਐਜੂਕੇਸ਼ਨ ਲਾ ਇਹ ਕਹਿੰਦਾ ਕਿ ਇੱਕ ਕਲਾਸ ਦੇ ਵਿੱਚ ਇੰਨੇ ਕੁ ਬੱਚੇ ਹੀ ਮਤਲਬ ਵੱਧ ਤੋਂ ਵੱਧ ਗਿਣਤੀ 30 ਹੋਣੀ ਚਾਹੀਦੀ ਹੈ, ਔਰ ਉਹ ਫਿਰ ਉਹ ਜਿਸ ਤਰ੍ਹਾਂ ਆਪਾਂ ਐਗਜ਼ਾਮਪਲ ਇਹ ਵੀ ਕਿ 5th ਕਲਾਸ ਦੇ ਵਿੱਚ ਮਤਲਬ 30-30 ਏਦਾਂ ਬੱਚੇ ਸੈਕਸ਼ਨ ਬਣਾ ਲੈਂਦੇ ਨੇ,
ਮਤਲਬ 120 ਸਟੂਡੈਂਟ ਹੋ ਗਏ ਤਾਂ 4 ਸੈਕਸ਼ਨ ਬਣ ਗਏ 30-30 ਦੇ, ਆਸਟ੍ਰੇਲੀਆ ਦੇ ਵਿਚ 20 ਜਾਂ 30 ਬੱਚਿਆਂ ਦੇ ਪਿੱਛੇ ਇੱਕ ਟੀਚਰ ਜ਼ਰੂਰੀ ਹੈ, ਇੱਥੇ ਵੀ ਲਾਜ਼ਮੀ ਹੈ ਹਰੇਕ ਥਾਂ
ਜੀ, ਪਰ ਉਹ 4 ਸੈਕਸ਼ਨ ਹੀ ਬਣਦੇ, 120 ਬੱਚਿਆਂ ਦੇ 2 ਹੀ ਸੈਕਸ਼ਨ ਬਣਦੇ, ਲੇਕਿਨ ਕਾਗਜ਼ਾਂ ਦੇ ਵਿੱਚ ਉਹ 4 ਬਣਦੇ ਨੇ ਜੀ, ਮੈਂ ਰੀਸੈਂਟਲੀ ਮਤਲਬ ਆਪ ਦੇਖ ਕੇ ਆਇਆ, ਮਤਲਬ
ਸੋ 2 ਟੀਚਰਾਂ ਦੀ ਜਿਹੜੀ ਤਨਖਾਹ ਆ ਉਹ ਬਚਾ ਲੈਂਦੇ ਨੇ,
ਬਚਾਲੀ ਤੇ ਇੱਕ ਕਲਾਸ ਦੇ ਵਿੱਚ 60 ਬੱਚੇ ਤੇ 1 ਘੰਟੇ ਦਾ ਪੀਰੀਅਡ ਹੁੰਦਾ ਜੀ ਇੱਕ ਕਲਾਸ ਦੇ ਵਿੱਚ, ਫਾਰ ਐਗਜ਼ਾਮਪਲ ਹਿਸਟਰੀ ਜਾਂ ਮੈਥ ਦਾ 1 ਘੰਟੇ ਦਾ ਪੀਰੀਅਡ ਹੈ ਇੱਕ ਦਿਨ ਦਾ, ਤਾਂ ਇੱਕ ਬੱਚੇ ਤੇ ਜੇ 1 ਮਿੰਟ ਵੀ ਲਾਇਆ ਜਾਵੇ ਤਾਂ ਵੀ ਮੈਂ ਸਮਝਦਾ ਵੀ ਮਤਲਬ 1-1 ਮਿੰਟ ਆਉਂਦਾ ਇੱਕ ਬੱਚੇ ਨੂੰ, ਤੁਸੀਂ ਦੇਖੋ ਵੀ ਉਹਨਾਂ ਸਕੂਲਾਂ ਦੇ ਵਿੱਚ ਕਿਸ ਤਰ੍ਹਾਂ ਦੀ ਪੜ੍ਹਾਈ ਹੋ ਰਹੀ ਹੈ। ਇੱਕ ਸ਼ਖਸ ਮੇਰੇ ਨਾਲ ਇਸ ਮੁੱਦੇ ਤੇ ਬਹਿਸ ਕਰਨ ਲੱਗ ਗਏ ਕਿ ਅਸੀਂ ਸਕੂਲਾਂ ਦੀ ਦੌੜ ਦੇ ਵਿੱਚ ਪਏ ਹੋਏ ਹਾਂ ਕਿ ਫਲਾਨਾ ਸਕੂਲ ਵਧੀਆ, ਤਾਂ ਮੈਂ ਉਹਨੂੰ ਇੱਕੋ ਹੀ ਸਵਾਲ ਕੀਤਾ ਸੀ ਕਿ ਠੀਕ ਹੈ ਤੁਸੀਂ ਇੰਨੀ ਡੋਨੇਸ਼ਨ ਦੇ ਰਹੇ ਹੋ ਇੰਨੇ ਵਧੀਆ ਸਕੂਲ ਨੇ ਉਹ, ਤੁਸੀਂ ਮੈਨੂੰ ਪਿਛਲੇ 12-15 ਸਾਲਾਂ ਦਾ ਡਾਟਾ ਕੱਢ ਕੇ ਦਿਖਾ ਦਿਓ ਕਿ ਇਸ ਸਕੂਲ ਦੇ ਵਿੱਚੋਂ ਕੋਈ ਬੱਚਾ ਸਪੋਰਟਸ ਦੇ ਵਿੱਚ, ਕੋਈ ਬੱਚਾ ਸਿਵਲ ਸਰਵਿਸ ਦੇ ਵਿੱਚ, ਜਾਂ ਕੋਈ ਵੀ ਬੱਚਾ ਜਿਹੜਾ ਆਊਟਸਾਈਡ ਹੈ ਇਹਦੇ ਵਿੱਚ, ਮੈਨੂੰ ਇੱਕ ਬੱਚਾ ਦਾ ਨਾਂ ਦੱਸ ਦਿਓ ਕਿ ਫਲਾਨਾ ਇਸ ਸਕੂਲ ਤੋਂ ਪੜ੍ਹਿਆ ਹੋਇਆ ਬੱਚਾ ਫਲਾਨੇ ਅਹੁਦੇ ਤੇ ਫਲਾਨਾ ਵੱਡਾ ਬਿਜ਼ਨਸਮੈਨ ਹੈ, ਇੱਕ ਬੱਚਾ ਦੱਸ ਦਿਓ, ਉਹਨਾਂ ਕੋਲੇ ਡਾਟਾ ਮੁੱਕ ਗਿਆ ਜੀ, ਹੈ ਨੀ ਸੀ ਉਹਨਾਂ ਕੋਲੇ ਬੱਚਾ। ਮਤਲਬ ਮੈਂ ਸਮਝਦਾ ਕਿ ਅਸੀਂ, ਮੈਨੂੰ ਤਾਂ ਲੋਕਾਂ ਦੀ ਜਿਹੜੀ ਸੋਚ ਆ ਨਾ ਜੀ, ਉਸ ਤੇ ਜਿਹੜਾ ਹੈ ਚਿੰਤਾਜਨਕ ਵਿਸ਼ਾ ਹੀ ਹੈ ਇਹ, ਖਾਸ ਕਰਕੇ ਪੜ੍ਹੇ ਲਿਖੇ ਲੋਕਾਂ ਦਾ, ਤੇ ਜਿਹੜੇ ਤਾਂ ਹੈ ਨਾ ਜੀ ਮਿਡਲ ਕਲਾਸ ਲੋਕ ਜਾਂ ਅਫੋਰਡ ਨਹੀਂ ਕਰ ਸਕਦੇ ਜਨਰੇਸ਼ਨ ਜਾਂ ਫੀਸ, ਉਹ ਆਪਣੇ ਬੱਚਿਆਂ ਨੂੰ ਆਮ ਸਕੂਲਾਂ ਵਿੱਚ ਪੜ੍ਹਾ ਰਹੇ ਨੇ, ਉਹਨਾਂ ਦੇ ਬੱਚੇ ਵਧੀਆ ਪੜ੍ਹ ਵੀ ਰਹੇ ਨੇ ਜੀ।
ਨਹੀਂ ਪੜ੍ਹ ਵੀ ਰਹੇ ਨੇ, ਤੇ ਉਹਨਾਂ ਦਾ ਜਿਹੜਾ ਹਰਮੰਦਰ, ਉਹਨਾਂ ਦਾ ਓਵਰਆਲ ਮਤਲਬ ਸਰਬਪੱਖੀ ਜਿਹੜੀ ਤਰੱਕੀ ਉਹਨਾਂ ਦੀ ਹੋ ਰਹੀ ਹੈ, ਸਿੱਖ ਰਹੇ ਨੇ ਉਹ ਜੋ ਕਲਚਰ ਦੇ ਵਿੱਚ ਸਿੱਖ ਰਹੇ ਨੇ। ਇੱਕ ਜਿੱਦਾਂ ਜਿਹੜੇ ਐਡੇ ਹਾਈ ਸਕੂਲ ਵੱਡੇ ਆ, ਅਸੀਂ ਦੇਖਣੇ ਕਾਨਵੈਂਟ ਵਗੈਰਾ, ਮਤਲਬ ਉਹਨਾਂ ਦਾ ਇੱਕ ਆਪਣਾ ਐਨਵਾਇਰਮੈਂਟ ਹੁੰਦਾ ਆ, ਤੇ ਉਹ ਬੱਚੇ ਜਦੋਂ ਨਾ ਫਿਰ ਮੇਨ ਸਟ੍ਰੀਮ ਚ ਆਉਂਦੇ ਨੇ, ਮੁੱਖ ਧਾਰਾ ਦੇ ਵਿੱਚ ਆਉਂਦੇ ਨੇ, ਤੇ ਉਹਨਾਂ ਨੂੰ ਪਤਾ ਨੀ ਲੱਗਦਾ ਉਹਨਾਂ ਨੇ ਕਿੱਦਾਂ ਡੀਲ ਕਰਨਾ ਲੋਕਾਂ ਦੇ ਨਾਲ, ਹਨਾ।
ਬਿਲਕੁਲ, ਉਹਨਾਂ ਨੂੰ ਮਤਲਬ ਸੋਸ਼ਲ ਜਿਹੜੀ ਐਕਟੀਵਿਟੀ ਉਹਨਾਂ ਨੂੰ ਤੋੜ ਦਿੰਦੇ ਨੇ ਜੀ ਉਹ, ਮੇਰਾ ਮੰਨਣਾ ਇਹ।
ਹਾਂ, ਤੇ ਜਦੋਂ ਫਿਰ ਉਹ ਬੰਦੇ ਆਫਿਸਰ ਵੀ ਬਣਦੇ ਨੇ, ਕਿਤੇ ਜਾਂਦੇ ਵੀ ਨੇ, ਤੇ ਉਹਨਾਂ ਨੂੰ ਪਤਾ ਹੀ ਨੀ ਹੁੰਦਾ ਵੀ ਲੋਕਾਂ ਦੀ ਹਾਲਾਤ ਕੀ ਨੇ, ਕੀ ਗਰਾਊਂਡ ਰਿਐਲਿਟੀਆਂ ਕੀ, ਹਨਾ।
ਹਾਂਜੀ,
ਇਹ ਵੀ ਇੱਕ ਤਰਾਸਦੀ
ਹੈ।
ਹਾਂਜੀ, ਸੋ ਇਹ ਇੱਕ ਮਤਲਬ ਬੜੀ ਮਾੜੀ ਗੱਲ। ਇਹਦੇ ਵਿੱਚ ਨਾ ਜਿੱਦਾਂ ਸ਼ੁਰੂ ਤੋਂ ਇੱਦਾਂ ਹੋਇਆ, ਮੈਂ ਤੁਹਾਡੇ ਨਾਲ ਇੱਕ ਦੋ ਵਾਕਿਆ ਸਾਂਝੇ ਕਰਨਾ ਚਾਹੁੰਦਾ। ਤੁਸੀਂ ਦੇਖੀ ਹੋਣੀ ਫਿਲਮ 300 ਫਿਲਮ ਆਈ ਸੀਗੀ, ਤੇ ਉਹ ਸਪਾਰਟਨਸ ਦੀ ਫਿਲਮ ਸੀ ਜਿਹੜੀ ਗ੍ਰੀਸ ਦੇ ਮਤਲਬ ਬੜੀ ਲੜਾਕੀ ਕੌਮ ਹੋਈ ਆ, ਜਿਨ੍ਹਾਂ ਨੇ ਮੱਥਾ ਲਾਇਆ ਫਿਰ ਇੱਧਰ ਇਰਾਨ ਦੇ ਧਾਵੀਆਂ ਨਾਲ। ਤਾਂ ਇੱਕ ਉਹ ਫਿਲਮ ਦੀ ਗੱਲ ਕਰਾਂਗਾ, ਤਾਂ ਇੱਕ ਪੁਰਾਣੇ ਆਪਣੇ ਪੁਰਾਣਾਂ ਦੇ ਵਿੱਚ ਬੜੀਆਂ ਕਥਾਵਾਂ ਆਉਂਦੀਆਂ ਕਿ ਜਿਹੜਾ ਰਾਜਾ ਹੁੰਦਾ ਸੀ ਨਾ, ਰਾਜਾ ਮਤਲਬ ਹੁਣ ਦੇਖੋ ਸਾਰਾ ਸਰਮਾਇਆ ਉਹਦੇ ਕੋਲ ਹੁੰਦਾ ਸੀ, ਹਨਾ, ਮਤਲਬ ਬੜਾ ਅਮੀਰ ਹੁੰਦਾ ਸੀ, ਉਹ ਕੁਛ ਵੀ ਕਰ ਸਕਦਾ ਸੀ। ਉਹ ਆਪਣੇ ਬੱਚਿਆਂ ਨੂੰ, ਪਹਿਲਾਂ ਤਾਂ ਭਾਰਤੀ ਸਿਸਟਮ ਚ ਆਉਂਦੇ ਕਿ ਉਹ ਆਪਣੇ ਬੱਚਿਆਂ ਨੂੰ ਨਾ ਆਸ਼ਰਮ ਦੇ ਵਿੱਚ ਪੜ੍ਹਾਉਣ ਭੇਜਦਾ ਹੁੰਦਾ ਸੀ, ਤੇ ਉੱਥੇ ਉਹਨਾਂ ਤੋਂ ਗਰਾਊਂਡ ਰਿਐਲਿਟੀ ਸਾਰੀ ਉਹਨੂੰ ਟ੍ਰੇਨਿੰਗ ਦਵਾਣੀ ਗਰਾਊਂਡ ਦੇ, ਮਤਲਬ ਕਿੱਦਾਂ ਚੱਲ ਰਿਹਾ ਕੰਮ, ਹਨਾ। ਤੇ ਉਹ ਫਿਰ ਵਾਪਸ ਆਉਂਦਾ ਸੀ ਟ੍ਰੇਨਿੰਗ ਕਰਕੇ, ਤੇ ਫੇਰ ਉਹਨੂੰ ਰਾਜਾ ਬਾਪ ਜਿਹੜਾ ਆ ਉਹ ਪਰਖ ਕੇ ਉਹਨੂੰ ਰਾਜਕਾਜ ਦਿੰਦਾ ਸੀ ਵੀ ਇਹ ਟ੍ਰੇਨ ਹੈਗਾ ਜਾਂ ਨਹੀਂ ਹੈਗਾ, ਠੀਕ ਹੈ ਨਾ। ਪਹਿਲੀ ਗੱਲ ਤਾਂ ਉਹ ਜਿਹੜੇ ਆਸ਼ਰਮ ਦੇ ਰਿਸ਼ੀ ਸੀਗੇ ਉਹ ਭੇਜਦੇ ਉਦੋਂ ਸੀਗੇ ਜਦੋਂ ਰੈਡੀ ਹੋ ਜਾਂਦਾ ਸੀ, ਉਹਨੂੰ ਸਾਰੀ ਟ੍ਰੇਨਿੰਗ, ਮੁੱਢਲੀ ਟ੍ਰੇਨਿੰਗ ਦਿੰਦੇ ਸੀਗੇ। ਹੁਣ ਇੱਕ ਉਹ ਤੁਸੀਂ ਫਿਲਮ ਦੇਖੀ ਹੋਣੀ 300, ਉਹਦੇ ਵਿੱਚ ਵੀ ਸ਼ੁਰੂਆਤੀ ਸੀਨ ਜਿਹੜੇ ਨੇ ਉਹ ਇਹ ਨੇ ਕਿ ਜਦੋਂ ਉਹ ਜਿਹੜਾ ਹੀਰੋ ਹੁੰਦਾ ਫਿਲਮ ਦਾ, ਜਦੋਂ ਬਚ ਉਹ ਬਣਿਆ ਕਿੱਦਾਂ, ਮਤਲਬ ਉਹ ਦੱਸਦੇ ਆ ਵੀ ਇਹ ਇਸ ਸਪਾਰਟਨ ਕੌਮ ਦਾ ਲੀਡਰ ਕਿੱਦਾਂ ਬਣਿਆ। ਉਹ ਇੱਕ ਰਾਜਕੁਮਾਰ ਸੀ, ਰਾਜਕੁਮਾਰ ਜਦੋਂ ਛੋਟਾ ਸੀ ਤਾਂ ਮਤਲਬ ਕਹਿ ਲਓ ਕਿ 4 ਜਾਂ 5 ਸਾਲ ਦਾ 6 ਸਾਲ ਦਾ ਸੀ, ਤਾਂ ਉਹ ਪਹਿਲਾਂ ਉਹਦੀ ਬੜੀ ਟ੍ਰੇਨਿੰਗ ਹੁੰਦੀ ਸੀ, ਕੁੱਟਮਾਰ ਵੀ ਉਹਦੇ ਮਤਲਬ ਖੂਨ ਵੀ ਚੱਲਦਾ ਸੀ, ਅਖਾੜੇ ਦੇ ਵਿੱਚ ਉਹਨੂੰ ਦਾ ਪੇਚ ਵੀ ਸਿਖਾਲੇ ਜਾਂਦੇ ਸੀ। ਜਦੋਂ ਆਪਣੇ ਆਪ ਨੂੰ ਸਾਂਭਣ ਜੋਗਾ ਹੋ ਗਿਆ ਤੇ ਉਹਨੂੰ ਪਤਾ ਫਿਰ ਕੀ ਕਰਦੇ ਹੁੰਦੇ ਸੀ ਸਪਾਰਟਨ, ਕਿ ਇਹ ਹੁਣ ਰਾਜਕੁਮਾਰ ਹੈ, ਇਹ ਕੈਂਡੀਡੇਟ ਹੈ ਰਾਜਾ ਬਣਨ ਦਾ, ਉਹਨੂੰ ਇੱਕ ਨਾ ਨੇਜਾ ਦੇ ਕੇ ਉਹ ਜੰਗਲ ਚ ਛੱਡ ਜਾਂਦੇ ਸੀ, ਨੇਜਾ ਫੜਾ ਦੇਣਾ, ਉਹਨੂੰ ਟ੍ਰੇਨਿੰਗ ਦੇ ਦੇਣੀ ਖਾਣ ਪੀਣ ਦੀ ਸਾਰਾ ਕੁਛ ਲੜਨ ਦੀ, ਉਹਨੂੰ ਨਾ ਜੰਗਲ ਦੇ ਵਿੱਚ ਛੱਡ ਜਾਣਾ ਇਕੱਲੇ ਨੂੰ। ਜੇ ਉਹ ਜੰਗਲ ਦੇ ਵਿੱਚੋਂ ਵਾਪਸ ਆ ਗਿਆ ਜਿਉਂਦਾ, ਫੇਰ ਤਾਂ ਉਹ ਰਾਜਕੁਮਾਰ ਹੈ, ਜੇ ਉਹ ਸਰਵਾਈਵ ਨਹੀਂ ਕਰ ਸਕਿਆ, ਠੀਕ ਹੈ, ਫੇਰ ਹੀ ਇਜ਼ ਨਾਟ ਫਿਟ ਟੂ ਬੀ ਅ ਕਿੰਗ, ਫੇਰ ਹੋਰ ਕੋਈ ਲੱਭੂਗੇ। ਕੁਦਰਤ ਦੇ ਵਿਚ ਜਾਂ ਆਮ ਜਿਹੜੀ ਜ਼ਿੰਦਗੀ ਉਹਦੇ ਵਿਚ ਸਰਵਾਈਵਲ ਜਿਉਣਾ ਨਹੀਂ ਸਿੱਖਿਆ, ਉਹ ਸਰਵਾਈਵ ਨਹੀਂ ਕਰ ਸਕਿਆ, ਤਾਂ ਉਹ ਵਰਥ ਹੀ ਨਹੀਂ ਹੈਗਾ ਕਿੰਗ ਦਾ, ਉਹ ਲੀਡ ਨਹੀਂ ਕਰ ਸਕਦਾ ਲੋਕਾਂ ਨੂੰ ਗਰਾਊਂਡ ਰਿਐਲਿਟੀ ਤੇ, ਠੀਕ ਹੈ। ਅੱਜ ਕੱਲ ਕੀ ਹੋ ਰਿਹਾ, ਅੱਜ ਕੱਲ ਉਲਟ ਹੋ ਰਿਹਾ ਕਿ ਅਸੀਂ ਇੱਕ ਸਪੈਸ਼ਲ ਇਨਵਾਇਰਮੈਂਟ ਬਣਾ ਕੇ ਦੇ ਰਹੇ ਬੱਚਿਆਂ ਨੂੰ, ਉਹਦੇ ਵਿਚ ਆਪਣੇ ਬੱਚੇ ਰੱਖ ਰਹੇ ਆ ਬੜੇ ਪੜੋਸ ਪੜੋਸ ਕੇ ਕੋਮਲਤਾ ਇਸ ਕਰਕੇ, ਤੇ ਜਦੋਂ ਉਹ ਬਾਹਰ ਆਉਂਦੇ ਨੇ ਹੁੰਦਾ ਕੀ ਆ, ਹੁੰਦਾ ਉਹੀ ਆ, ਹੁਣ ਸੋਰੀ ਟੂ ਸੇ ਮੈਂ ਥੋੜੀ ਰਫ ਭਾਸ਼ਾ ਬੋਲਦੇ, ਪੰਜਾਬੀ ਦੇ ਵਿਚ ਇਹ ਕਹਿੰਦੇ ਵੀ ਜੇ ਕੁੱਤੇ ਨੂੰ ਨਾ ਤੁਸੀਂ ਸੰਗਲੀ ਪਾ ਰੱਖੋ ਬਹੁਤ ਦੇਰ, ਫਿਰ ਤੁਸੀਂ ਇਕਦਮ ਸੰਗਲੀ ਛੱਡ ਦੋ, ਪਹਿਲਾਂ 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 ਕੰਮ ਪਤਾ ਕੀ ਕਰੇਗਾ, ਨੱਠ ਕੇ ਕਹਿੰਦਾ ਉਹ ਟਰੱਕ ਦੇ ਟਾਇਰ ਨੂੰ ਪਏਗਾ ਸੜਕ ਤੇ ਜਾਂਦੇ ਨੂੰ, ਤੇ ਸੜਕ ਨੂੰ ਕ੍ਰੋਸ ਨਹੀਂ ਕਰਨੀ ਆਉਂਦੀ, ਉਹ ਟਰੱਕ ਉਹਨੂੰ ਕੁਚਲ ਕੇ ਉਹ ਜਾਏਗਾ। ਸੋ ਕਹਿੰਦੇ ਮਤਲਬ ਇਹ ਮਤਲਬ ਰਿਐਲਿਟੀ ਹੈ ਕਿ ਉਹਨੂੰ ਪਤਾ ਹੀ ਨਹੀਂ ਵੀ ਸੜਕ ਕਿੱਦਾਂ ਕ੍ਰੋਸ ਕਰਨੀ ਆ।
ਪੰਜਾਬ ਦੇ ਵਿਚ ਨਾ ਅਸੀਂ ਹੋਰ ਆਸਟ੍ਰੇਲੀਆ ਤੇ ਪੰਜਾਬ ਦਾ ਜੇ ਮਤਲਬ ਕੰਪੇਅਰ ਕਰੀਏ, ਬਾਕੀ ਗੱਲਾਂ ਨੀ ਸਿਰਫ ਐਜੂਕੇਸ਼ਨ ਦੀ ਆਪਾਂ ਗੱਲ ਕਰਦੇ ਹਾਂ, ਸਾਡੇ ਜਿਹੜੇ ਪੰਜਾਬੀ ਹੈ ਨਾ ਜੀ ਉਹਨਾਂ ਚ ਇੱਕ ਦੌੜ ਲੱਗੀ ਹੋਈ ਹੈ ਕਿ ਅਸੀਂ ਜਵਾਕਾਂ ਨੂੰ ਨਾ ਬਸ ਮਤਲਬ ਪੰਜਾਬੀ ਦੀ ਬਜਾਏ ਅੰਗਰੇਜ਼ੀ ਚ ਤੋਤੇ ਬਣਾ ਦਈਏ ਬਸ, ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਇਹ ਏਦਾਂ ਦੇ ਸਕੂਲਾਂ ਦੇ ਵਿਚ ਹੀ ਅੰਗਰੇਜ਼ੀ ਸਿੱਖੀ ਜਾ ਸਕਦੀ ਹੈ, ਕਿਉਂਕਿ ਸੋਰੀ ਟੂ ਸੇ ਮੈਂ ਫਿਰ ਮੈਂ ਇਹੀ ਗੱਲ ਕਹਾਂਗਾ ਕਿ ਸਾਡੀ ਤਰਾਸਦੀ ਹੈ ਕਿ ਅਸੀਂ ਪੰਜਾਬੀ ਕਈ ਵਾਰੀ ਨਾ ਇੰਗਲਿਸ਼ ਵੱਲੋਂ ਮਾਰ ਖਾ ਜਾਂਦੇ ਹਾਂ, ਖਾਸ ਕਰਕੇ ਹੁਣ ਤਾਂ ਨੀ, ਪਹਿਲਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਅਸੀਂ ਸਾਡੇ ਮਨ ਚ ਨਾ ਇੱਕ ਮਤਲਬ ਸਾਇਕੋਲੋਜੀਕਲੀ ਡਰ ਜਾ ਬੈਠਾ ਹੋਇਆ ਵੀ ਯਾਰ ਅਸੀਂ ਇਹ ਲੈਂਗੁਏਜ ਤੋਂ ਥੋੜਾ ਜਾ ਝਿਜਕਦੇ ਹਾਂ ਤੇ ਸਾਡੇ ਬੱਚੇ ਨਾ ਕਿਤੇ ਇਸ ਦਾ ਮਤਲਬ ਸ਼ਿਕਾਰ ਹੋ ਜਾਣ, ਤਾਂ ਮਤਲਬ ਇਸ ਨੂੰ ਇੱਕ ਇਹ ਮੰਨ ਲਿਆ ਜਾਂਦਾ ਕਿ ਜਿਹੜਾ ਅੰਗਰੇਜ਼ੀ ਬੋਲਦਾ ਬਸ ਉਹ ਇੱਕ ਵਿਦਵਾਨ ਦੇ ਤੌਰ ਤੇ ਉਹਨੂੰ ਮਤਲਬ ਪੇਸ਼ ਕੀਤਾ ਜਾਂਦਾ। ਔਰ ਸਾਡੇ ਇੱਥੇ ਉਲਟਾ, ਮੈਂ ਕਹਿੰਦਾ ਜਿਹੜੇ ਅਸੀਂ ਪੰਜਾਬੀ ਇੱਥੇ ਵੱਜਦੇ ਸਾਨੂੰ ਹੁੰਦਾ ਕਿ ਬੱਚਿਆਂ ਨੇ ਯਾਰ ਅੰਗਰੇਜ਼ੀ ਤਾਂ ਸਿੱਖੀ ਜਾਣਾ, ਅਸੀਂ ਇਹਨਾਂ ਨੂੰ ਬਿਠਾ ਕੇ ਮਤਲਬ ਧੱਕੇ ਨਾਲ ਗੁਰਦੁਆਰਿਆਂ ਦੇ ਵਿੱਚ ਜਿਹੜੇ ਪੰਜਾਬੀ ਸਕੂਲ ਖੋਲਿਆ ਉਹਨਾਂ ਚ ਭੇਜ ਭੇਜ ਕੇ ਪੰਜਾਬੀ ਸਿਖਾਉਣੇ ਆ। ਔਰ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਤਾਂ ਜਿਹੜੇ ਜਦੋਂ ਪੰਜਾਬ ਗਿਆ ਸੀ ਤਾਂ ਮੈਂ ਤਾਂ ਬੜੇ ਮਾਣ ਨਾਲ ਦੱਸਦਾ ਸੀ ਜਿਹੜੇ ਸਾਡੇ ਲੋਕ ਆਸੇ ਪਾਸੇ ਸੀਗੇ ਮਿੱਤਰ ਪਿਆਰੇ ਕਿ ਯਾਰ ਸਾਡਾ ਬੱਚਾ ਪੰਜਾਬੀ ਜਾਣਦਾ। ਮਤਲਬ ਉਹ ਹੈਰਾਨ ਹੁੰਦੇ ਸੀ ਯਾਰ ਵੀ ਬੰਦਾ ਐਂ ਕਿਉਂ ਦੱਸ ਰਿਹਾ ਵੀ। ਮੈਂ ਕਹਿੰਦਾ ਸੀ ਵੀ ਇਹਨੂੰ ਪੰਜਾਬੀ ਪੜ੍ਹਨੀ ਵੀ ਆਉਂਦੀ ਹੈ, ਲਿਖਣੀ ਵੀ ਆਉਂਦੀ ਤੇ ਬੋਲਣੀ ਵੀ ਆਉਂਦੀ। ਮਤਲਬ ਮੈਨੂੰ ਇਹ ਮਾਣ ਸੀ ਇਸ ਗੱਲ ਦਾ ਕਿ ਸਾਡਾ ਬੱਚਾ ਯਾਰ ਪੰਜਾਬੀ ਬੋਲਦਾ, ਪੰਜਾਬੀ ਲਿਖਦਾ, ਪੰਜਾਬੀ ਮਤਲਬ ਸਮਝ ਸਕਦਾ, ਇਹ ਗੱਲਬਾਤ ਕਰ ਸਕਦਾ। ਔਰ ਉਥੋਂ ਦੇ ਜਿਹੜੇ ਮਿੱਤਰ ਪਿਆਰੇ ਸੀ ਲੋਕ ਉਹ ਵੀ ਹੈਰਾਨ ਸੀ ਕਿ ਯਾਰ ਅਸੀਂ ਬਾਕੀ ਕੰਟਰੀਆਂ ਦੇ ਜਿਹੜੇ ਲੋਕ ਆਉਂਦੇ ਨੇ ਜਾਂ ਉਹਨਾਂ ਦੇ ਬੱਚੇ ਦੇਖਿਆ ਕਿ ਉਹ ਜ਼ਿਆਦਾ ਘੁਲਦੇ ਮਿਲਦੇ ਨੀ ਆਪਣੇ ਪੰਜਾਬੀ ਦੇ ਵਿੱਚ। ਸੋ ਇੱਥੇ ਗੱਲ ਉਹੀ ਆ ਜਾਂਦੀ ਕਿ ਘੁਲ ਮਿਲਣਗੇ ਤਾਂ ਜੇ ਉਹਨਾਂ ਨੂੰ ਜੇ ਜਿਹੜੀ ਲੈਂਗੁਏਜ ਦੀ ਇੱਕ ਦੂਜੇ ਆਪਣੀ ਭਾਸ਼ਾ ਦੇ ਵਿੱਚ ਆਪਣੀ ਬੋਲੀ ਦੇ ਵਿੱਚ ਵਿਚਾਰ ਵਟਾਂਦਰਾ ਸਾਂਝਾ ਕਰ ਸਕਣਗੇ। ਸੋ ਇਹ ਦੌੜ ਹੈ ਜੀ ਉਧਰਾਂ ਨੂੰ ਅੰਗਰੇਜ਼ੀ ਸਿਖਾਉਣ ਦੀ ਤੇ ਸਾਨੂੰ ਪੰਜਾਬੀ ਸਿਖਾਉਣ ਦੀ ਲੱਗੀ ਪਈ ਹੈ, ਇਹ ਪਤਾ ਨੀ ਕਦੋਂ ਖਤਮ ਹੋਈ।
ਨਹੀਂ ਇਹ ਤਰਾਸ ਦੀ ਆਪਾਂ ਚਲੋ ਚਿੰਤਨ ਕਰ ਰਹੇ ਹਾਂ, ਜਿਹੜਾ ਪ੍ਰੋਗਰਾਮ ਹੈ ਉਹ ਵੀ ਪਾਰਟ ਆਫ ਦੈਟ ਹੈ। ਮੈਂ ਆਪਣੇ ਸਰੋਤਿਆਂ ਨੂੰ ਇਹੀ ਕਹਾਂਗਾ ਵੀ ਜੇ ਤੁਹਾਨੂੰ ਸਾਡੀ ਗੱਲ ਚੰਗੀ ਲੱਗੀ ਤੇ ਤੁਹਾਨੂੰ ਇਹ ਤੋਂ ਮਤਲਬ ਤੁਸੀਂ ਇਹਨੂੰ ਹੋਰ ਵਾਧਾ ਕਰ ਸਕਦੇ ਹੋ ਤੇ ਜਦੋਂ ਵੀ ਕਿਤੇ ਚਿੰਤਨ ਕਰੋ ਤਾਂ ਮਤਲਬ ਵਧੀਆ ਚਿੰਤਨ ਕਰੋ ਹਨਾ। ਮਤਲਬ ਏਦਾਂ ਨੀ ਵੀ ਕਈ ਵਾਰੀ ਅਸੀਂ ਬਹਿੰਦੇ ਹਾਂ ਤੇ ਜੱਬਲੀਆਂ ਮਾਰਦੇ ਰਹਿੰਦੇ ਹਾਂ ਤੇ ਬਸ ਉਹ ਜੀ ਅਸੀਂ ਸਾਡੀ ਜਿਹੜੀ ਦੇਸ਼ ਭਗਤੀ ਆ ਜਾਂ ਕੁਦਰਤ ਪ੍ਰੇਮੀ ਆ ਅਸੀਂ ਸਿਰਫ ਕਾਗਜ਼ਾਂ ਚ ਆ ਫੇਸਬੁੱਕ ਤੇ ਆ, ਪਰ ਜਦੋਂ ਤੁਸੀਂ ਰੀਅਲ ਟਰਮ ਆਪਾਂ ਬਣਨਾ ਹਨਾ। ਤੇ ਹਰਿਮੰਦਰ ਮੈਨੂੰ ਲੱਗਦਾ ਤੁਸੀਂ ਅੱਜ ਇੱਕ ਬੜੇ ਜ਼ਰੂਰੀ ਗ੍ਰਸਤ ਦੇ ਕੰਮ ਜਾ ਰਹੇ ਹੋ ਤੇ ਮੈਨੂੰ ਤੁਸੀਂ ਪਹਿਲਾਂ ਹੀ ਇਸ਼ਾਰਾ ਕਰਤਾ ਸੀਗਾ ਹਨਾ ਤੇ ਜਾਣਾ ਤੇ ਚਲੋ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਹਾਂ ਇਹ ਤੇ ਆਪਣਾ ਐਜੂਕੇਸ਼ਨ ਸਿਸਟਮ ਦੇ ਨਾ ਜਿਹੜੀ ਤੁਸੀਂ ਆਬਜ਼ਰਵੇਸ਼ਨ, ਮੈਨੂੰ ਲੱਗਦਾ ਆਪਾਂ ਇੱਕ ਦੋ ਹਫ਼ਤਿਆਂ ਦੇ ਵਿੱਚ ਫੇਰ ਆਪਾਂ ਪ੍ਰੋਗਰਾਮ ਉਲੀਕੀਏ ਤੇ ਡਿਟੇਲ ਦੇ ਵਿੱਚ ਗੱਲ ਕਰਾਂਗੇ।
ਮੈਂ ਦੋ ਸੁਜੈਸ਼ਨਾਂ ਦੇਣੀਆਂ ਚਾਹਾਂਗਾ ਜੀ। ਕੁਛ ਮਿੱਤਰਾਂ ਨੇ ਮੇਰੇ ਫੋਨ ਤੇ ਵੀ ਮੈਸੇਜ ਕੀਤੇ
ਹਾਂਜੀ
ਤੇ ਉਹ ਇਹ ਕਹਿ ਰਹੇ ਸੀ ਕਿ ਇੱਕ ਐਜੂਕੇਸ਼ਨ ਸਿਸਟਮ ਤੇ ਪੂਰਾ ਪ੍ਰੋਗਰਾਮ ਤੇ ਇੱਕ ਜਿਹੜਾ ਪੰਜਾਬ ਦਾ ਜਿਹੜਾ ਵਾਟਰ ਕ੍ਰਾਈਸਿਸ ਚੱਲ ਰਿਹਾ, ਜਿਹੜਾ ਨਦੀਆਂ ਦਾ ਪਾਣੀ ਪੰਜਾਬ ਦੀਆਂ ਬਾਹਰ ਜਾ ਰਿਹਾ, ਉਸ ਤੇ ਕਹਿੰਦੇ ਪੂਰਾ ਪ੍ਰੋਗਰਾਮ ਕਰੋ ਜੀ ਆਉਣ ਵਾਲੇ ਦਿਨਾਂ ਚ।
ਕੋਈ ਨੀ ਆਪਾਂ
ਦੋ ਤਿੰਨ ਮਿੱਤਰਾਂ ਦੇ
ਅਸੀਂ ਤਾਂ ਵਿਹਲੇ ਹੀ ਹੋਈਦਾ ਵੀਕਐਂਡ ਤੇ, ਤੁਸੀਂ ਟਾਈਮ ਕੱਢੋ ਠੀਕ ਇੱਧਰ ਦੇਖੋ।
ਬਹੁਤ ਬਹੁਤ ਸ਼ੁਕਰੀਆ।
ਹਾਂਜੀ ਜਾਂਦੇ ਜਾਂਦੇ ਤੁਹਾਨੂੰ ਇੱਕ ਮੈਸੇਜ ਸ਼ੇਅਰ ਕਰਨਾ ਤੇ ਇੰਟਰਸਟਿੰਗ ਮੈਸੇਜ ਹੈ। ਗੁਰਸ਼ਰਨ ਕੰਦੋਲਾ ਹੋਣਾ ਨੇ ਮੈਸੇਜ ਭੇਜਿਆ, ਕਹਿੰਦੇ ਵੀ ਮੈਨੂੰ ਟੈਕਸਟ ਮੈਸੇਜ ਆਇਆ ਸੁਖਜੀਤ ਢਿੱਲੋਂ ਦਾ, ਠੀਕ ਹੈ, ਕਹਿੰਦੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਤੁਹਾਡੇ ਜਿਹੜੇ ਹਰਮਨ ਰੇਡੀਓ ਦੇ ਪ੍ਰੋਗਰਾਮ ਹੈ ਉਹਦੀ ਵੈਲਿਊ ਕਿੰਨੀ ਹੈ ਹਨਾ, ਤੁਹਾਨੂੰ ਪਤਾ ਕਹਿੰਦੇ ਕਿੰਨੀ ਵੈਲਿਊ ਹੈ। ਕਹਿੰਦੇ ਮੈਨੂੰ ਹੁਣੇ ਹੁਣੇ ਸੁਖਜੀਤ ਢਿੱਲੋਂ ਦਾ ਮੈਸੇਜ ਆਇਆ, ਭਾਜੀ ਕਹਿੰਦੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ, ਆਈ ਵਿਲ ਕਾਲ ਯੂ ਆਫਟਰ ਦਾ ਪ੍ਰੋਗਰਾਮ। ਕਹਿੰਦੇ ਕੋਈ ਵੀ ਬੰਦਾ ਕਿਸੇ ਨੂੰ ਡਿਸਟਰਬ ਨਹੀਂ ਕਰਨਾ ਚਾਹੁੰਦਾ, ਪ੍ਰੋਗਰਾਮ ਚੱਲਦਾ ਹੁੰਦਾ, ਇਸ ਕਰਕੇ ਉਹ ਕਹਿੰਦੇ ਵੀ 11 ਵਜੇ ਤੋਂ ਬਾਅਦ ਹੀ ਗੱਲ ਕਰਾਂਗੇ। ਠੀਕ ਹੈ ਹਰਿਮੰਦਰ ਜੀ, ਮਿਲਦੇ ਹਾਂ ਫਿਰ।
ਬਹੁਤ ਬਹੁਤ ਸ਼ੁਕਰੀਆ ਜੀ ਸਰੋਤਿਆਂ ਦਾ, ਧੰਨਵਾਦ ਜਿਨ੍ਹਾਂ ਨੇ ਘੰਟਾ ਬਰਦਾਸ਼ਤ ਕੀਤਾ।
ਥੈਂਕ ਯੂ ਜੀ, ਥੈਂਕ ਯੂ, ਓਕੇ ਜੀ,
ਬਹੁਤ ਬਹੁਤ ਸ਼ੁਕਰੀਆ, ਸ਼ੁਕਰੀਆ,
ਸ਼ੁਕਰੀਆ। ਲਓ ਜੀ ਗੀਤ ਸੁਣਦੇ ਹਾਂ, ਪਾਣੀ ਦੇ ਬੁਲਬਲਿਆ ਕੀ ਬੁਨਿਆਦਾਂ ਤੇਰੀਆਂ, ਤੇ ਉਸ ਤੋਂ ਬਾਅਦ ਗੁਰਪ੍ਰੀਤ ਗਿੱਲ ਸਾਡੇ ਨਾਲ ਸ਼ਾਮਲ ਹੋਣਗੇ।
ਪਾਣੀ ਦਿਆ ਬੁਲਬੁਲਿਆ ਕੀ ਬੁਨਿਆਦਾਂ ਤੇਰੀਆਂ, ਪਾਣੀ ਦਿਆ ਬੁਲਬੁਲਿਆ ਕੀ ਬੁਨਿਆਦਾਂ ਤੇਰੀਆਂ। ਆਇਆ ਹਾਂ ਬੰਦਿਆਂ ਪਾਣੀ ਦਿਆ ਬੁੱਲ ਬੁਲਿਆ ਕੀ ਬੁਨਿਆ ਤਾ ਤੇਰੀਆਂ ਪਾਣੀ ਦਿਆ ਬੁੱਲ ਬੁਲਿਆ ਕੀ ਬੁਨਿਆ ਤਾ ਤੇਰੀਆਂ ਪਾਣੀ ਦਿਆ ਬੁੱਲ ਬੁਲਿਆ ਕੀ ਬੁਲਿਆ ਤਾ ਤੇਰੀਆਂ ਪਾਣੀ ਦਿਆ ਬੁੱਲ ਬੁਲਿਆ ਕੀ ਬੁਲਿਆ ਤਾ ਤੇਰੀਆਂ
ਪਾਣੀ ਦਿਆ ਬੁੱਲ ਬੁਲਿਆ ਪਾਣੀਆਂ ਦੀਆਂ ਗੱਲਾਂ ਚੱਲ ਰਹੀਆਂ ਸੀ ਅੱਜ ਸੋ ਪਾਣੀ ਦੇ ਗੀਤ ਵੀ ਲੱਗ ਰਹੇ ਨੇ ਤੇ ਇਧਰ ਮੇਰਾ ਗੀਤ ਸੁਣ ਕੇ ਗੁਰਪ੍ਰੀਤ ਹੁਣੀ ਕਹਿ ਰਹੇ ਨੇ ਬਾਈ ਜੀ ਮੈਨੂੰ ਤਾਂ ਹੁਣ ਮੈਂ ਕੱਲ ਦੀ ਛੁੱਟੀ ਲੈ ਲੈਣੀ ਆ ਵੀ ਬੁਨਿਆਦਾਂ ਕਾਹਦੀਆਂ ਤੇ ਆਪਾਂ ਨਾ ਹੀ ਕੰਮ ਕਰੀਏ ਉਹ ਨਹੀਂ ਏਦਾਂ ਦੀ ਗੱਲ ਨੀ ਗੁਰਪ੍ਰੀਤ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਹਾਂਜੀ ਕੱਲ ਦੀ ਤੁਸੀਂ ਜਿਹੜੇ ਵੀਡੀਓ ਪਾਇਆ ਜੰਗਲ ਦੇ ਵਿਚ ਤੁਸੀਂ ਡਰਾਈਵ ਕਰਨ ਗਏ ਤੇ ਹੁਣ ਵੀ ਮੈਨੂੰ ਲੱਗਦਾ ਕਿਤੇ ਉਹ ਅਜੇ ਉਹ ਚੱਲੀ ਦਾ ਨੀ ਜਾ ਰਿਹਾ ਕੰਮ ਰੁਕ ਗਏ ਹੋ
ਨਹੀਂ ਨਹੀਂ ਜੀ ਕੱਲ ਦਾ ਹੋ ਗਿਆ ਉਹਦੇ ਤਾਂ ਗਾਣਾ ਨੀ ਆਇਆ ਮਨਕੀਰ ਤੌਲ ਦਾ ਵੀ ਜੱਟ ਦੀ ਕਲਿੱਪ ਵੀ ਨਿਊਜ਼ ਬਣਦੀ ਹੈ ਨਾ ਤੇ ਉਹ ਮੈਨੂੰ ਲੱਗਦਾ ਮੇਰੀ ਵੀ ਨਿਊਜ਼ ਬਣ ਚੱਲੀ ਸੀ ਤੇ ਮੈਂ ਉਹ ਹਟਾਤੀ ਵੀਡੀਓ ਫਿਰ
ਹਾਂ ਉਹ ਤਾਂ ਹਟਾਉਣੀ ਪੈਣੀ ਤੁਹਾਡਾ ਸਨੈਪਸ਼ਾਟ ਆ ਗਿਆ ਸੀ ਮੇਰੇ ਕੋਲ ਕਹਿੰਦੇ ਆ ਦੇਖੋ ਗੁਰਪ੍ਰੀਤ ਨੇ ਮੈਂ ਕਿਹਾ ਦੇਖੋ ਇਹ ਟੈਸਟ ਕਰ ਰਹੇ ਨੇ ਇਹ ਦੇਖ ਰਹੇ ਨੇ ਵੀ ਗਾਣਿਆਂ ਦਾ ਕੀ ਅਸਰ ਹੁੰਦਾ ਮਾਨਸਿਕਤਾ ਤੇ ਸਿੱਟਾ ਕੱਢਿਆ ਮੈਂ ਹਾਂ ਸਿੱਟਾ ਇਹ ਕੱਢਿਆ ਵੀ ਇਹ ਗੀਤ ਗੱਡੀ ਲੈ ਕੇ ਜਾ ਰਹੇ ਸੀ ਰੋਡ ਦੇ ਉੱਤੇ ਇਹ ਗੀਤ ਚੱਲ ਪਿਆ ਹਨਾ ਜਦੋਂ ਇਹ ਗੀਤ ਚੱਲਿਆ ਤਾਂ ਕੁਦਰਤੀ ਤੌਰ ਤੇ ਕੱਚੇ ਵੱਲ ਨੂੰ ਪਾ ਲਿਆ ਇਹਨਾਂ ਨੇ ਫਿਰ ਗੀਤ ਸੁਣ ਕੇ ਐਕਸਾਈਟ ਹੋ ਗਏ ਫਿਰ ਉਹ 60 ਦੀ ਸਪੀਡ ਸੀਗੀ 60 ਤੋਂ 80 ਕਰਤਾ ਗੀਤ ਸੁਣ ਕੇ ਹਨਾ ਕਹਿੰਦੇ ਮੈਂ 26 ਕਰਾਉਣੀ ਕਰਾਉਣੀ ਆਪਣੇ ਆਪ ਦੇ ਤੇ
ਤੁਸੀਂ ਦੇਖੋ ਤੁਸੀਂ ਆਊਟਿੰਗ ਕਰਨ ਗਏ ਨਾ ਤੇ ਦੇਖੋ ਆਊਟਿੰਗ ਕਰਨ ਗਏ ਤੇ ਹੁਣ ਜੇ ਤੁਸੀਂ ਕਹਿੰਦੇ ਆ ਵੀ ਆ ਪਾਣੀ ਦੇ ਬੁਲਬੁਲਿਆਂ ਵਾਲੇ ਏਦਾਂ ਦੇ ਸੌਂਗ ਲਾ ਕੇ ਸੁਣੋਗੇ ਫਿਰ ਤੁਸੀਂ ਗੱਡੀ ਸਾਈਡ ਤੇ ਲਾ ਕੇ ਸੋਚ ਨੀ ਲੱਭ ਗਏ ਯਾਰ ਵੀ ਕਾਹਦੇ ਲਈ ਕਰਨ ਮਨਿਆ ਤਾਂ ਨੀ
ਮਨਿਆ ਤਾਂ ਨੀ ਆਊਟਿੰਗ ਕੱਲੇ ਕਰਨੀ
ਜਿਵੇਂ ਹੋਮਰ ਸਿੰਪਸਨ ਨੀ ਸੀ ਉਹਨੇ ਕਿਤਾਬ ਪੜ ਲਈ ਨਾ ਕੋਈ ਤੇ ਕਿਤਾਬ ਦੇ ਵਿਚ ਲਿਖਿਆ ਸੀ ਵੀ ਲਿਵ ਯੂਰ ਲਾਈਫ ਵੀ ਇਟਸ ਲਾਈਕ ਯੂਰ ਲਾਸਟ ਡੇ ਔਨ ਦਾ ਅਰਥ ਨਾ ਤੇ ਉਹ ਦੂਜੀ ਕਲਿੱਪ ਦਿਖਾਈ ਹੋਮਰ ਸਿੰਪਸਨ ਸਾਈਡ ਤੇ ਬਹਿ ਕੇ ਰੋਣ ਦਿਆ ਕਹਿੰਦਾ ਯਾਰ ਮੈਂ ਕੱਲ ਨੂੰ ਮਰ ਜਾਣਾ ਕਿਤਾਬ ਚ
ਲਿਖਿਆ
ਸੀ ਗਾਣੇ ਤਾਂ ਫਿਰ ਚੱਕਵੇਂ ਲੱਗਣੇ ਚਾਹੀਦੇ ਜੇ ਤੁਸੀਂ ਆਊਟਿੰਗ ਕਰ ਰਹੇ ਹੋ, ਮੈਂ ਤਾਂ ਕਰਕੇ ਚੱਲ ਰਿਹਾ ਸੀ।
ਚਲੋ ਆਪਾਂ
ਮੈਂ ਵੀਡੀਓ ਢਾਤੀ
ਇਹਦੇ ਬਾਰੇ, ਆਪਾਂ
ਮੇਤੇ ਨਾਲ ਛਾਪੀ ਦਾ ਪਰਚਾ ਹੋ ਜਾਵੇ।
ਹਾਂਜੀ ਖੋਲਣਾ ਵਾਲਾ ਹੀ ਸੀਗਾ। ਖੈਰ ਵਿਜੇ ਵਿਰਦੀ ਹੁਣਾਂ ਨੇ ਫੋਟੋ ਭੇਜੀ ਆ, ਕਹਿੰਦੇ ਬਹਾਈਆ ਟੈਂਪਲ ਦੇ ਬਿਲਕੁਲ ਬਾਹਰੋਂ ਮੈਂ ਲੰਘ ਰਿਹਾ ਤੇ ਫੋਟੋ ਖਿੱਚੀ ਆ ਤੇ ਯੂਅਰ ਰੇਨਿੰਗ ਕਲਾਊਡ ਅਰਾਈਵਿੰਗ ਹੀਅਰ। ਹਾਂਜੀ ਇਧਰੋਂ ਅਸੀਂ ਭੇਜ ਰਹੇ ਤੁਹਾਡੇ ਵੱਲ ਨੂੰ ਤੇ ਫੋਟੋ ਮੈਂ ਸ਼ੇਅਰ ਕਰਤੀ ਹੈ ਜੀ ਲਾਈਵ ਬਲੌਗ ਤੇ, ਤੁਸੀਂ ਉੱਤੇ ਸਾਰੇ ਦੇਖ ਸਕਦੇ ਹੋ। ਮਨਿੰਦਰਪਾਲ ਸਿੰਨੀ ਪ੍ਰੋਗਰਾਮ ਸੁਣ ਰਹੇ ਨੇ ਤੇ ਕਹਿੰਦੇ ਨੇ ਕਿ ਕੰਗ ਸਾਹਿਬ ਦੀਆਂ ਗੱਲਾਂ ਬੜੇ ਵਧੀਆ ਚੱਲ ਰਹੀਆਂ, ਸੋ ਗੁੱਡ ਟੂ ਸੀ ਹਿਮ ਬੈਕ। ਤੇ ਹੋਰ ਸੁਨੇਹਾਂ ਦੇ ਵਿਚ ਬਰਿੰਦਰ ਸਿੰਘ ਨਿੱਜਰ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਿ ਪਿੰਦਰ ਭਾਜੀ ਇੰਡੀਆ ਦੀ ਛੱਡੋ, ਇੱਥੇ ਵੀ ਰੇਸ ਲੱਗੀ ਆ ਗ੍ਰਾਮਰ ਸਕੂਲ ਦੀ, ਇੱਥੇ ਤਾਂ ਯੂਨੀਵਰਸਿਟੀ ਵਿਚ ਐਡਮਿਸ਼ਨ ATAR ਸਕੋਰ ਦੇ ਬੇਸ ਤੇ ਹੁੰਦੀ ਆ। ਹਾਂਜੀ ਮੈਂ ਇੱਥੇ ਥੋੜੀ ਗੱਲ ਕਰਾਂਗੇ। ਅਮਰਜੀਤ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ ਤੇ ਹਾਂਜੀ ਜਗਤਾਰ ਭਾਜੀ ਦਾ ਪਹਿਲਾਂ ਮੈਸੇਜ ਲੈਂਦੇ ਆ। ਕਹਿੰਦੇ ਸਤਿ ਸ੍ਰੀ ਅਕਾਲ ਭਾਜੀ, ਤੇ ਕਹਿੰਦੇ ਕਾਂਗਰਸ ਸਰਕਾਰ ਦਾ ਬਿਜਲੀ ਮੋਟਰਾਂ ਤੇ ਬਿੱਲ ਲਾਉਣ ਵਾਲੀ ਗੱਲ ਨਾਲ ਬਿਜਲੀ ਤੇ ਪਾਣੀ ਦਾ ਬਚਾਓ ਹੋਵੇਗਾ। ਪਾਣੀ ਦੂਸ਼ਿਤ ਤਾਂ ਹੈ, ਇਸ ਦੀ ਸ਼ੱਕ ਨਹੀਂ, ਵਾਤਾਵਰਨ ਦੂਸ਼ਿਤ ਹੋ ਰਿਹਾ, ਇਸ ਨੂੰ ਬਚਾਉਣ ਦੀ ਜ਼ਰੂਰਤ ਹੈ। ਕੈਂਸਰ ਆਮ ਬਿਮਾਰੀ ਵਾਂਗਰ ਹੈ, ਇਹਦੇ ਕਾਰਨਾਂ ਦਾ ਪਤਾ ਲਾਉਣ ਦੀ ਜ਼ਰੂਰਤ ਹੈ। ਡਾਕਟਰੀ ਇਕ ਪੈਸੇ ਕਮਾਉਣ ਦਾ ਪੇਸ਼ਾ ਬਣ ਚੁੱਕਾ ਹੈ, ਪ੍ਰਾਈਵੇਟ ਵਿਦਿਅਕ ਸੰਸਥਾਵਾਂ ਇਕ ਸਿੱਖਿਆ ਦੇਣ ਦੀ ਬਜਾਏ ਵਪਾਰ ਬਣ ਗਿਆ ਹੈ। ਇਹ ਸਾਰੇ ਮਸਲਿਆਂ ਦੇ ਹੱਲ ਜਨਤਾ ਦੀ ਜਾਗਰੂਕਤਾ ਦੀ ਲੋੜ ਹੈ। ਬਿਲਕੁਲ ਅਸੀਂ ਤੁਹਾਡੇ ਨਾਲ ਸਹਿਮਤ ਆ ਭਾਜੀ, ਤੇ ਕੋਸ਼ਿਸ਼ ਕਰ ਰਹੇ ਹਾਂ ਇਹਦੇ ਬਾਰੇ ਆਪਾਂ ਚਿੰਤਨ ਕਰਨ ਦੀ। ਤੇ ਬਾਕੀ ਕਹਿੰਦੇ ਇਨਸਾਨ ਦੀ ਫਿਤਰਤ ਰਹੀ ਹੈ ਕਿ ਉਸ ਕੋਲ ਜੋ ਨਹੀਂ ਹੁੰਦਾ ਉਸ ਨੂੰ ਪਾਉਣ ਦੀ ਇੱਛਾ ਰਹੀ ਹੈ। ਅੰਗਰੇਜ਼ੀ ਪੰਜਾਬੀਆਂ ਦੀ ਕਮਜ਼ੋਰੀ ਰਹੀ ਹੈ। ਵਾਈਫਾਈ ਮਾਡਰਨ ਸਕੂਲਾਂ ਦੇ ਵਿਚ ਹਾਈਫਾਈ ਹਾਂਜੀ ਮਾਡਰਨ ਸਕੂਲਾਂ ਵਿਚ ਪੈਸੇ ਵਾਲੇ ਪਰਿਵਾਰਾਂ ਦੇ ਬੱਚੇ ਪੜ੍ਹਦੇ ਨੇ, ਉਨ੍ਹਾਂ ਨੂੰ ਨੌਕਰੀ ਪੇਸ਼ੇ ਦਾ ਕੋਈ ਫਿਕਰ ਨਹੀਂ ਹੁੰਦਾ। ਇਹ ਫੈਕਟਰ ਉਨ੍ਹਾਂ ਦੇ ਅਫਸਰ ਨਾ ਬਣਨ ਦਾ ਕਾਰਨ ਵੀ ਬਣਦਾ ਹੈ। ਇਹ ਮੇਰਾ ਨਿੱਜੀ ਤਜਰਬਾ ਹੈ, ਮੈਂ ਇਕ ਕਾਨਵੈਂਟ ਸਕੂਲ ਵਿਚ ਪੜ੍ਹਾਇਆ ਹੈ। ਜੀ ਬਿਲਕੁਲ, ਤੁਹਾਡੇ ਨਾਲ ਵੱਧ ਫਿਰ ਕੌਣ ਜਾਣਦਾ ਹੋਣਾ। ਬਿਲਕੁਲ ਤੁਸੀਂ ਸਹੀ ਗੱਲ ਕਹੀ ਆ ਕਿ ਉਨ੍ਹਾਂ ਨੇ ਸਰਵਿਸ ਕਰਨ ਦੇ ਉਨ੍ਹਾਂ ਦੇ ਜਾਂ ਜਿਹੜੇ ਏਦਾਂ ਦੀਆਂ ਜੋਬਸ ਕਰਨ ਦਾ ਕੋਈ ਮਨਸ਼ਾ ਨਹੀਂ ਹੁੰਦਾ। ਰਣਜੀਤ ਸਿੰਘ ਮੁੱਦਕੀ ਵਾਲੇ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤਾਂ ਆਪਣੇ ਗੁਰਪ੍ਰੀਤ, ਇਹ ਜਿਹੜੇ ਮੁੱਦੇ ਆ ਸਾਡੇ ਦੋ ਤਿੰਨ ਚੱਲ ਰਹੇ ਸੀ ਅੱਜ ਐਜੂਕੇਸ਼ਨ ਸਿਸਟਮ ਦੇ ਚੱਲ ਰਹੇ ਨੇ, ਤਾਂ ਹੋਰ ਵੀ ਮਤਲਬ ਪਾਣੀਆਂ ਦੇ ਕੈਂਸਰ ਦੇ ਮੁੱਦੇ ਚੱਲ ਰਹੇ ਨੇ, ਪਰ ਇਹਨਾਂ ਦੇ ਆਪਾਂ ਕਾਫੀ ਚਿੰਤਨ ਕਰ ਲਿਆ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਹੁਣ ਆਸਟ੍ਰੇਲੀਆ ਵਰਗੇ ਦੇਸ਼ ਦੇ ਵਿਚ ਤੁਸੀਂ ਆਏ ਹੋ, ਪੰਜ ਛੇ ਦਿਨ ਤੁਸੀਂ ਕੰਮ ਕਰਦੇ ਹੋ, ਤੇ ਫਿਰ ਤੁਸੀਂ ਜੰਗਲ ਦੇ ਵਿਚ ਕੀ ਕਰਨ ਗਏ ਸੀ?
ਜੰਗਲ ਜੋ ਮੇਰੇ ਫਰੈਂਡ ਨੇ ਕਮੈਂਟ ਮਾਰਿਆ, ਕਹਿੰਦਾ ਯਾਰ ਜੰਗਲ ਤਾਂ ਇੱਥੇ ਹੀ ਹੈਗਾ, ਕੋਈ ਮੰਗਲ ਦਿਖਾਓ।
ਅੱਛਾ ਦੇਖੋ ਭਾਈ ਸਾਹਿਬ, ਨਹੀਂ ਉਹ ਮੈਨੂੰ ਵੀ ਇੱਦਾਂ ਹੀ ਗੱਲ ਗਈ ਸੀ ਹਨਾ, ਕਹਿੰਦੇ ਭਾਜੀ ਤੁਸੀਂ ਕਹਿੰਦੇ ਆ ਤਾਂ ਕਹਿੰਦਾ ਜੰਗਲ ਚ ਮੰਗਲ ਲਾਏ ਹੋਏ ਨੇ ਹਨਾ, ਕਿਉਂਕਿ ਅਸੀਂ ਵੀ ਜੰਗਲ ਦੇ ਵਿਚ ਹੀ ਰਹਿ ਰਹੇ ਹਾਂ ਤੇ ਘਰ ਲਾ ਦੇ ਤੇ ਜੰਗਲ ਚ ਕਹਿੰਦੇ ਮੰਗਲ ਲੱਗੇ ਹੋਏ ਨੇ। ਤੇ ਉਹ ਚਲੋ ਮੈਂ ਕਿਹਾ ਚਲੋ ਠੀਕ ਆ ਜੀ, ਅਸੀਂ ਗਏ ਉੱਥੇ ਮਲਡੂਰੇ ਹਨਾ, ਗਰੇਵਾਲ ਬ੍ਰਦਰ ਨੇ ਜਿਹਨਾਂ ਨੇ ਗਰੇਵਾਲ ਆਟਾ ਹਨਾ, ਉਹ ਸਾਡੇ ਬਹੁਤ ਕਰੀਬੀ ਦੋਸਤ ਨੇ। ਤੇ ਤੁਹਾਨੂੰ ਪਤਾ ਆਸਟ੍ਰੇਲੀਆ ਦਾ ਸੈਂਟਰ ਜਿਹੜਾ ਰੇਤਾ ਰੇਗਿਸਤਾਨ ਉਹ ਲਾਲ ਲਾਲ ਹੈ ਪੂਰਾ, ਕਈ ਵਾਰੀ ਸਾਨੂੰ ਏਦਾਂ ਲੱਗਦਾ ਜਿੱਦਾਂ ਤੁਸੀਂ ਮਾਰਸ ਤੇ ਆ ਗਏ ਹੁੰਦੇ ਹਨਾ, ਜਿੱਥੇ ਫੋਟੋਆਂ ਦੇਖੀਆਂ ਨਾਸਾ ਵਾਲਿਆਂ ਦੀ। ਤੇ ਉਹ ਜਦੋਂ ਉਨ੍ਹਾਂ ਦੇ ਫਾਰਮ ਤੇ ਗਏ ਤਾਂ ਲਾਲੇ ਲਾਲ ਰੇਤਾ ਆਲੇ ਦੁਆਲੇ ਚੱਲੇ ਤੇ ਉਹ ਇਕਦਮ ਹਰਾ ਗਿਆ, ਉਨ੍ਹਾਂ ਦੇ ਬਾਗ ਸ਼ੁਰੂ ਹੋ ਗਏ ਹਨਾ। ਤੇ ਅੰਦਰ ਗਏ ਬਦਾਮਾਂ ਦੇ ਵਿਚੋਂ, ਬਦਾਮ ਲੱਗੇ ਉਹ ਹਰਿਆਲੀ ਠਾਠਾ ਮਾਰੇ। ਤਾਂ ਜਦੋਂ ਉਨ੍ਹਾਂ ਦੇ ਉੱਥੇ ਮਿੱਲ ਦੇ ਮੂਹਰੇ ਰੁਕੇ ਤਾਂ ਭਾਜੀ ਹੁਣੀ ਬਾਹਰ ਆਏ, ਮੈਂ ਉਦੋਂ ਪਹਿਲੀ ਵਾਰੀ ਗਿਆ ਸੀ। ਮੈਂ ਕਿਹਾ ਭਾਜੀ ਸਾਨੂੰ ਲੋਕ ਆ ਕੇ ਕਹਿੰਦੇ ਆ ਵੀ ਤੁਸੀਂ ਮਤਲਬ ਜੰਗਲ ਚ ਮੰਗਲ ਲਾਇਆ, ਤੇ ਮੈਂ ਤੁਹਾਡੇ ਵੱਲ ਦੇਖ ਕੇ ਤੁਹਾਨੂੰ ਕਹਿ ਰਿਹਾ ਤੁਸੀਂ ਮੰਗਲ ਤੇ ਜੰਗਲ ਲਾ ਦਿੱਤਾ। ਆਲੇ ਦੁਆਲੇ ਤਾਂ ਮੰਗਲ ਗ੍ਰਹਿ ਮੰਗਰ ਲਾਲ ਹੈ ਰੇਤਾ ਹੈ ਨਾ, ਤੇ ਤੁਸੀਂ ਇਹਦੇ ਵਿਚ ਜੰਗਲ ਲਾ ਦਿੱਤਾ। ਕਹਿੰਦਾ ਬਸ ਇਹ ਕੱਕ, ਇਹ ਕਹਿੰਦਾ ਭਾਜੀ ਕਹਿੰਦਾ ਇਹ ਮਤਲਬ ਇਹ ਪੰਜਾਬੀ ਕਰ ਸਕਦੇ ਆ ਕੰਮ ਏਦਾਂ ਦੇ।
ਹਾਂਜੀ ਹਾਂਜੀ, ਦੇਖੋ ਜੀ ਆਪਣੇ ਜਗਤਾਰ ਭਾਜੀ ਨੇ ਵੀ ਕਿਹਾ ਵੀ ਪੰਜਾਬੀਆਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਨਾ। ਮੈਂ ਇੱਥੇ ਕਹਿੰਦਾ ਜੀ ਕਈਆਂ ਨੂੰ ਮੇਰੀ ਗੱਲ ਦਾ ਗੁੱਸਾ ਵੀ ਮੰਨਣਾ, ਪੰਜਾਬੀਆਂ ਨੂੰ ਪੰਜਾਬ ਵਿਚ ਜਾਗਰੂਕ ਕਰਨਾ ਓਨਾ ਹੀ ਔਖਾ ਜਿੰਨਾ ਕਿਸੇ ਬੰਦੇ ਨੂੰ ਮੰਗਲ ਤੇ ਭੇਜਣਾ ਔਖਾ। ਬਹੁਤ ਦੂਰੀ ਆ, ਬਹੁਤ ਸਮਝਾਉਣਾ ਪੈਣਾ ਕਿਉਂ ਕਿੱਦਾਂ ਕਿਉਂ ਵੀ ਕਿੰਨੇ ਰੀਜ਼ਨ, ਠੀਕ ਹੈ ਨਾ। ਜਿੱਦਾਂ ਤੁਸੀਂ ਕਿਹਾ ਵੀ ਕਿਸੇ ਨੇ ਬੰਬੀ ਚਲਾਈ ਹੋਈ ਸੀ ਪਾਣੀ ਯਾਦ ਰਹੇ ਅੱਜ ਤੁਸੀਂ ਕਿਹਾ ਬੰਦ ਕਰ ਦੋ, ਅਗਲੇ ਨੇ ਕਿਹਾ ਇਹਦਾ ਕੀ ਆ ਚੱਲੀ ਜਾਣ ਤੋਂ ਹਨਾ, ਠੀਕ ਹੈ ਬਿਮਾਰ ਆ ਅੱਜ ਡਾਕਟਰ ਦਾ ਬਟਨ ਨੀ ਦੱਬਣਾ ਹਨਾ। ਸੋ ਇਸ ਗੱਲ ਨੂੰ ਤਾਂ ਭੁੱਲ ਜਾਓ ਜੀ, ਉਹ ਪੰਜਾਬ ਮੈਂ ਤੁਹਾਨੂੰ ਮੈਂ ਕਹਿ ਲਓ ਨਿਰਾਸ਼ਾਵਾਦੀ ਕਹਿ ਲਈਏ ਆਸ਼ਾਵਾਦੀ ਕਹਿ ਲਈਏ, ਜੋ ਪਿਛਲੇ 10 ਸਾਲ ਦਾ ਪੰਜਾਬ ਚ ਹਾਸਲ ਹੋਇਆ ਇਤੋਂ ਵਰਸ ਅਗਲੇ 10 ਸਾਲਾਂ ਚ ਹੋਣਾ, ਮੈਂ ਤੁਹਾਨੂੰ ਲਿਖ ਕੇ ਦੇਣਾ ਜ਼ਿੰਦਗੀ ਰਹੀ ਤੇ ਮੈਂ ਚਾਹੁੰਦਾ ਨੀ ਹੈ, ਪਰ ਜੋ ਰਿਐਲਿਟੀ ਆ ਬਾਹਰਲੇ ਮੁਲਕਾਂ ਚ ਆ ਕੇ ਇੱਕ ਗੱਲ ਸਿੱਖੀ ਆ ਵੀ ਫੇਸ ਦਾ ਰਿਐਲਿਟੀ, ਰਿਐਲਿਟੀ ਨੂੰ ਫੇਸ ਕਰਨ ਤੁਹਾਨੂੰ ਲੱਭਣੇ ਸ਼ੁਰੂ ਹੁੰਦੇ ਨੇ। ਆਪਣੇ ਲੋਕ ਤੇ ਰਿਐਲਿਟੀ ਫੇਸ ਨੀ ਕਰ ਰਹੇ, ਆਪਣੇ ਲੋਕ ਦੂਜੇ ਪਾਸੇ ਨੂੰ ਤੁਰ ਰਹੇ ਨੇ, ਤੇ ਉਹ ਜਿਸ ਇੱਕ ਨਾ ਜਿਹੜਾ ਵਰਲਡ ਹੁੰਦਾ ਆਪਣੇ ਆਲੇ ਦੁਆਲੇ ਕ੍ਰੀਏਟ ਕੀਤਾ ਹੋਇਆ, ਕੰਫਰਟ ਜ਼ੋਨ ਹਰੇਕ ਨੇ ਉੱਥੇ ਬਣਾਈਆਂ ਹੋਈਆਂ ਨੇ, ਉਹ ਤੋੜਨਾ ਨੀ ਚਾਹੁੰਦੇ, ਉਹਦੇ ਵਿੱਚ ਹੀ ਰਹਿਣਾ ਚਾਹੁੰਦੇ ਆ। ਸੋ ਇਸ ਕਰਕੇ ਅਰਦਾਸ ਹੀ ਆ ਬਾਬੇ ਅੱਗੇ ਵੀ ਕਿਤੇ ਸਮਰਥ ਬਖਸ਼ਣ ਤੇ ਕਿਤੇ ਰੈਵੋਲੂਸ਼ਨ ਆਵੇ ਤੇ ਉਹਨਾਂ ਦਾ ਦਿਮਾਗ ਥੋੜਾ ਜਿਹਾ ਹੋਵੇ, ਬੈਕ ਟੂ ਬੇਸਿਕਸ ਆਉਣ।
ਆਪਣੇ ਗੁਰਪ੍ਰੀਤ ਬਿਜਲੀ ਦੇ ਬਾਰੇ ਥੋੜੀ ਅਪਡੇਟ ਦੇ ਦਾਂ ਕਿ ਕੈਪਟਨ ਸਾਹਿਬ ਦਾ ਬਿਆਨ ਆਇਆ ਜੀ ਵੀ ਸਬਸਿਡੀ ਜਾਰੀ ਰਹੇਗੀ ਪਰ ਉਸਦਾ ਤਰੀਕਾ ਬਦਲ ਦਿੱਤਾ ਜਾਊਗਾ, ਕਹਿੰਦੇ ਕਿ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਜਾਰੀ ਰਹੇਗੀ ਪਰ ਜ਼ਮੀਨ ਦਾ ਪਾਣੀ ਬਚਾਉਣ ਦੇ ਲਈ ਸਰਕਾਰ ਹੁਣ ਉਨ੍ਹਾਂ ਦੇ ਖਾਤਿਆਂ ਚ ਸਿੱਧੀ ਸਬਸਿਡੀ ਪਾਉਣ ਲਈ ਪਾਇਲਟ ਪ੍ਰੋਜੈਕਟ ਤੇ ਕੰਮ ਕਰ ਰਹੀ ਹੈ। ਮਤਲਬ ਬਿੱਲ ਲੱਗੇਗਾ ਉੱਤੇ ਪਰ ਜਿੰਨੀ ਸਬਸਿਡੀ ਮਿਲਣੀ ਆ ਉਹ ਉਨ੍ਹਾਂ ਦੇ ਖਾਤਿਆਂ ਚ ਪਾ ਦਿੱਤੀ ਜਾਊਗੀ। ਇਹ ਵੀ ਇੱਕ ਤਰੀਕਾ, ਜਦ ਬੰਦੇ ਦੀ ਜੇਬ ਚੋਂ ਪਹਿਲਾਂ ਪੈਸੇ ਚੱਲ ਜਾਂਦੇ ਨੇ ਉਹਨੂੰ ਫਿਰ ਯਾਰ ਇੰਨੇ ਕੇ ਮੁੜਦੇ ਆ, ਇਸ ਕਰਕੇ ਸਬਸਿਡੀ ਜਿੰਨਾ ਕੇ ਪਾਣੀ ਵਰਤੋ। ਇਹ ਆਈ ਥਿੰਕ ਇਟਸ ਵੈਰੀ ਗੁੱਡ ਪਾਲਿਸੀ ਜਿਹੜੀ ਉਹ ਕਰ ਰਹੇ ਨੇ।
ਦੇਖੋ ਇਹਦੇ ਉੱਤੇ ਕਈ ਆਰਥਿਕ ਮਾਹਰ ਹੈਗੇ ਨੇ, ਤੁਸੀਂ ਕਿਸੇ ਦੀ ਵੀ ਸਰਵਿਸ ਹਾਇਰ ਕਰ ਸਕਦੇ ਹੋ ਬਾਹਰੋਂ ਅੰਦਰੋਂ, ਤੁਹਾਨੂੰ ਉਹ ਵਧੀਆ ਗਾਈਡੈਂਸ ਦੇ ਸਕਦੇ ਨੇ। ਜੇ ਤਾਂ ਇੱਕ ਵੀ ਚੋਣ ਪ੍ਰਚਾਰ ਜਾਂ ਸਟੇਜ ਦੇ ਉੱਤੋਂ ਤੁਸੀਂ ਬਿਆਨ ਦੇ ਕੇ ਇੱਦਾਂ ਦਾ ਕੰਮ ਕਰੋਗੇ ਫਿਰ ਤਾਂ ਤੁਹਾਨੂੰ ਆਪ ਨੀ ਪਤਾ ਲੱਗਣਾ ਵੀ ਮੈਂ ਕਿਹੜਾ ਕੰਮ ਕਰ ਰਿਹਾ। ਜਿੱਦਾਂ ਉਹ 4 ਹਫ਼ਤੇ ਨਸ਼ੇ ਬੰਦ ਕਰਨ ਵਾਲਾ ਸੀ ਨਾ ਬਿਆਨ ਦੇ ਦਿੱਤਾ, ਉਸ ਤੋਂ ਬਾਅਦ ਪਤਾ ਨੀ ਲੱਗਿਆ ਵੀ ਬੰਦ ਕਿੱਦਾਂ ਕਰਨੇ। ਜੇ ਤੁਸੀਂ ਆਰਥਿਕ ਮਾਹਿਰ ਨੇ ਜਿਹੜੇ ਜਿਹਨਾਂ ਨੇ ਉਮਰਾਂ ਕੱਟਤੀਆਂ ਇਹ ਕੰਮ ਕਰਨ ਦੇ ਵਿੱਚ, ਜੇ ਤੁਸੀਂ ਉਹਨਾਂ ਨਾਲ ਗੱਲ ਕਰੋਗੇ ਫਿਰ ਤਾਂ ਇਹ ਸੋਲੂਸ਼ਨ ਹੋ ਸਕਦੇ ਨੇ, ਦਿਸ ਨਥਿੰਗ ਇੰਪੋਸੀਬਲ, ਮੈਂ ਤਾਂ ਇਹੀ ਕਹੂੰਗਾ। ਬਾਕੀ ਜੀ ਮੈਂ ਜਿਹੜੀ ਜਿਹਦੇ ਕਰਕੇ ਤੁਸੀਂ ਮੈਨੂੰ ਫੋਨ ਲਾਇਆ ਮੈਂ ਉਹ ਮੁੜ ਕੇ ਉਸ ਗੱਲ ਤੇ ਆਉਣਾ ਵੀ ਮੈਂ ਕਿਉਂ ਜੰਗਲਾਂ ਚ ਗਿਆ ਨਾ ਕੱਲ। ਦੇਖੋ ਉਹ ਇਹ ਨਾ ਕੀ ਕਹਿੰਦੇ ਹੁੰਦੇ ਆ ਵੀ ਜਿੱਦਾਂ ਆਪਣੇ ਪੰਜਾਬੀਆਂ ਚ ਭਾਰਤੀਆਂ ਚ ਇਹ ਹੁੰਦਾ ਵੀ ਨਵਾਂ ਖਾਣਾ ਟਰਾਈ ਕਰੀਏ ਨਾ, ਇਹਨੂੰ ਐ ਕਰਕੇ ਦੇਖ ਲਈਏ, ਉਹਨੂੰ ਉਹ ਕਰਕੇ ਦੇਖ ਲਈਏ, ਇਹ ਜ਼ਿੰਦਗੀ ਦੇ ਖਾਣੇ ਆ ਵੀ ਤੁਸੀਂ ਨਵੀਂ ਚੀਜ਼ ਟਰਾਈ ਕਰਕੇ ਦੇਖੋ, ਤੁਹਾਨੂੰ ਤੁਸੀਂ ਫੇਲ ਵੀ ਹੋ ਜਾਓਗੇ ਕੋਈ ਚੱਕਰ ਨੀ, ਫੇਰ ਤੁਸੀਂ ਦੁਬਾਰਾ ਟਰਾਈ ਕਰੋਗੇ, ਐਟਲੀਸਟ ਤੁਸੀਂ ਇਹ ਤਾਂ ਕਹਿ ਸਕਦੇ ਨਾ ਹਾਂ ਯਾਰ ਮੈਂ ਕੀਤਾ, ਭਾਵੇਂ ਗਲਤ ਹੋਇਆ ਭਾਵੇਂ ਠੀਕ ਹੋਇਆ ਭਾਵੇਂ ਬਿਲਕੁਲ ਪਰਫੈਕਟ ਹੋਇਆ, ਤੁਸੀਂ ਸਟਿਲ ਕਹਿ ਸਕਦੇ ਵੀ ਮੈਂ ਯਾਰ ਕੀਤਾ, ਹਾਂ ਮੈਂ ਅਸੀਂ ਗਏ ਸੀ, ਅਸੀਂ ਇੱਥੋਂ ਗੱਡੀ ਕੱਢੀ ਸੀ, ਅਸੀਂ ਇੱਧਰ ਨੂੰ ਗਏ ਸੀ। ਹੁਣ ਜਿੱਦਾਂ ਮਾਊਂਟ ਕਿਸੇ ਆਸਕੋ ਮੈਂ ਤੁਹਾਨੂੰ ਯਾਦ ਹੋਣਾ 2014 ਵਿੱਚ ਗਿਆ ਸੀ, ਉਦੋਂ ਵੀ ਬਹੁਤ ਮੈਨੂੰ ਕੁਐਸਚਨ ਹੋਇਆ ਯਾਰ ਵੀ ਕੀ ਲੋੜ ਆ ਕੀ ਕਿਉਂ ਗਿਆ ਸੀ ਨਾ ਉੱਥੇ, ਪਰ ਹੁਣ ਮੈਂ ਅੱਜ ਕਹਿ ਸਕਦਾ ਵੀ ਮੇ ਬੀ, ਮੈਂ ਦਾਵਾ ਨੀ ਕਰਦਾ ਪਰ ਐਜ਼ ਅ ਸਾਬਤ ਸਰੂਪ ਵੀ ਸਿੱਖ ਮੇ ਬੀ ਮੈਂ ਪਹਿਲਾਂ ਆਸਟ੍ਰੇਲੀਆ ਚ ਵੀ ਜਿੰਨੇ ਮਾਊਂਟ ਕਿਸੇ ਆਸਕੋ ਮੈਂ ਗਿਆ, ਮੈਂ ਫੇਰ ਵੀ ਮੈਂ ਵੀ ਕਹਿ ਰਿਹਾ ਸ਼ੋਰ ਨੀ ਹੈਗਾ ਕਿਉਂਕਿ ਦੇਰ ਇਜ਼ ਨੋ ਡਾਟਾ ਨਾ, ਪਰ ਇਹ ਇੱਕ ਤਰੀਕੇ ਨਾਲ ਐਕਸਪਲੋਰ ਕਰਨ ਦੀ ਗੱਲ ਹੈ। ਇਹੀ ਤਾਂ ਸਿੱਖ ਇਸ ਮੈਂ ਬਾਈ ਜੀ ਆਪਾਂ ਨੂੰ ਪਤਾ ਨਾ ਵੀ ਗੁਰੂ ਨਾਨਕ ਦੇਵ ਜੀ ਬਗਦਾਦ ਗਏ ਨੇ, ਉਹਨਾਂ ਨੂੰ ਕੀ ਲੋੜ ਸੀ ਕਿਤੇ ਜਾਣ ਦੀ, ਇੰਡੀਆ ਇੰਨਾ ਵੱਡਾ ਸੀ ਪਰ ਉਹ ਐਕਸਪਲੋਰਰ ਸੀ ਨਾ, ਉਹ ਲੱਭ ਰਹੇ ਸੀ ਵੀ ਇਹ ਕੀ ਸਾਰਾ ਰੌਲਾ ਗੋਲਾ ਕੀ ਆ, ਤੇ ਆਪਾਂ ਵੀ ਐਕਸਪਲੋਰਰ ਨੇਚਰ ਦੇ ਬਣ ਸਕਦੇ ਹਾਂ ਕਿਸੇ ਵੀ ਚੀਜ਼ ਦੇ ਬਣੋ ਐਕਸਪਲੋਰਰ। ਹੁਣ ਅਸੀਂ ਤੁਹਾਨੂੰ ਮੈਂ ਪੂਰਾ ਪ੍ਰੋਸੈਸ ਦੱਸ ਦਿੰਦਾ ਵੀ ਜਿਹੜੇ ਮੇਰੀ ਗੱਲਬਾਤ ਨੂੰ ਸੁਣ ਰਹੇ ਨੇ ਉਹ ਸੋਚ ਰਹੇ ਹੋਣਗੇ ਵੀ ਬਾਈ ਨੇ ਬਜਾਰੋਂ ਕਿਤੇ ਨਵੀਂ ਲੈ ਲਈ, ਮੈਂ ਨਵੀਂ ਨੀ ਲਈ ਜੀ, ਤੇ ਬਜਾਰੋਂ ਹਾਇਰ ਕੀਤੀ ਸੀ ਹਰਸ ਵਾਲੇ ਤੋਂ, ਉਹਨਾਂ ਨੇ $150 ਲਿਆ ਸੀ ਸਾਡੇ ਤੋਂ ਹਾਇਰ ਕਰਨ ਦਾ, ਵਿੱਚ ਸੁਪਰ ਜਿਹੜਾ ਹੁੰਦਾ ਵੀ ਆਪਣਾ ਮੈਕਸੀਮਮ ਕਵਰ ਹੁੰਦਾ ਉਹ ਵੀ ਇਨਕਲੂਡਿਡ ਸੀ, ਤੇ ਅਸੀਂ 350 ਕਿਲੋਮੀਟਰ ਕੱਲ ਗੱਡੀ ਡਰਾਈਵ ਕੀਤੀ ਆ, ਤੇ 150 ਕਿਲੋਮੀਟਰ ਦੀ ਲਿਮਿਟ ਸੀ ਸਾਡੀ, ਤੇ $200 ਕਿਲੋਮੀਟਰ ਦੇ ਅਸੀਂ $66 ਐਕਸਟਰਾ ਪੇ ਕੀਤੇ ਆ, ਤੇ ਸਾਰਾ ਕੁਛ ਮਿਲਾ ਕੇ ਤੇਲ ਦਾ ਖਰਚਾ ਵੀ ਮਿਲਾ ਕੇ ਸਾਡਾ $330 ਦਾ ਖਰਚਾ ਆਇਆ ਦੋ ਜਾਣਿਆਂ ਦਾ, ਵੀ ਟੋਟਲ ਸਾਨੂੰ ਪਏ $165 ਪਏ ਪਰ ਹੈਡ।
ਤੁਸੀਂ ਆਪਣੇ ਪੂਰੇ ਮਤਲਬ ਜਿਹੜਾ ਚਾਹ ਆ ਜੰਗਲ ਦੇ ਨਾਲ ਮਿੱਟੀ ਦੇ ਨਾਲ ਜੁੜਨ ਦਾ
ਪੂਰਾ ਜੀ ਪੂਰਾ ਪੂਰਾ ਪੂਰਾ।
ਅੱਛਾ ਚਲੋ ਇਹ ਤੁਹਾਡੀ ਸਮਝ ਗਿਆ, ਮੈਂ ਤੁਹਾਡੇ ਲਈ ਇੱਕ ਗੀਤ ਕੱਢਿਆ ਹੋਇਆ, ਮੈਨੂੰ ਚੇਤੇ ਆ ਰਿਹਾ ਕਿ ਤੁਸੀਂ ਜਿਹੜਾ ਵੀਡੀਓ ਪਾਇਆ ਸੀ ਉੱਥੇ ਕਾਫੀ ਕਿੰਤੂ ਪਰੰਤੂ ਹੋਈ ਆ ਗੀਤ ਦੇ ਉੱਤੇ, ਠੀਕ ਹੈ ਹਾਂ, ਉਹਦਾ ਸਨੈਪਸ਼ਾਟ ਮੇਰੇ ਤੇ ਆ ਗਿਆ, ਉਹ ਹੁਣ ਮੈਂ ਉਹਦਾ ਇੱਕ ਗਾਣਾ ਸੁਣਾਉਣਾ ਤੁਹਾਨੂੰ, ਮੇਰੇ ਨਾ ਇਕਦਮ ਦਿਮਾਗ ਚ ਆ ਗਿਆ, ਉਹ ਹੁਣ ਤੁਹਾਨੂੰ ਸਰਪ੍ਰਾਈਜ਼ ਦੇਣਾ ਵੀ ਉਹ ਗਾਣਾ ਕਿਹੜਾ ਆ, ਬੜਾ ਮਸ਼ਹੂਰ ਗਾਣਾ ਰਿਹਾ। ਤੇ ਇੱਧਰ ਨਾ ਇੱਕ ਬੜਾ ਅਮਰਜੀਤ ਸਿੰਘ ਹੁਣੀ ਮੈਸੇਜ ਭੇਜਿਆ ਸੀ ਸਾਨੂੰ, ਉਹ ਕਹਿੰਦੇ ਨੇ ਕਿ ਮੇਰੇ ਦਿਲ ਵਿਚ ਇਕ ਗੱਲ ਹੈ ਕਿ ਦੋ ਮੁਹਾਵਰੇ ਹੈ, ਇਕ ਫੱਟੇ ਚੱਕਣੇ ਤੇ ਬੱਕਰੇ ਬੁਲਾਉਣੇ, ਇਹ ਕਿੱਦਾਂ ਬਣੇ ਹਨਾ? ਕਿਹੜੇ ਫੱਟੇ ਜਿਹੜੇ ਚੁੱਕਣੇ ਆ ਤੇ ਕਿਹੜੇ ਬੱਕਰੇ ਬੁਲਾਉਣੇ ਆ? ਇਹ ਤਾਂ ਦੋ ਮੁੱਦੇ ਆ। ਇੱਕ ਜਿਹੜਾ ਮੁੱਦਾ ਉਹਦਾ ਹੁਣੇ ਆਂਸਰ ਦੇ ਦਿੰਦੇ ਆ। ਇੱਕ ਹੈਗਾ ਵੀ ਹੋਰ ਸਵਾਲ ਹੈ, ਗੰਭੀਰ ਆ, ਆਸਟ੍ਰੇਲੀਆ ਚ ਫਿਊਨਰਲ ਦਾ ਖਰਚਾ ਕੀ ਆ ਤੇ ਕੀ ਤਰੀਕਾ ਹੈ? ਜਿੱਦਾਂ ਹਿੰਦੂ ਸਿੱਖ ਤਾਂ ਜਲਾਉਂਦੇ ਆ, ਤਰੀਕਾ ਵੱਖਰਾ। ਦੇਖੋ ਇਹਦਾ ਖਰਚਾ ਜਿਹੜਾ ਆ 5,000 to $7,000 ਤੱਕ ਖਰਚਾ ਆਉਂਦਾ ਫਿਊਨਰਲ ਦਾ ਆਸਟ੍ਰੇਲੀਆ ਦੇ ਵਿਚ। ਤਰੀਕਾ ਇਕੋ ਹੀ ਆ ਕਿ ਉੱਥੇ ਤੁਸੀਂ ਜਾ ਕੇ ਤੁਸੀਂ ਅਰਦਾਸ ਕਰਨੀ ਅਰਦਾਸ ਕਰੋ, ਪ੍ਰੇਅਰ ਕਰਨੀ ਪ੍ਰੇਅਰ ਕਰੋ, ਮੰਤਰ ਪੜ੍ਹਨਾ ਮੰਤਰ ਪੜ੍ਹੋ, ਉਹ ਤੋਂ ਬਾਅਦ ਲਾਸ਼ ਅੰਦਰ ਚਲ ਜਾਂਦੀ ਆ। ਅੰਦਰ ਤਰੀਕਾ ਇਕੋ ਹੀ ਆ, ਇਕੋ ਅੱਗ ਬਲਦੀ ਆ, ਉਹਦੇ ਵਿਚ ਹੀ ਹੋਣਾ। ਸੋ ਇਹ ਹੈਗਾ ਤਰੀਕਾ।
ਹਾਂਜੀ ਹਾਂਜੀ।
ਤੇ ਬਾਕੀ ਜਿਹੜੇ ਫੱਟੇ ਚੱਕਣੇ ਤੇ ਬੱਕਰੇ,
ਸੋਰੀ ਮੈਂ ਇਹਦੇ ਵਿਚ ਥੋੜਾ ਜਿਹਾ ਜੋੜ ਦਵਾਂ ਵੀ ਜਿਹੜਾ ਫਿਊਨਰਲ ਹੈ ਨਾ, ਇਹਦੇ ਵਿਚ ਜਿਹੜੇ ਫਿਊਨਰਲ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਉਹਨਾਂ ਨੂੰ ਦੇ ਆਲਰੇਡੀ ਨੋ ਵੀ ਵਟ ਟੂ ਡੂ ਐਂਡ ਵਟ ਨਾਟ ਟੂ ਡੂ। ਤੇ ਇਹਦਾ ਇੱਕ ਹੋਰ ਮੈਂ ਤੁਹਾਨੂੰ ਦੱਸ ਦਵਾਂ ਵੀ ਜੇ ਤਾਂ ਤੁਸੀਂ ਲਾਈਫ ਇੰਸ਼ੋਰੈਂਸ ਕਰਾਈ ਹੋਈ ਹੈ ਆਪਣੀ, ਤੇ ਉਹਦੇ ਵਿਚ ਤੁਹਾਡੀ ਫਿਊਨਰਲ ਦਾ ਜਿਹੜਾ ਕਵਰ ਹੈ ਆਟੋਮੈਟਿਕਲੀ ਉਹ ਕਵਰ ਕਰ ਦਿੰਦੇ ਨੇ ਫਿਊਨਰਲ ਦਾ ਖਰਚਾ। ਜਦੋਂ ਮੈਡੀਬੈਂਕ ਵਾਲੇ ਨੇ ਜੇ ਤੁਸੀਂ ਲਾਈਫ ਇੰਸ਼ੋਰੈਂਸ ਕਰਾਈ ਹੈ, ਮੰਨ ਲਓ ਤੁਹਾਡੀ ਅੱਜ ਡੈਥ ਹੋ ਗਈ, ਤੇ ਤੁਹਾਨੂੰ ਉਹ 24 ਘੰਟੇ ਜਾਂ 36 ਘੰਟੇ ਦੇ ਵਿਚ $15,000 ਜਾਂ $12,000 ਡਿਪੈਂਡਿੰਗ ਵੀ ਤੁਹਾਡੀ ਪਾਲਿਸੀ ਦਾ ਵੀ ਕਿੰਨਾ ਤੁਸੀਂ ਕਰਾਈ ਹੋਈ ਹੈ, ਉਹ ਤੁਹਾਨੂੰ ਉਨੇ ਕੁ ਪੈਸੇ ਰਿਲੀਜ਼ ਕਰ ਦਿੰਦੇ ਵੀ ਤੁਸੀਂ ਵੀ ਤੁਹਾਡੀ ਫਿਊਨਰਲ ਵਾਸਤੇ ਅਰੇਂਜਮੈਂਟ ਹੋ ਜਾਵੇ। ਤੇ ਸੋ ਥੋੜਾ ਜੇ ਤੁਸੀਂ ਲਾਈਫ ਇੰਸ਼ੋਰੈਂਸ ਨਹੀਂ ਕਰਾਈ ਹੋਈ ਥੋੜਾ ਉਧਰ ਵੀ ਧਿਆਨ ਦੇ ਦੋ। ਤੇ ਹੈ ਥੋੜਾ ਹੀ ਖਰਚਾ ਵੀ $12-13 or $15 ਪਰ ਮੰਥ ਦੇ ਲੱਖ ਸਵਾ ਲੱਖ ਦੀ ਤੁਹਾਡੀ ਪਾਲਿਸੀ ਹੋ ਜਾਂਦੀ ਹੈ। ਤੇ ਇਹਦੇ ਬਾਰੇ ਵੀ ਤੁਸੀਂ ਦੇਖ ਸਕਦੇ ਹੋ। ਪਰ ਪਾਲਿਸੀ ਕਰਾਉਣ ਵਾਲੇ ਝੂਠ ਨਾ ਬੋਲਿਓ ਵੀ ਤੁਹਾਡੀ ਹੈਲਥ ਕੰਡੀਸ਼ਨ ਕੀ ਹੈ, ਕੋਈ ਝੂਠ ਨਾ ਬੋਲਿਓ। ਜੇ ਝੂਠ ਤੁਸੀਂ ਬੋਲਤਾ, ਉਹਨਾਂ ਨੇ ਪੂਰਾ ਕਲੇਮ ਦੇਣ ਵੇਲੇ ਤੁਹਾਡੀ ਸਾਰੀ ਮੈਡੀਕਲ ਹਿਸਟਰੀ ਚੈੱਕ ਕਰਨੀ ਆ, ਤੇ ਉਹਨਾਂ ਦਾ ਮੇਨ ਪਰਪਜ ਇਹੀ ਹੁੰਦਾ ਵੀ ਤੁਹਾਡਾ ਕਲੇਮ ਡਿਨਾਈ ਕੀਤਾ ਜਾਵੇ। ਤੇ ਜੇ ਤੁਸੀਂ ਝੂਠ ਬੋਲਤਾ ਵੀ ਮੈਨੂੰ ਡਾਇਬਟੀਜ਼ ਆ ਜਾਂ ਮੈਨੂੰ ਈਵਨ ਕਿ ਮੈਨੂੰ ਐਸੀਡੀ ਦੀ ਪ੍ਰੋਬਲਮ ਹੈ, ਉਹ ਵੀ ਦੱਸੀ ਸੀ। ਸੋ ਸਾਰਾ ਕੁਛ ਹੀ ਦੱਸਣਾ ਪੈਂਦਾ। ਉਹਦੇ ਨਾਲ ਤੁਹਾਡੇ ਪ੍ਰੀਮੀਅਮ ਤੇ ਮੇ ਬੀ $1-2 ਦਾ ਫਰਕ ਪੈ ਜਾਵੇ, ਪਰ ਇਹ ਹੈ ਵੀ ਜਿਹੜੀ ਤੁਸੀਂ ਪ੍ਰੀਮੀਅਮ ਤੁਸੀਂ ਕਰਾ ਰਹੇ ਹੋ ਅਮਾਊਂਟ, ਉਹ ਤੁਹਾਨੂੰ ਪੂਰੀ ਦੀ ਪੂਰੀ ਮਿਲ ਜਾਊਗੀ। ਸੋ ਬਸ ਇੰਨਾ ਕੁ ਧਿਆਨ ਰੱਖਿਓ।
ਚਲੋ ਹੁਣ ਫੱਟੇ ਚੱਕਣ ਤੇ ਬੱਕਰੇ ਬੁਲਾਉਣ ਵਾਲੀ ਗੱਲ ਕਰੀਏ। ਕਹਿੰਦੇ ਭਾਜੀ ਕਿਹੜੇ ਫੱਟੇ ਚੱਕਣੇ ਆ, ਕਿਹਦੇ ਚੱਕਣੇ ਆ, ਜਿਹੜੇ ਚੱਕਣੇ ਆ, ਤੇ ਬੱਕਰੇ ਕਿਹਦੇ ਬੁਲਾਉਣੇ ਆ? ਦੇਖੋ ਇਹਦੇ ਬਾਰੇ ਨਾ ਮਤਲਬ ਪੂਰੀ ਕਿਤਾਬ ਲਿਖੀ ਜਾ ਸਕਦੀ ਆ। ਮੈਂ ਇਹਦੇ ਬਾਰੇ ਪੜ੍ਹਿਆ ਸੀ ਫੱਟੇ ਚੱਕਣ ਬਾਰੇ ਇੱਕ ਕਿਤਾਬ ਦੇ ਵਿਚ। ਤੁਹਾਨੂੰ ਪਤਾ ਇੱਕ ਸਿਰਲੇਖ ਆਉਂਦਾ ਹੁੰਦਾ ਸ਼ਾਇਦ ਅਜੀਤ ਦੇ ਵਿਚ ਜਾਂ ਕਿਹੜੀ ਅਖਬਾਰ ਚ, ਚਾਚਾ ਚੰਡੀਗੜ੍ਹੀ ਆ ਹਨਾ, ਤੇ ਹਾਂ ਉਹਦੇ ਵਿਚ ਨਾ ਮੈਂ ਪੜ੍ਹਿਆ ਸੀ ਬਹੁਤ ਪਹਿਲਾਂ ਕਿ ਇਹ ਜਿਹੜਾ ਫੱਟੇ ਚੱਕਣ ਦੇ ਦਾ ਮੁਹਾਵਰਾ ਬਣਿਆ ਨਾ, ਇਹ ਦੁਸ਼ਮਣ ਕੇ ਫੱਟੇ ਚੱਕਦੀ ਏ ਹਨਾ, ਤੇ ਇਹ ਫੌਜੀਆਂ ਦਾ ਮੁਹਾਵਰਾ, ਦੁਸ਼ਮਣ ਦੇ ਫੱਟੇ ਚੱਕਦੇ ਬਈ। ਉਹਦਾ ਇਹ ਹੈ ਵੀ ਜਿਹੜੇ ਪੁਲ ਹੁੰਦੇ ਸੀ ਮਤਲਬ ਬਣੇ ਹੋਏ, ਜਦੋਂ ਲੜਾਈ ਹੋਣੀ ਤਾਂ ਆਪ ਲੰਘ ਜਾਣਾ ਜਾਂ ਉਹ ਜਿਹੜੇ ਪੁਲ ਦੇ ਉੱਤੋਂ ਫੱਟੇ ਚੱਕ ਦੇਣੇ ਤਾਂ ਕਿ ਉਹ ਲੰਘ ਨਾ ਹੋਣ,
ਡਿਸਟਰੋਏ
ਕਰ ਦੇਣਾ, ਮਤਲਬ ਫੱਟੇ ਚੱਕ ਲਿਆਣੇ, ਪੁਲ ਰਹਿਣ ਦੇਣਾ ਸਟਰਕਚਰ, ਮੁੜ ਕੇ ਬੇਚਾਰੇ ਕਿੱਥੋਂ ਫੱਟੇ ਲਿਆਣੇ। ਤਾਂ ਉਹ ਕਹਿੰਦੇ ਵੀ ਆਪ ਅਸੀਂ ਲੰਘ ਗਏ, ਲੰਘ ਕੇ ਮੁੜ ਕੇ ਨਾ ਪੁਲ ਦੇ ਫੱਟੇ ਚੱਕ ਦਿੱਤੇ ਤੇ ਤਾਂ ਕਿ ਉਹਨਾਂ ਦਾ ਕੋਈ ਪਿੱਛਾ ਨਾ ਕਰੇ। ਤੇ ਉਹ ਇੱਦਾਂ ਕਹਿੰਦੇ ਹੁੰਦੇ ਸੀਗੇ ਵੀ ਜਦੋਂ ਆਰਮੀ ਲੰਘ ਗਈ ਪੁਲ ਦੇ ਉੱਤੋਂ, ਠੀਕ ਹੈ, ਤੇ ਜਿਹੜਾ ਕਮਾਂਡਰ ਇਹ ਕਹਿੰਦਾ ਹੁੰਦਾ ਸੀ, ਜਿੱਦਾਂ ਇਹ ਪੰਜਾਬੀਆਂ ਨੇ, ਪੰਜਾਬੀ ਜਾਣੀ ਸਿੱਖਾਂ ਦੀ ਫੌਜ ਦਾ, ਉਹ ਕਮਾਂਡਰ ਇਹ ਕਹਿੰਦਾ ਹੁੰਦਾ ਸੀ ਟੀਚਰ ਸਿੰਘ ਫੱਟੇ ਚੱਕਤੇ, ਤੇ ਉਹ ਮੁਰੇ ਕਹਿੰਦਾ ਸੀ ਜੀ ਸਰ ਦੁਸ਼ਮਣ ਲਈ ਫੱਟੇ ਚੱਕਤੇ, ਦੁਸ਼ਮਣ ਦੇ ਫੱਟੇ ਚੱਕਤੇ। ਤੇ ਮਤਲਬ ਉਹ ਉੱਥੋਂ ਇਹ ਹਾਂ ਉਹ ਅੱਗੇ ਬਣ ਗਏ ਵੀ ਚੱਕ ਦੇ ਉਹ ਫੱਟੇ ਹੁਣ, ਮਤਲਬ ਫੱਟੇ ਮਤਲਬ ਦੁਸ਼ਮਣ ਨੂੰ ਰਹਿਣ ਦੇ ਉਧਰ। ਇਹ ਮਤਲਬ ਕਹਾਵਤ ਉਧਰੋਂ ਬਣੀ ਹੈ, ਮੈਂ ਇਹ ਪੜ੍ਹਿਆ ਸੀਗਾ, ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਬਾਕੀ ਜਿਹੜੇ ਬੱਕਰੇ ਬੁਲਾਉਣੇ ਆ, ਇਹ ਨਾ ਇੱਕ ਮਤਲਬ ਇੱਕ ਫੀਲਿੰਗ ਆ, ਨਹੀਂ ਹਾਂ ਮੈਂ ਤੁਹਾਨੂੰ ਗੈਸ ਕੀ, ਮੈਂ ਤੁਹਾਨੂੰ ਸਹੀ ਦੱਸਦਾ, ਇਹ ਇੱਕ ਫੀਲਿੰਗ ਆ। ਜਦੋਂ ਨਾ ਤੁਸੀਂ ਬੱਕਰੇ ਦੀ ਬਲੀ ਦੇਣੀ ਹੁੰਦੀ ਆ, ਠੀਕ ਆ,
ਮਤਲਬ
ਮੈਂ ਦੇਖੇ ਆ, ਮਤਲਬ ਝਟਕਾ ਕਰਦੇ ਦੇਖੇ ਨਿਹੰਗ ਸਿੰਘ, ਮਤਲਬ ਕੋਲ ਰਹਿ ਕੇ ਦੇਖੇ ਆ, ਜਦੋਂ ਨਾ ਉਹ ਬੱਕਰਾ ਨਾ ਫਿਰ ਉਹਦੀ ਇੱਕ ਨਾ ਵੱਖਰੀ ਆਵਾਜ਼ ਹੁੰਦੀ ਆ ਜਦੋਂ ਬੋਲਦਾ ਆ, ਜਦੋਂ ਉਹਨੂੰ ਪਤਾ ਹੁੰਦਾ ਨਾ ਵੀ ਹੁਣ ਮੇਰਾ ਝਟਕਾ ਲੱਗਣ ਵਾਲਾ, ਕੁਛ ਮਤਲਬ ਕਹਿ ਲਓ ਮਿੰਟਾਂ ਦੀ ਗੱਲ ਹੁੰਦੀ ਆ, ਉਹਦੇ ਦੁਆਲੇ ਘੁੰਮ ਰਹੇ ਹੁੰਦੇ ਨੇ ਮੰਤਰ, ਮਤਲਬ ਕਰ
ਰਹੇ,
ਉਹ ਇੱਕ ਅਜੀਬ ਕਿਸਮ ਦੀ ਜਿਹੜੀ ਆ ਉਹ ਬੋਲੀ ਬੋਲਦਾ ਆ, ਤੇ ਉਹਨੂੰ ਕਹਿੰਦੇ ਆ ਵੀ ਹੁਣ ਇਹ ਮੌਤ ਦੀ ਬੋਲੀ ਆ, ਵੀ ਇਹਨੂੰ ਪਤਾ ਲੱਗ ਗਿਆ, ਹੁਣ ਬੱਕਰਾ ਬੋਲਣ ਲੱਗ ਗਿਆ, ਵੀ ਹੁਣ ਬਸ ਇਹਨੂੰ ਪਤਾ ਲੱਗ ਗਿਆ, ਠੀਕ ਹੈ, ਉਹਨੂੰ ਕਹਿੰਦੇ ਆ ਵੀ ਬੱਕਰੇ ਬੁਲਾਣੇ, ਵੀ ਭੈ ਹੀ ਇੰਨਾ ਹੋ ਜਾਵੇ, ਵੀ ਇੰਨਾ ਭੈ ਉਹਦੇ ਦੁਆਲੇ ਇੰਨਾ ਭੈ ਹੁੰਦਾ ਕਿ ਬੱਕਰੇ ਉਸ ਭੈ ਦੇ ਵਿਚ ਬੋਲਣ ਲੱਗ ਜਾਂਦੇ ਨੇ।
ਫਿਰ ਵੀ ਜਦੋਂ ਤੁਸੀਂ ਬੱਕਰੇ ਬੁਲਾਉਂਦੇ ਹੋ ਫਿਰ ਵੀ ਅਗਲਾ ਤੁਹਾਡੇ ਤੋਂ ਡਰ ਜਾਂਦਾ, ਫਿਰ ਇਹ ਵੀ ਥਿਊਰੀ ਹੋ ਜਾਂਦੀ ਵੀ ਜੇ ਨਾਰਮਲ ਹਿਊਮਨਸ ਲੋਕਾਂ ਦੇ ਵਿੱਚ ਕਹਿ ਲਈਏ ਵੀ ਉਹ ਬੱਕਰੇ ਬੁਲਾ ਰਿਹਾ ਤੇ ਉਹ ਵੀ ਤੁਸੀਂ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹੋ।
ਹਾਂ, ਡਰਾਉਣ ਦੀ, ਤਾਂ ਹੀ ਉਹ ਮੱਗੇ ਮਾਰਦੇ ਆ, ਤਾਂ ਹੀ ਉਹ ਕਲਕਾਰੀਆਂ ਮਾਰਦੇ ਲੋਕਾਂ ਨੂੰ, ਕਹਿੰਦੇ ਬੱਕਰੇ ਬੁਲਾ ਰਹੇ ਆ, ਮਤਲਬ ਉਹ ਇੱਕ ਭੈ ਕ੍ਰੀਏਟ ਕਰ ਰਹੇ ਆ, ਇੱਕ ਭੈ ਜਿਹੜਾ ਉਹ ਉਤਪੰਨ ਕਰ ਰਿਹਾ ਜਿਹਦੇ ਕਰਕੇ ਉਹ ਬੱਕਰੇ ਬੋਲ ਰਹੇ ਆ, ਯਾਨੀ ਕਿ ਜਿਹੜਾ ਬੰਦਾ ਤੁਹਾਡਾ ਟਾਰਗੇਟ ਆ ਉਹ ਉਹ ਭੈ ਨਾਲ ਕੰਬ ਰਿਹਾ ਆ, ਉਹ ਉਹ ਮਿੰਤਾਂ ਕਰ ਰਿਹਾ, ਛੱਡ ਦਿਓ, ਜਾਣ ਦਿਓ, ਏਦਾਂ ਕਰ ਦਿਓ ਨਾ। ਸੋ ਕਹਿੰਦੇ ਜੀ ਬੱਕਰੇ ਬੁਲਾ ਤੇ।
ਮੈਨੂੰ ਲੱਗਦਾ ਹਰਮਨ ਰੇਡੀਓ ਨਾ ਦੁਨੀਆਂ ਦਾ ਵੀ ਇੱਕੋ ਇੱਕ ਰੇਡੀਓ ਆ ਦੁਨੀਆਂ ਦਾ, ਮੈਂ ਕਹਿ ਰਿਹਾ ਤੇ ਜਿਹੜੇ ਏਦਾਂ ਦੇ ਇੱਕ ਅਨਦੇਖੇ ਸੋ ਅਸੀਂ ਕਵਰ ਕਰ ਰਹੇ
ਅਨੁਭਵ ਕਰਾ ਰਹੇ ਹਾਂ, ਠੀਕ ਹੈ ਨਾ,
ਅਨੁਭਵ ਕਰਾ ਰਹੇ ਹਾਂ। ਇਹ ਗਿਆਨ ਤੁਹਾਨੂੰ ਕਿਸੇ ਯੂਨੀਵਰਸਿਟੀ ਚ ਨੀ ਮਿਲੂਗਾ, ਕਿਸੇ ਸਕੂਲ ਚ ਨੀ ਮਿਲੂਗਾ, ਈਵਨ ਕਿ ਤੁਹਾਨੂੰ ਆਪਣੇ ਮਾਪਿਆਂ ਦਾ ਵੀ ਨੀ ਮਿਲਣਾ,
ਸਾਂਝਾ ਕਰ ਗੱਲਾਂ ਚੋ ਗੱਲਾਂ ਦਾ ਗਿਆਨ ਹੋਣਾ ਚਾਹੀਦਾ। ਅਸੀਂ ਵੀ ਪੜ੍ਹਿਆ ਸੀ, ਮੈਂ ਕਿਹੜੇ ਕਹਿ ਰਿਹਾ, ਮੈਂ ਆਪਣੇ ਕੋਲ ਬਣਾ ਰਿਹਾ, ਮੈਂ ਵੀ ਚਾਚੇ ਚੰਡੀਗੜ੍ਹੀ ਦਾ ਨਾਂ ਲੈ ਰਿਹਾ, ਮਤਲਬ ਮੈਂ ਉਹਨਾਂ ਤੋਂ ਪੜ੍ਹਿਆ ਸੀਗਾ ਬਹੁਤ ਪਹਿਲਾਂ, ਮਤਲਬ ਅਖਬਾਰ ਦੇਖੋ, ਤਾਂ ਹੀ ਕਹਿੰਦੇ ਪੜ੍ਹਨਾ ਲਿਖਣਾ ਚਾਹੀਦਾ, ਪੜ੍ਹਨਾ ਚਾਹੀਦਾ ਬਹੁਤ ਗੱਲਾਂ ਜਿਹੜੀਆਂ ਨੇ। ਹੁਣ ਅੱਜ ਆਹ ਜਿਹੜੀ ਗੱਲ ਹੈ 25 ਸਾਲ ਬਾਅਦ ਨਿਕਲਿਆ ਜੀ ਮੇਰੇ ਦਿਮਾਗ ਚੋ ਕਿਤੇ ਖੂੰਜੇ ਖਾਲੇ ਚ ਪਈ ਹੈ ਨਾ, ਤੇ ਦੇਖ ਲੋ
ਉਹ ਵਾਰਤਾ ਜੋ ਨਿਕਲਦੀ ਹੈ ਜੀ, ਵਾਰਤਾ ਕਰਾਂਗੇ ਵਾਰਤਾ ਜੋ ਹੀ ਨਿਕਲਦੀ ਹੈ।
ਬਿਲਕੁਲ, ਉਧਰ ਗੱਲ ਜਿਹੜੀ ਇੱਕ ਹੋਰ ਕੱਢੀ ਹੈ ਗੱਲ ਤੁਹਾਡੇ ਕੈਨਵਰਾ ਤੋਂ ਆਇਆ ਨਰਿੰਦਰ ਖੱਟੜਾ ਉਹਨਾਂ ਨੇ ਭੇਜਿਆ ਮੈਸੇਜ, ਕਹਿੰਦੇ ਗੁਰਪ੍ਰੀਤ ਦੀ ਵੀਡੀਓ ਦਾਸ ਨੂੰ ਸੈਂਡ ਕਰਤੀ ਆ, ਇਹ ਹਰ ਰੋਜ਼ ਤਵਾ ਲਾਉਂਦਾ ਦਾਸ ਤੇ।
ਇਹ ਮੇਰੇ ਸ਼ੁਭ ਚਿੰਤਕ ਨੇ ਤੇ ਹੁਣ ਦੇਖ ਲੋ ਜੀ ਸ਼ੁਭ ਚਿੰਤਕ ਤੁਹਾਡੀ ਕਿੰਨੀ ਕੀ ਚਿੰਤਾ ਕਰਦੇ
ਵੀਡੀਓ ਸੈਂਡ ਕਰਤਾ ਦਾਸ ਨੂੰ।
ਹਾਂਜੀ, ਕੋਈ ਨੀ ਜੀ, ਉਹ ਦੇਖੋ ਇਹ ਮੈਂ ਇਸ ਗੱਲ ਤੇ ਨਾ, ਮੈਂ ਸਿਰਫ 2 ਮਿੰਟ ਹੀ ਲਊਂਗਾ ਵੀ ਇਸ ਗੱਲ ਤੇ, ਮੈਂ ਇੱਕ ਵੀ ਪੋਸਟ ਵੀ ਪਾਈ ਸੀ ਫੇਸਬੁੱਕ ਤੇ ਵੀ ਲੋਕ ਪਤਾ ਨੀ ਗੀਤਕਾਰ ਪਤਾ ਨੀ ਕਿਹੜਾ ਪ੍ਰੋਟੀਨ ਖਾ ਕੇ ਨਾ ਇੱਦਾਂ ਦੇ ਗਾਣੇ ਲਿਖਦੇ ਆ ਵੀ ਤੁਸੀਂ ਦੇਖੋ ਵੀ 23 ਦਿਨ ਤਿੰਨ ਮੈਂ ਜਾਰੀ ਲਾਈ ਹੈ, ਠੀਕ ਹੈ ਨਾ, 24 ਦਿਨ ਮੈਂ 24-25-26 24 ਦਿਨ ਜਾਰੀ ਲਾਈ ਹੈ, 25ਵੇਂ ਦਿਨ ਮੈਂ 26 ਦਾ ਪਰਚਾ ਕਰਾ ਲਿਆ, ਠੀਕ ਹੈ ਨਾ, ਜਿਹੜੇ ਤੇਰੇ ਵੀ ਬੋਲਦੇ ਸੀ ਵਿਰੁੱਧ। ਮੈਂ ਉਹ ਲੇਖਕ ਨੂੰ ਮਿਲਣਾ ਚਾਹੁੰਦਾ, ਬਾਈ ਵੀ ਤੂੰ ਕਿੱਥੇ ਬਹਿ ਕੇ ਇਹ ਗੱਲ ਲਿਖੀ ਹੈ ਨਾ, ਜਿੱਦਾਂ ਉਹ ਇੱਕ ਵਾਰੀ ਆਸ਼ਿਕ ਕਹਿੰਦਾ ਆਪਣੀ ਦੂਜਾ ਮਹਿਬੂਬਾ ਨੂੰ ਵੀ ਮੈਂ ਤੇਰੇ ਲਈ ਇੰਨੇ ਹੰਝੂ ਵਹਾ ਸਕਦਾ ਨਾ ਵੀ ਜਿੰਨਾ ਸਮੁੰਦਰ ਚ ਪਾਣੀ ਆ, ਤੇ ਉਹ ਸਮੁੰਦਰ ਦੇਵਤਾ ਪ੍ਰਗਟ ਹੋ ਜਾਂਦਾ, ਕਹਿੰਦਾ ਬਾਈ ਇਹ ਏਡੀ ਵੱਡੀ ਗੱਲ ਤਾਂ ਮੈਂ ਕਦੀ ਅੱਜ ਤੱਕ ਸੁਣੀ ਨੀ, ਕਹਿੰਦਾ ਕਿੱਥੋਂ ਸਿੱਖਦੇ ਹੋ ਤੁਸੀਂ ਏਦਾਂ ਦੀ ਗੱਲ,
ਏਡੀ ਵੱਡੀ ਗੱਲ
ਉਹ ਕਹਿੰਦਾ ਜੀ ਆਹੋ ਵੀ ਕਿੱਥੋਂ ਏਡੀ ਵੱਡੀ ਵੀ ਗੱਲ ਸੁਣੀ ਆ, ਤੇ ਕਹਿੰਦੇ ਸਾਡੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਗੱਲਾਂ ਸੁਣੀ ਦੀ। ਸੋ ਇਹਦੇ ਇਹ ਵੀ ਇੱਕ ਇਸ਼ੂ ਆ ਵੀ ਜਿਹੜੇ ਸਿੰਗਰ ਨੇ ਨਾ, ਇੱਕ ਹੋਰ ਗਾਣਾ ਆਇਆ ਸੀ ਵੀ ਮਿੱਤਰਾਂ ਦੀ ਗੋਤ ਪਿੱਛੇ ਬੱਲੀਏ ਮੱਲੋ ਮੱਲੀ ਲੱਗ ਜਾਂਦਾ ਸਾਹਿਬ ਦੀ, ਵੀ ਦੇਖੋ ਵੀ ਇਹ ਕਹਿ ਲਈਏ ਨਾ ਆਪਾਂ ਸੁਰਜੀਤ ਪਾਤਰ ਹੋਣਾ ਬੜੇ ਡਿਫਰੈਂਟ ਚੀਜ਼ਾਂ ਲਿਖੀਆਂ ਨੇ, ਮੈਂ ਕਹਿੰਦਾ ਇਹ ਸਿੰਗਰ ਬੜੀਆਂ ਡਿਫਰੈਂਟ ਚੀਜ਼ਾਂ ਲਿਖ ਰਹੇ ਵੀ ਇੱਦਾਂ ਦੇ ਗੱਲ ਦੇ ਦਿਮਾਗ ਵਿੱਚ ਨਹੀਂ ਆਉਂਦੇ।
ਦੇਖੋ ਨਾ 26 ਦਾ ਪਰਚਾ, ਉਹ ਕਹਿੰਦੇ ਯਾਰ ਇਹ 26 ਦਾ ਪਰਚੇ ਤੇ ਗੀਤ ਲਿਖਣਾ ਕਿੱਦਾਂ ਬਣਾਈਏ, ਕਹਿੰਦੇ ਏਦਾਂ ਕਰੋ ਇਹਨੂੰ ਪਿੱਛੇ ਨੂੰ ਗਿਣਤੀ ਸ਼ੁਰੂ ਕਰ ਲਓ, ਬੈਕਵਰਡ ਕਾਊਂਟਿੰਗ 25-24, ਹਾਂ ਕਹਿੰਦੇ ਆਹ ਠੀਕ ਹੈ ਏਦਾਂ ਕਰ ਲਓ, ਫਿਗਰ ਵੀ ਬੜਾ ਮਸ਼ਹੂਰ ਹੈ ਪੰਜਾਬੀਆਂ ਚ। ਤੇ ਇੱਕ ਵਾਰੀ ਏਦਾਂ ਹੀ ਲੜ ਪਏ ਹੈ ਨਾ ਪਿੰਡ ਦੇ ਵਿਚ ਬੰਦੇ, ਮਤਲਬ ਫਰੈਂਡ, ਓਹਦੀ ਭੈਣ ਦਾ ਵਿਆਹ ਸੀ ਥੋੜੇ ਦਿਨ ਬਾਅਦ ਹੈ ਨਾ ਇੱਕ ਮੁੰਡੇ ਦੀ, ਤੇ ਉਹ ਲੜਦੇ ਲੜਦੇ ਕਹਿੰਦੇ ਉਹ ਕਹਿੰਦਾ ਮੈਂ ਤੈਨੂੰ ਕਹਿੰਦਾ ਆਪਣੀ ਭੈਣ ਦੇ ਵਿਆਹ ਚ ਨੀ ਸੱਦਣਾ, ਤੇ ਕਹਿੰਦਾ ਕਹਿੰਦਾ ਤੂੰ ਵਿਆਹ ਨੀ ਸੱਦਣਾ, ਕਹਿੰਦਾ ਮੈਂ ਆ ਕੇ ਉੱਤੇ ਭੰਗੜਾ ਪਾਉਣਾ ਭੰਗੜਾ ਹਨਾ ਵਿਆਹ ਚ, ਕਹਿੰਦਾ ਜਾਣੀ ਕਿ ਲੜਾਈ ਦੇਖੋ ਮਤਲਬ ਸਾਦਗੀ ਦੀ ਲੜਾਈ ਆ, ਕਹਿੰਦਾ ਪਾ ਲਈ ਕਹਿੰਦਾ ਭੰਗੜਾ, ਕਹਿੰਦਾ ਜਿੱਥੇ ਕਹਿੰਦਾ ਪਹਿਲਾਂ 35 ਨੱਚਦੇ ਹੋਗੇ ਤੂੰ ਨੱਚਣ ਲੱਗੂ ਜਾਂ ਫਿਰ ਕਿਆ ਹੋਜੂਗਾ, ਕਹਿਣਾ ਇਹ ਜਾਂਦਾ ਕਿ ਤੇਰੇ ਵਰਗੇ 36 ਉੱਤੇ ਪਹਿਲਾਂ ਹੀ ਹੋਣੇ ਆ, ਕਹਿੰਦਾ 35 ਪਹਿਲੇ ਨੱਚਦੇ ਹੋਣੇ, ਜੇ ਤੂੰ ਇੱਕ ਹੋਰ ਰਲ ਵੀ ਗਿਆ ਤਾਂ ਫਿਰ ਕੀ ਹੋਇਆ।
ਇਹ ਤਾਂ ਇੱਕ ਵਾਰੀ ਟੈਕਸੀ ਡਰਾਈਵਰ ਨੇ ਨਾ ਮੇਰਾ ਵੀ ਮੇਰੇ ਖਿਆਲ ਨੂੰ ਪਹਿਲੀ ਵੀ ਗੱਲ ਸ਼ੇਅਰ ਕੀਤੀ ਆ, ਮੈਲਬਨ ਚ ਕਿਸੇ ਟੈਕਸੀ ਡਰਾਈਵਰ ਦੀ ਲੜਾਈ ਹੋ ਗਈ ਗੋਰੇ ਨਾਲ, ਤੇ ਉਹ ਗੋਰੇ ਨੂੰ ਕਹਿੰਦਾ ਵੀ ਆਈ ਹੈਵ ਸੀਨ 36 ਲਾਈਕ ਯੂ, ਉਹ ਗੋਰਾ ਵਿਚਾਰਾ ਸਾਰਾ 36 ਕੀ ਫਿਗਰ ਹੋਈ ਵੀ ਕੌਣ ਵੀ ਕਿੱਦਾਂ ਮੇਰੇ ਵਰਗੇ ਕਿੱਦਾਂ ਦੇਖ ਲੈ ਨਾ, ਉਹ ਸੀਰੀਅਸ ਹੀ ਹੋ ਗਿਆ ਉਹਨੂੰ ਪੁੱਛਣਾ ਵੀ ਮੇਰੇ ਵਰਗੇ ਦੇਖਿਆ ਤੂੰ ਆਇਡੈਂਟੀਕਲ ਟੂ ਮੀ,
ਤੂੰ ਇੰਨਾ ਪ੍ਰਸਾਈਜ਼ ਕਿੱਦਾਂ ਹੋ ਗਿਆ, ਉਹਨੇ ਕਿਹਾ 36 ਇੰਨਾ ਪ੍ਰਸਾਈਜ਼ ਕਿੱਦਾਂ ਹੋ ਗਿਆ, ਇਹ ਅੰਕੜੇ ਕਿੱਥੋਂ ਆਏ, ਮੈਂ ਤੁਹਾਡੇ ਲਈ ਹੁਣ ਇੱਕ ਗੀਤ ਲਾਣਾ, ਗੀਤ ਜਿਹੜਾ ਸੁਣੇ ਹੋ ਬੰਦ ਕਰਕੇ, ਤੇ ਏਦਾਂ ਹੈ ਵੀ ਬਾਕੀ ਤਾਂ ਜਦੋਂ ਸਾਰੇ ਕਰਦੇ, ਜਦੋਂ ਗੁਰਪ੍ਰੀਤ ਨੇ ਕੱਲ ਵੀਡੀਓ ਪਾਇਆ ਤੇ ਦੇਖੋ ਕਿੰਨਾ ਰੌਲਾ ਪੈ ਗਿਆ, ਹੁਣ ਉਹ ਗੀਤ ਨਹੀਂ ਹੈਗਾ, ਐਵੇਂ ਰੌਲਾ ਪੈ ਗਿਆ, ਉਹ ਨੀ ਗੀਤ ਲਾਣ ਲੱਗਾ, ਇੱਕ ਹੋਰ ਗੀਤ ਉਹ ਸੁਣਿਓ, ਤੁਸੀਂ ਸੁਣਿਆ ਨੀ ਹੋਣਾ। ਚਲੋ ਜੀ, ਥੈਂਕ ਯੂ ਗੁਰਪ੍ਰੀਤ, ਮਿਲਦੇ ਹਾਂ ਪ੍ਰੋਗਰਾਮ।
ਬਹੁਤ ਬਹੁਤ ਧੰਨਵਾਦ,
ਸ਼ੁਕਰੀਆ। ਸੋ ਦੋਸਤੋ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜ ਰਹੇ ਹੋ, ਪ੍ਰੋਗਰਾਮਾਂ ਦੇ ਵਿਚ ਸ਼ਾਮਲ ਹੁੰਦੇ ਹੋ ਤੇ ਕਦਰ ਕਰਦੇ ਹੋ ਸਾਰਿਆਂ ਦੇ, ਇਕ ਦੂਜੇ ਦੇ ਵਿਚਾਰਾਂ ਦੀ। ਤੇ ਸਾਡੇ ਨਾਲ ਸਿਮਰਨਜੀਤ ਸਿੰਘ ਵੀ ਜੁੜੇ ਨੇ, ਕਹਿੰਦੇ ਬਹੁਤ ਟਾਈਮ ਬਾਅਦ ਤੁਹਾਡਾ ਪ੍ਰੋਗਰਾਮ ਸੁਣਦੇ, ਵਧੀਆ ਚੱਲ ਰਿਹਾ। 26 ਵਾਲੇ ਗਾਣੇ ਤੋਂ ਯਾਦ ਆਇਆ ਕਿ ਕਹਿੰਦੇ ਆ ਕਿ ਉਹ ਮੁੰਡਾ ਜਿਸ ਨੇ ਗਾਣਾ ਗਾਇਆ ਉਹ ਆਪ ਵੀ ਪੁਲਿਸ ਚ ਹੀ ਆ, ਆਈ ਥਿੰਕ ਉਹਦਾ ਕੋਲ ਕੋਈ ਏਦਾਂ ਦਾ ਕੇਸ ਆਇਆ ਹੋਣਾ ਤੇ ਉਹਨੇ ਗਾਣਾ ਗਾਤਾ, ਬਿਲਕੁਲ ਹੋ ਸਕਦਾ ਜੀ। ਤੇ ਲਓ ਜੀ, ਮੈਂ ਵੀ ਹੁਣ ਇਜਾਜ਼ਤ ਲੈਣਾ ਤੇ ਆ ਗੀਤ ਸਮਰਪਿਤ ਕਰ ਰਿਹਾ ਮੈਂ ਗੁਰਪ੍ਰੀਤ ਗਿੱਲ ਦੇ, ਜਿਹੜੇ ਕੱਲ ਦਾ ਕੇਸ ਹੋਇਆ ਗੱਡੀ ਭਜਾਉਣ ਦਾ ਨੈਸ਼ਨਲ ਪਾਰਕ ਦੇ ਵਿਚ, ਉਹਦੇ ਸੰਬੰਧ ਵਿਚ। ਮਿਲਦੇ ਆ ਜੀ ਫਿਰ ਆਉਣ ਵਾਲੇ ਪ੍ਰੋਗਰਾਮਾਂ ਚ, ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
जंगल में मोर नाचा किसी ने न देखा, जंगल में मोर नाचा किसी ने न देखा है। हम जो थोड़ी सी भी के जरा झूमे हाय दे सामने देखा, जंगल में मोर नाचा किसी ने न देखा है। हम जो थोड़ी सी पी के जरा झूमे हर सामने देखा, जंगल में मोर नाचा किसी ने न देखा। शराबी कर चुकी है कैसे कैसों की खराबी, ओ गोरी की गोल गोल अखियां शराबी कर चुकी है कैसे कैसों की खराबी। इनका ये जोर जुल्म किसी ने ना देखा, हम जो थोड़ी सी पी के जरा झूमे हाथ सामने देखा, जंगल में मोर नाचा किसी ने न देखा है। हम जो थोड़ी सी भी गजर झूमे हाय दे सामने देखा, जंगल में मोर नाचा किसी ने न देखा। नशा है किसी को बूट सूट कोट का नशा है, यारो हमें तो नौ टांग का नशा है। हम जो थोड़ी सी भी गजर झूमे हर सामने देखा, जंगल में मोर नाचा किसी ने न देखा है। हम जो थोड़ी सी पी के जरा झूमे हर सामने देखा, जंगल में मोर नाचा किसी ने न देखा।